बहती जात कदे दृष्ट न तारत मिथ्या मोह बंद है नित पारच माधवे पाज दिन नित रहनी जन्म पदार्थ जीत हर सरणी हराहाउ करत बकार दू कर चारत राम रतन रिद तिल नहीं तारत परण पोखण संग औद बिहानी जय जगदीश की गत नहीं जानी सारण सम्राथ अगोचर स्वामी उदर नानक प्रभु अंतर जामी सारण सम्राथ अगोचर स्वामी उदर नानक प्रभु अंतर जामी वाहिगुरु जी का खालसा वाहिगुरु जी की फतेह। परम पवित्र पूजनीक सत्कार योग साध संगत जीओ सतगुरु जी की महान बख्शिश का सदका आप सारिया संगत ने शामा दे दीवान की हाजरी भरदिया होया परम पवित्र नितनेम की बाणी श्री रहरा साहब जी दे पाठ गुरु साहब दे वजीर भाई साहब जी तो बड़े प्यार नाल श्रवण कीते हन। उपरांत प्रोफेसर साहब जी ने आप जी नूं बड़े प्यार नाल सतगुरु जी की अमृतमयी बाणी का कीर्तन श्रवण करवाया है। कलयुग में कीर्तन प्रधाना गुरमुख जपिए लाए ध्याना कीर्तन नौ प्रकार की भगती विचों एक भगती है। श्रवण सिमरन कीर्तन पद सेवा अर्चान दासा सत पन बंदना भगत निवेदन जान गुरु घर विच आ करके पाठ कीर्तन जां कथा दा सुनना ये भी एक भगती है। हर एक इंसान पहली गल तां गुरु घर विच आ ही नहीं सकदा जे किते आउण दा सुभाग मिल जाए ते गल्लां बातां करके समा व्यर्थ गुआ लवेगा और संगत विच बैठेगा नहीं क्योंकि पिछले पापन कारण हर जस सुनियो ना जाए कै ऊंगै कै लरपरै कै घर को उठ जाए जां तां ऊंगण लग पवेगा जां किसे ना गुरु घर च आ के लड़ पवेगा घर दा गुस्सा इत्थे मठा करेगा जां उठ करके घर नूं चले जाएगा कि भाई जी दा भोग ही नहीं पाउंदे हन। गज के बोलो सतनाम। श्रवण करना ਇਹ ਵੀ ਗੁਰੂ ਸਾਹਿਬ ਦੀ ਕਿਰਪਾ ਦੁਆਰਾ ਹੀ ਹੋ ਸਕਦਾ। ਸੰਗਤ ਵਿੱਚ ਮਨ ਬੁੱਧੀ ਔਰ ਸਾਰੀਆਂ ਇੰਦਰੀਆਂ ਨੂੰ ਨੌਵੇਂ ਗੋਲਕਾਂ ਨੂੰ ਵਿਕਾਰਾਂ ਵੱਲੋਂ ਰੋਕ ਕਰਕੇ ਮਨ ਨੂੰ ਗੁਰੂ ਦੇ ਧਿਆਨ ਔਰ ਬਿਰਤੀਆਂ ਨੂੰ ਸ਼ਬਦ ਵਿੱਚ ਜੋੜ ਕੇ ਸਵਾਸ ਸਵਾਸ ਸਿਮਰਨ ਕਰਨ ਤੋਂ ਹੀ ਸਮਾਧੀ ਦਾ ਜੋ ਆਨੰਦ ਹੈ ਇਹ ਪ੍ਰਾਪਤ ਹੁੰਦਾ ਹੈ। ਕਿਉਂਕਿ ਜਿਹੜੀਆਂ ਚਾਰ ਪ੍ਰਕਾਰ ਦੀਆਂ ਬਿਰਤੀਆਂ ਹਨ ਤਮੋ ਗੁਣੀ ਔਰ ਰਾਜਸੀ ਤੇ ਸ਼ਾਂਤ ਕੀ ਰਾਜਸੀ ਤੇ ਤਮੋ ਗੁਣ ਬਿਰਤੀਆਂ ਜਿਹੜੀਆਂ ਇਹ ਮਨ ਨੂੰ ਕ੍ਰੋਧ ਵਿੱਚ ਜਾਂ ਚਾਂਚਲ ਹੀ ਕਰਦੀਆਂ ਸਤੋ ਗੁਣ ਬਿਰਤੀ ਦੁਆਰਾ ਮਨ ਅਕਾਗਰ ਹੁੰਦਾ ਫਿਰ ਬ੍ਰਹਮਾਕਾਰ ਬਿਰਤੀ ਦੁਆਰਾ ਅਸੀਂ ਆਤਮਾ ਦਾ ਦਿਵ ਦਰਸ਼ਨ ਕਰ ਸਕਦੇ ਹਾਂ। ਬ੍ਰਹਮਾਕਾਰ ਬਿਰਤੀ ਕੀ ਹੈ ਕਿ ਸਾਰਿਆਂ ਵਿੱਚ ਬ੍ਰਹਮ ਦੀ ਜੋਤ ਨੂੰ ਵੇਖਣਾ ਬ੍ਰਹਮ ਦੀ ਸਹਿ ਬ੍ਰਹਮ ਸੁਣੀਏ ਬ੍ਰਹਮ ਬ੍ਰਹਮ ਬਖਾਣੀਏ ਆਤਮ ਪਸਾਰਾ ਕਰਨ ਹਾਰਾ ਏਕ ਬਿਨਾ ਨਹਿ ਜਾਣੀਏ ਸਭ ਘੱਟ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਰੇ। ਜਦ ਤੱਕ ਇਹ ਬਿਰਤੀ ਨਹੀਂ ਆਉਂਦੀ ਉਦ ਤੱਕ ਇਨਸਾਨ ਨੂੰ ਆਤਮ ਗਿਆਨ ਨਹੀਂ ਹੋ ਸਕਦਾ ਤੇ ਮਨ ਨੂੰ ਸ਼ਾਂਤੀ ਨਹੀਂ ਮਿਲ ਸਕਦੀ। ਸੋ ਭਾਵੇਂ ਇਨਸਾਨ ਰਾਜਸੀ ਤਾਮਸੀਆਂ ਬਿਰਤੀਆਂ ਨੂੰ ਧਾਰ ਕਰਕੇ ਇੱਕ ਦੂਜੇ ਦੇ ਖੂਨ ਦਾ ਪਿਆਸਾ ਬਣਿਆ ਹੋਇਆ ਲੇਕਿਨ ਮਨ ਹਰ ਵੇਲੇ ਜਿਵੇਂ ਪਾਣੀ ਤੋਂ ਬਿਨਾਂ ਮੱਛੀ ਤੜਫਦੀ ਹੈ ਇਸ ਤਰ੍ਹਾਂ ਤੜਫਦਾ ਰਹਿੰਦਾ ਹੈ। ਅਕਸਰ ਛੁਟਕਾਰਾ ਇੱਥੇ ਜਾ ਕੇ ਹੀ ਪ੍ਰਾਪਤ ਹੋਵੇਗਾ, ਪਰ ਬਿਰਤੀ ਵਿੱਚ ਪਹੁੰਚ ਜਾਵੇਗਾ। ਕੌਡੇ ਰਾਕਸ਼ ਨੇ ਬੰਦੇ ਵੀ ਤਲ ਤਲ ਕੇ ਖਾਧੇ, ਪਰੰਤੂ ਮਨ ਤਾਂ ਸ਼ਾਂਤ ਨਾ ਹੋਇਆ। ਫਿਰ ਬੰਦਿਆਂ ਵਿੱਚੋਂ ਵੀ ਉਹ ਬੰਦੇ ਜਿਹੜੇ ਬਾਣੀ ਦਾ ਕੀਰਤਨ ਕਰਕੇ ਲੋਕਾਂ ਦਾ ਭਲਾ ਕਰਦੇ ਸਨ, ਮਰਦਾਨੇ ਵਰਗਿਆਂ ਨੂੰ ਵੀ ਹੱਥ ਪਾ ਲਿਆ। ਪਰ ਸਤਿਗੁਰੂ ਜੀ ਨੇ ਮਰਦਾਨੇ ਦੇ ਪਿੱਛੇ ਕੌਡੇ ਰਾਕਸ਼ ਨੂੰ ਉਪਦੇਸ਼ ਦੇ ਕੇ ਉਸ ਦੇ ਮਨ ਨੂੰ ਸ਼ਾਂਤ ਕੀਤਾ। ਤਪਤ ਕੜਾਹਾ ਬੁਝ ਗਿਆ, ਗੁਰਸੀਤਲ ਨਾਮ ਜੀਓ। ਬੰਦਿਆਂ ਨੂੰ ਮਾਰਨੇ ਨਾਲ ਤਾਂ ਕੀ ਸ਼ਾਂਤੀ ਆਉਣੀ ਆ, ਬੰਦਿਆਂ ਨੂੰ ਖਾ ਕੇ ਵੀ ਸ਼ਾਂਤੀ ਨਾ ਆਈ। ਸ਼ਾਂਤੀ ਇਨਸਾਨ ਨੂੰ ਉਦੋਂ ਹੀ ਆਉਂਦੀ ਹੈ ਜਦੋਂ ਸਾਰਿਆਂ ਚ ਵਾਹਿਗੁਰੂ ਦੀ ਜੋਤ ਵੇਖਣ ਲੱਗ ਜਾਏ। ਗੱਜ ਕੇ ਬੋਲੋ
ਸਤਨਾਮ।
ਇਹ ਚੀਜ਼ ਕਹਿਣ ਮਾਤਰ ਨੇ ਇਹਦੇ ਅਭਿਆਸ ਵਾਸਤੇ ਤੀਰਥ ਇਸ਼ਨਾਨ ਹੈ, ਫਿਰ ਜਪ ਤਪ ਹੈ, ਫਿਰ ਦਾਨ ਹੈ, ਦਇਆ ਹੈ, ਫਿਰ ਇਸ ਤਰ੍ਹਾਂ ਕਰਨਾ, ਮੈਤਰੀ, ਮੁਦਤਾ, ਪੇਖਿਆ ਆਦਿਕ, ਸਤਸੰਤੋਖ, ਦਇਆ, ਧਰਮ, ਧੀਰਜ ਆਦਿਕ, ਖਿਮਾ, ਬੇਅੰਤ ਪ੍ਰਕਾਰ ਦੇ ਸਾਧਨ ਹਨ। ਤੇ ਵਿਕਾਰੀ ਬਿਰਤੀਆਂ ਦਾ ਤਿਆਗ ਕਰਨਾ ਹੈ। ਬਹੁਤ ਸਾਰੇ ਹੋਰ ਵੀ ਸਾਧਨ, ਸ਼ਰਵਣ, ਮੰਨਣ, ਅਧਿਆਸਨ, ਤਤੋਂਗ ਦਾ ਸੋਧਨ, ਵੈਰਾਗ, ਵਿਵੇਕ, ਹਠ ਸੰਮਤੀ, ਮੋਕਸ਼, ਇੱਛਾ ਆਦਿਕ ਹਨ। ਸੋ ਫਿਰ ਅੰਤ ਕਰਨ ਦੇ ਜਿਹੜੇ ਦੋਸ਼ ਮਲ ਵਿਖੇਪ ਅਵਾਰਨ ਕਰਮ ਉਪਾਸ਼ਨਾ ਗਿਆਨ ਦੁਆਰਾ ਨਿਵਰਤ ਕਰਨ ਤੋਂ ਬਾਅਦ ਫਿਰ ਗੁਰੂ ਵਾਲਾ ਬਣ ਕੇ ਸਵਾਸ ਸਵਾਸ ਨਾਮ ਦਾ ਸਿਮਰਨ ਕਰੇ, ਫਿਰ ਗੁਰੂ ਪਰਮੇਸ਼ਰ ਔਰ ਮਹਾਤਮਾ ਤੇ ਸੰਗਤ ਦੀ ਆਸ਼ੀਰਵਾਦ ਦਾ ਪਾਤਰ ਬਣੇ, ਆਪ ਸਤ ਪ੍ਰਸ਼ਾਰਥ ਕਰੇ, ਨਾਲ ਗੁਰੂ ਚਰਨਾਂ ਦੀ ਪ੍ਰਾਰਥਨਾ ਕਰੇ, ਫਿਰ ਜਾ ਕਰਕੇ ਇਸ ਨੂੰ ਸਤਸੰਗ ਕਰਦਿਆਂ ਹੋਇਆਂ ਸਫਲਤਾ ਪ੍ਰਾਪਤ ਹੁੰਦੀ ਹੈ। ਸੋ ਪਿਆਰੀ ਸਾਧ ਸੰਗਤ ਜੀ, ਮੈਂ ਬੇਨਤੀ ਕਰ ਰਿਹਾ ਸੀ ਸ਼ਰਵਣ। ਸ਼ਰਵਣ ਵੀ ਕਥਾ ਕੀਰਤਨ ਉਹ ਹੀ ਕਰ ਸਕਦੇ ਹੈ ਜਿਨ੍ਹਾਂ ਦਾ ਕੋਈ ਪਿਛਲਾ ਪੁੰਨ ਜਾਗ ਪਵੇ, ਕਿਉਂਕਿ ਸੰਤ ਸਮਾਗਮ ਹਰ ਕਥਾ ਤੁਲਸੀ ਦੁਰਲਭ ਦੋਏ, ਸੁਤਧਾਰਾ ਤੇ ਲਛਮੀ ਪਾਪੀ ਕਹਿ ਪੀ ਹੋਏ। ਸੰਤਾਂ ਦਾ ਸਮਾਗਮ, ਵਾਹਿਗੁਰੂ ਦੀ ਕਥਾ, ਇਹ ਦੋ ਚੀਜ਼ਾਂ ਭਾਗਾਂ ਵਾਲਿਆਂ ਨੂੰ ਪ੍ਰਾਪਤ ਹੁੰਦੀਆਂ ਹਨ। ਪੁੱਤਰ, ਮਾਇਆ ਔਰ ਇਸਤਰੀ, ਇਹ ਤਿੰਨ ਚੀਜ਼ਾਂ ਦਾ ਪਾਪੀ ਲੋਕਾਂ ਦੇ ਵੀ ਦੇਖਣ ਨੂੰ ਸਾਡੇ ਨਾਲੋਂ ਬਹੁਤੀਆਂ ਪ੍ਰਾਪਤ ਹੋ ਰਹੀਆਂ ਹਨ, ਪਰੰਤੂ ਸੰਤਾਂ ਦਾ ਸਮਾਗਮ ਤੇ ਵਾਹਿਗੁਰੂ ਦੀ ਕਥਾ ਇਹ ਭਾਗਾਂ ਨਾਲ ਹੀ ਪ੍ਰਾਪਤ ਹੁੰਦੀ ਹੈ। ਸੋ ਸ਼ਰਵਣ ਕਰਨਾ ਇਹ ਵੀ ਇੱਕ ਬਹੁਤ ਵੱਡੀ ਭਗਤੀ ਹੈ। ਸਾਰੀਆਂ ਇੰਦਰੀਆਂ ਨੂੰ ਸੋਚ ਕੇ, ਮਨ ਨੂੰ ਇਕਾਗਰ ਕਰਕੇ, ਸਕਲਪਾਂ ਵਿਕਲਪਾਂ ਤੋਂ ਰਹਿਤ ਕਰਕੇ, ਬੁੱਧੀ ਨੂੰ ਵੀ ਪ੍ਰਭੂ ਚਰਨਾਂ ਦਾ ਗਿਆਨ ਧਾਰਨਾ ਵਾਲੀ ਬਣਾ ਕੇ, ਫਿਰ ਗੁਰੂ ਚਰਨਾਂ ਵਿੱਚ ਸਮਾਧੀ ਇਸ ਦੋ ਕੇ ਬੈਠਿਆ ਜਾਏ, ਫਿਰ ਕਥਾ ਕੀਰਤਨ ਸ਼ਰਵਣ ਕੀਤਾ ਹੋਇਆ ਲਾਭਕਾਰੀ ਪਾਠ ਸੁਣਨੇ ਦੇ ਨਾਲ ਮਨ ਜਿਹੜਾ ਉਹ ਗੌਣੀ ਬਿਰਤੀਆਂ ਦਾ ਤਿਆਗ ਕਰਕੇ ਇਕਾਗਰ ਹੋਵੇਗਾ। ਕੀਰਤਨ ਦੁਆਰਾ ਵੈਰਾਗ ਪੈਦਾ ਹੋਵੇਗਾ, ਕਥਾ ਦੁਆਰਾ ਗਿਆਨ ਪ੍ਰਾਪਤ ਹੋਵੇਗਾ। ਗੱਜ ਕੇ ਬੋਲੋ ਸਤਿ। ਤੇ ਨਾਮ ਦੇ ਅਭਿਆਸ ਦੁਆਰਾ ਬ੍ਰਹਮ ਦਾ ਸਾਖਿਆਤਕਾਰ ਹੋ ਜਾਏਗਾ, ਪ੍ਰਤੱਖ ਹੋ ਜਾਵੇਗਾ। ਅਭਿਆਸ ਤੋਂ ਬਿਨਾਂ ਬ੍ਰਹਮ ਜਿਹੜਾ ਉਹ ਪ੍ਰਤੱਖ ਨਹੀਂ ਹੋ ਸਕਦਾ। ਸਾਰੀਆਂ ਚੀਜ਼ਾਂ ਆਪੋ ਆਪਣੇ ਸਥਾਨ ਤੇ ਮਹਾਨਤਾ ਰੱਖਦੀਆਂ ਹਨ। ਫਿਰ ਸ਼ਰਵਣ ਤੇ ਦੂਸਰਾ ਨੰਬਰ ਹੈ ਸਿਮਰਨ। ਅੱਜ ਕੱਲ ਆਮ ਉੱਚੀ ਉੱਚੀ ਵਾਹਿਗੁਰੂ ਵਾਹਿਗੁਰੂ ਕਹਿਣ ਨੂੰ ਲੋਕ ਸਿਮਰਨ ਕਹਿੰਦੇ ਹਨ, ਪਰੰਤੂ ਇਹ ਸਿਮਰਨ ਨਹੀਂ, ਇਹ ਜਾਪ ਹੈ। ਜਾਪ ਕੀ ਹੈ? ਜਿਹੜਾ ਬੈਕਰੀ ਬਾਣੀ ਦੁਆਰਾ ਉੱਚਾ ਉੱਚਾ ਬੋਲ ਕੇ ਕੀਤਾ ਜਾਏ ਇਸ ਨੂੰ ਜਾਪ ਕਹਿੰਦੇ। ਪਾਠ ਕਹਿ ਲੋ ਜਾਂ ਜਾਪ ਕਹਿ ਲੋ, ਇਹ ਕੀ ਬਾਤ ਹੈ? ਫਿਰ ਜਾਪ ਕੀ ਹੈ? ਮੂੰਹ ਦੇ ਵਿੱਚ ਹੀ ਅੱਖਰਾਂ ਦਾ ਉਚਾਰਨ ਕਰਨਾ, ਥੋੜੀ ਥੋੜੀ ਜ਼ਬਾਨ ਹਿੱਲੇ ਸੋ ਆਪਣੇ ਮੂੰਹ ਦੇ ਅੰਦਰ ਹੀ ਹੌਲੀ ਹੌਲੀ ਉਚਾਰਨ ਕਰਨਾ, ਇਹ ਜਾਪ ਹੈ। ਸੋ ਤੀਸਰਾ ਨੰਬਰ ਫਿਰ ਹੈ ਭਜਨ। ਭਜਨ ਕੀ ਹੈ? ਸ਼ਬਦ ਦਾ ਬਾਰ ਬਾਰ ਉਚਾਰਨ ਕਰਨਾ ਅੰਤਰਾਤਮ। ਸਿਮਰਨ ਕੀ ਹੈ? ਸ਼ਬਦ ਨੂੰ ਸਵਾਸਾਂ ਨਾਲ ਜੋੜ ਕੇ ਵਾਹਿਗੁਰੂ ਦੇ ਧਿਆਨ ਔਰ ਯਾਦ ਵਿੱਚ ਬਹਿਣਾ, ਇਹ ਇੱਕ ਸਿਮਰਨ ਹੈ। ਰਸਨਾ ਦਾ ਜਾਪ ਹੀ ਜਪ ਬਣਦਾ, ਜਪ ਹੀ ਭਜਨ ਬਣਦਾ, ਭਜਨ ਹੀ ਸਿਮਰਨ ਬਣਦਾ। ਸਿਮਰਨ ਤੋਂ ਬਾਅਦ ਫਿਰ ਇੱਕ ਹੋਰ ਅਵਸਥਾ ਹੈ ਅਜੱਪਾ ਜਾਪ। ਜਦੋਂ ਗੁਰਮੁਖ ਰੂਮ ਰੂਮ ਹਰ ਧਿਆਵ ਹੈ, ਉਹ ਫਿਰ ਸਿਮਰਨ ਅਗਲੀ ਇੱਕ ਹੋਰ ਅਵਸਥਾ ਧਾਰਦਾ, ਕਿ ਆਪਣੇ ਆਪ ਹੀ ਰੋਮ ਰੋਮ ਚ ਵਾਹਿਗੁਰੂ ਸ਼ਬਦ ਦਾ ਉਚਾਰਨ ਹੋਈ ਜਾਂਦਾ। ਇਹ ਸਾਰੀਆਂ ਚੀਜ਼ਾਂ ਅਭਿਆਸ ਤੋਂ ਪ੍ਰਾਪਤ ਹੁੰਦੀਆਂ। ਅਭਿਆਸ ਕੀ ਚੀਜ਼ ਹੈ? ਅਭੀ ਨਾਮ ਹੈ ਹਿਰਦੇ ਦਾ, ਆਸ ਨਾਮ ਹੈ ਇੱਛਾ ਦਾ। ਹਿਰਦੇ ਵਿੱਚ ਇੱਕੋ ਇੱਕ ਵਾਹਿਗੁਰੂ ਦੇ ਮਿਲਾਪ ਦੀ, ਸਿਮਰਨ ਦੀ ਇੱਛਾ ਦਾ ਪੈਦਾ ਹੋ ਜਾਣਾ। ਅਭਿਆਸ ਦਾ ਮਤਲਬ ਹੈ ਪੁਨਾ ਪੁਨਾ ਚਿੰਤਨ, ਅਭਿਆਸ ਹੈ ਕਿਸੇ ਚੀਜ਼ ਦਾ ਬਾਰ ਬਾਰ ਰਿਪੀਟ ਕਰਨਾ, ਇਹ ਅਭਿਆਸ। ਅਭਿਆਸ ਨਾਮ ਪ੍ਰੈਕਟੀਕਲ ਦਾ ਵੀ ਹੈ। ਗੱਜ ਕੇ ਬੋਲੋ ਸਤਨਾਮ। ਸੋ ਜਿਵੇਂ ਸਿਮਰਨ ਦੀ ਕੋਈ ਗੱਲ ਕਰੇ, ਬਾਰ ਬਾਰ ਰਿਪੀਟ ਨਾ ਕਰੇ, ਉਹ ਅਭਿਆਸ ਨਹੀਂ ਬਣ ਸਕਦਾ, ਕਿਉਂਕਿ ਪੁਨਾ ਪੁਨਾ ਅਭਿਆਸ ਤੇ ਖਲ ਪੀ ਹੋ ਸੁਜਾਨ, ਰਸਰੀ ਆਵਤ ਜਾਤ ਹੀ ਸਿਰ ਪਰ ਪੜਤ ਨਿਸ਼ਾਨ। ਜਿਵੇਂ ਕਿਸੇ ਰੱਸੀ ਨਾਲ ਸਿਰ ਦੇ ਪੱਥਰ ਦੇ ਉੱਤੇ ਨਿਸ਼ਾਨ ਪੈ ਜਾਂਦੇ ਹਨ, ਇਸ ਤਰ੍ਹਾਂ ਬਾਰ ਬਾਰ ਅਭਿਆਸ ਕਰਨਾ ਪੱਥਰ ਵਾਂਗ ਜਿਹੜਾ ਕਠੋਰ ਮਨ ਹੈ ਉਹਦੇ ਉੱਤੇ ਵੀ ਨਾਮ ਦਾ ਅਸਰ ਪੈ ਜਾਂਦਾ ਹੈ। ਜਿਸ ਤਰ੍ਹਾਂ ਰਸਨਾ ਦੁਆਰਾ ਖਾਧਾ ਹੋਇਆ ਅੰਨ ਉਹ ਸਾਧ ਸੰਗਤ ਜੀ ਰਸ ਬਣ ਕੇ ਮੇਦੇ ਵਿੱਚ ਚਲੇ ਜਾਂਦਾ ਹੈ, ਉਪਰੰਤ ਫਿਰ ਖੂਨ ਬਣ ਕੇ ਸਾਡੇ ਜਿਗਰ ਵਿੱਚ ਜਾ ਕੇ ਖੂਨ ਬਣਦਾ ਹੈ, ਉਪਰੰਤ ਫਿਰ ਸਾਧ ਸੰਗਤ ਜੀ ਉਹ ਖੂਨ ਸਾਰੇ ਸਰੀਰ ਵਿੱਚ ਦੇਖ ਲਓ ਆਪਣੇ ਆਪ ਵਿਆਪਕ ਹੋ ਜਾਂਦਾ। ਰਸਨਾ ਦੁਆਰਾ ਖਾਧਾ ਅੰਨ ਸਾਰੇ ਸਰੀਰ ਵਿੱਚ ਹੀ ਵਿਆਪਕ ਹੋ ਗਿਆ ਨਾ। ਇਸ ਤਰ੍ਹਾਂ ਰਸਨਾ ਦੁਆਰਾ ਕੀਤਾ ਹੋਇਆ ਭਜਨ ਵੀ ਇੱਕ ਦਿਨ ਰੂਮ ਰੂਮ ਵਿੱਚ ਆਪਣੇ ਆਪ ਐਟੋਮੈਟਿਕ ਵਿਆਪਕ ਹੋ ਜਾਂਦਾ। ਪਹਿਲਾਂ ਸਿਮਰਨ ਭਜਨ ਰਸਨਾ ਤੋਂ ਹੀ ਸ਼ੁਰੂ ਹੁੰਦਾ। ਬਾਬਾ ਪ੍ਰਤਾਪ ਸਿੰਘ ਨਾਮਧਾਰੀ ਕਿਹਾ ਕਰਦੇ ਸਨ, ਕਈ ਪ੍ਰੇਮੀ ਨੇ ਕਹਿਣਾ ਜੀ ਮੈਂ ਗੁਪਤ ਭਜਨ ਕਰਦਾ, ਕਹਿੰਦੇ ਸਾਨੂੰ ਤਾਂ ਤੁਹਾਡੇ ਮੁੱਖ ਵਿੱਚੋਂ ਆਵਾਜ਼ ਆਉਂਦਿਆਂ ਹੋਇਆਂ ਸੁਣਨੀ ਚਾਹੀਦੀ ਹੈ, ਸਾਨੂੰ ਕੀ ਪਤਾ ਲੱਗਦਾ ਕਿ ਤੁਸੀਂ ਕਰਦੇ ਕਿ ਨਹੀਂ ਕਰਦੇ, ਸੁੱਤੇ ਹੋਏ। ਗੱਜ ਕੇ ਬੋਲੋ ਭਜਨ। ਪਹਿਲੇ ਪਹਿਲ ਉੱਚੀ ਹੀ ਉਚਾਰਨ ਕਰਕੇ ਹੀ ਇਹ ਕੀਤਾ ਜਾਂਦਾ ਜਾਪ। ਜਿਉਂ ਜਿਉਂ ਬਿਰਤੀ ਸੂਖਮ ਹੁੰਦੀ ਜਾਂਦੀ ਇਹ ਆਪਣੀ ਸਟੇਜ ਆਪੇ ਹੀ ਬਣਾਉਂਦਾ ਜਾਂਦਾ। ਜਿਵੇਂ ਧਰਤੀ ਚ ਬੀਜ ਬੀਜੀ ਦਾ ਨਾ, ਪਹਿਲਾਂ ਸੂਖਮ ਹੁੰਦਾ, ਫਿਰ ਉਹ ਧਰਤੀ ਦੀ ਇੱਕ ਪਾੜ ਕੇ ਦੋ ਅੰਕੁਰ ਨਿਕਲਦੇ, ਫਿਰ ਵਿੱਚੋਂ ਇੱਕ ਸਾਧ ਸੰਗਤ ਜੀ ਤਣਾ ਨਿਕਲ ਆਉਂਦਾ, ਫਿਰ ਸ਼ਾਖਾਂ ਟਾਹਣੀਆਂ, ਫਿਰ ਪੱਤੇ, ਫਿਰ ਫੁੱਲ, ਫਿਰ ਫਲ, ਫਿਰ ਉਹੀ ਬੀਜ ਫਿਰ ਪੈਦਾ ਹੋ ਜਾਂਦਾ। ਫਿਰ ਉਹ ਸਾਰੇ ਦੂਰ ਤੱਕ ਆਪਣਾ ਆਕਾਰ ਫੈਲਾ ਕੇ ਛਾਇਆ ਤੇ ਖੁਸ਼ਬੂ ਆਦਿਕ ਵੀ ਪੈਦਾ ਕਰਦਾ। ਇਸ ਤਰ੍ਹਾਂ ਜਿਹੜੇ ਆਪਾਂ ਜਾਪ ਕਰਦੇ ਬੜਾ ਸੂਖਮ ਲੱਗਦਾ, ਜਿਉਂ ਜਿਉਂ ਇਹਨੂੰ ਕਰੀ ਜਾਂਦੇ ਇਹ ਵੀ ਆਪਣਾ ਵਿਸਤਾਰ ਆਪਣੀ ਸਟੇਜ ਆਪੇ ਹੀ ਬਣਾਉਂਦਾ ਤੁਰਿਆ ਜਾਂਦਾ। ਤੁਹਾਨੂੰ ਕੋਈ ਯਤਨ ਨਹੀਂ ਕਰਨਾ ਪਵੇਗਾ, ਪਹਿਲਾਂ ਤੁਹਾਨੂੰ ਰਸਨਾ ਨਾ ਇਹ ਜਾਪ ਕਰਨਾ ਜ਼ਰੂਰੀ ਹੈ। ਰਸਨਾ ਗੁਣ ਗੋਪਾਲ ਨਿਤ ਗਾਇਣ, ਸਾਂਤ ਸਹਿਜ ਰਹਿਤ ਮਨ ਉਪਜੋ ਸਗਲੇ ਦੁੱਖ ਪਲਾਇਣ। ਫਿਰ ਕਈ ਵਾਰੀ ਰਸਨਾ ਦੁਆਰਾ ਜਾਪ ਨਹੀਂ ਹੁੰਦਾ, ਮਾਲਾ ਦਾ ਸਹਾਰਾ ਲੈਣਾ ਪੈਂਦਾ, ਜਾਂ ਸੰਗਤ ਦਾ ਜਾਂ ਗੁਰੂ ਦਾ ਮਹਾਂਪੁਰਖ ਦਾ ਸਹਾਰਾ ਲੈਣਾ ਪੈਂਦਾ। ਉਹਨਾਂ ਦੇ ਭੈ ਵਿੱਚ ਹੀ ਬੰਦਾ ਭਜਨ ਕਰਦਾ, ਕਿਉਂਕਿ ਭੈ ਬਿਨਾਂ ਇਸ਼ਨਾਨ ਵੀ ਨਹੀਂ ਹੁੰਦਾ, ਭੈ ਬਿਨਾਂ ਨਾਮ ਵੀ ਨਹੀਂ ਜਪਿਆ ਜਾਂਦਾ, ਭੈ ਬਿਨਾਂ ਕੋਈ ਕਰਤੱਵ ਵੀ ਨਹੀਂ ਹੁੰਦਾ। ਭੈ ਤੇ ਭਗਤੀ ਦੋਹਾਂ ਦੀ ਲੋੜ ਹੈ। ਤਾਂ ਹੀ ਰਵਿਦਾਸ ਜੀ ਨੇ ਕਿਹਾ ਭੈ ਬਿਨ ਭਗਤ ਨਾ ਹੋਏ ਰਾਜਾ ਰਾਮ ਤੇਰੀ। ਗੱਜ ਕੇ ਬੋਲੋ ਸਰ। ਜਾਂ ਤਾਂ ਭੈ ਨਾ ਭਗਤੀ ਹੁੰਦੀ, ਜਾਂ ਫਿਰ ਮਨ ਵਿੱਚ ਗੁਰੂ ਦਾ ਪ੍ਰੇਮ ਹੀ ਅਤਿਅੰਤ ਹੋਵੇ ਕਿ ਮੈਂ ਉਦੋਂ ਤੱਕ ਭਜਨ ਕਰਨਾ ਨਹੀਂ ਛੱਡਣਾ ਜਦ ਤੱਕ ਮੈਨੂੰ ਵਾਹਿਗੁਰੂ ਦਾ ਪ੍ਰਤੱਖ ਦਰਸ਼ਨ ਨਹੀਂ ਹੁੰਦਾ। ਦੋਹਾਂ ਦੀ ਲੋੜ ਹੈ, ਭੈ ਦੀ ਵੀ ਲੋੜ ਹੈ ਤੇ ਭਗਤੀ ਦੀ ਵੀ ਲੋੜ ਹੈ, ਕਿਉਂਕਿ ਭੈ ਤੋਂ ਬਿਨਾਂ ਇਨਸਾਨ ਦਾ ਮਨ ਚੰਚਲ ਹੋਵੇਗਾ, ਬਕਾਰੀ ਹੋਵੇਗਾ, ਮਾੜੇ ਪਾਸੇ ਜਾਵੇਗਾ। ਜੇ ਭੈ ਮਨ ਚ ਹੋਵੇਗਾ ਬੰਦਾ ਮਾੜੇ ਪਾਸੇ ਨਹੀਂ ਜਾਏਗਾ, ਮੇਰਾ ਗੁਰੂ ਅੰਤਰਜਾਮੀ ਹੈ, ਜੇ ਮੈਂ ਮਾੜੇ ਪਾਸੇ ਗਿਆ ਉਹਨੂੰ ਬੁੱਝ ਲੈਣਾ, ਉਹ ਕਹੇਗਾ ਫਲਾਨੇ ਸਿੰਘ ਕੱਲ ਤੂੰ ਕੀ ਕਰਦਾ ਸੀ। ਗੱਜ ਕੇ ਬੋਲੋ ਸਭ। ਫਿਰ ਬੰਦਾ ਮਾੜੇ ਪਾਸਿਓਂ ਬਚਦਾ। ਦੂਜਾ ਹੈ ਪ੍ਰੇਮ। ਪ੍ਰੇਮ ਤੋਂ ਬਿਨਾਂ ਸਿਮਰਨ ਹੋ ਹੀ ਨਹੀਂ ਸਕਦਾ, ਦੋਹਾਂ ਦੀ ਲੋੜ। ਇਸ ਤਰ੍ਹਾਂ ਸਿਮਰਨ ਰਸਨਾ ਤੋਂ ਇਹ ਜਾਪ ਹੀ ਸਿਮਰਨ ਬਣ ਜਾਂਦਾ, ਇਹ ਹੀ ਅਜਪਾ ਜਾਪ ਬਣ ਜਾਂਦਾ, ਇਹ ਆਟੋਮੈਟਿਕ ਹੈ। ਕਹਿੰਦੇ ਜੀ ਆਪਣੇ ਆਪ ਭਜਨ ਕਿਵੇਂ ਹੋਈ ਜਾਂਦਾ? ਜਿਵੇਂ ਸਾਡੇ ਸਵਾਸ ਆਪਣੇ ਆਪ ਚੱਲੀ ਜਾਂਦੇ, ਜਿਹੜੇ ਸਵਾਸਾਂ ਨਾਲ ਸ਼ਬਦ ਰਲ ਜਾਏ ਤੇ ਫਿਰ ਆਪਣੇ ਆਪ ਜਾਪ ਹੋਈ ਜਾਂਦਾ, ਆਪਣੇ ਆਪ ਸਿਮਰਨ ਹੋਈ ਜਾਂਦਾ। ਸੋ ਸਿਮਰਨ ਵੀ ਇੱਕ ਭਗਤੀ ਹੈ। ਸਰਵਣ ਸਿਮਰਨ ਕੀਰਤਨ, ਤੀਜਾ ਨੰਬਰ ਹੈ ਕੀਰਤਨ ਕਰਨਾ, ਇਹ ਵੀ ਇੱਕ ਭਗਤੀ ਹੈ। ਪਦ ਸੇਵਾ, ਗੁਰੂ ਦੇ ਚਰਨਾਂ ਦੀ, ਸੰਗਤ ਦੇ ਚਰਨਾਂ ਦੀ ਸੇਵਾ ਕਰਨੀ, ਇਹ ਵੀ ਇੱਕ ਭਗਤੀ ਹੈ। ਅਰਚਾਨ, ਆਪਣੇ ਇਸ਼ਟ ਗੁਰੂ ਦੇ ਉੱਤੇ ਕੋਈ ਸੁਗੰਧੀ ਵਾਲਾ ਪਦਾਰਥ ਛਿੜਕਣਾ, ਇਹ ਵੀ ਇੱਕ ਭਗਤੀ ਹੈ। ਦਾਸਾਪਨ ਹੋਣਾ, ਇਹ ਵੀ ਇੱਕ ਭਗਤੀ ਹੈ। ਸੰਗਤ ਔਰ ਗੁਰੂ ਦਾ ਆਪਣੇ ਆਪ ਨੂੰ ਦਾਸ ਸਮਝਣ, ਗੁਰੂ ਪੰਥ ਦੇ ਵਫ਼ਾਦਾਰ ਰਹਿਣਾ, ਦਾਸਾ ਭਾਵ ਧਾਰਨਾ, ਇਹ ਵੀ ਭਗਤੀ ਹੈ। ਸਾਧਪਨ ਮਿੱਤਰ ਭਾਵ ਹੋਣਾ, ਗੁਰਸਿੱਖਾਂ ਨਾਲ ਮਿੱਤਰ ਬਣ ਕੇ ਉਹਨਾਂ ਨੂੰ ਦੁੱਖ ਸੁੱਖ ਵਿੱਚ ਸਹਿਯੋਗ ਦੇਣਾ, ਇਹ ਵੀ ਇੱਕ ਭਗਤੀ ਹੈ। ਬੰਦਨਾ ਨਮਸਕਾਰ ਕਰਨੀ ਵੀ ਇੱਕ ਭਗਤੀ ਹੈ। ਅੱਜ ਕੱਲ੍ਹ ਤਾਂ ਅਸੀਂ ਚਲਾਵਾਂ ਜਾਂ ਮੱਥਾ ਟੇਕਦੇ ਹਾਂ, ਪਰ ਸਰੀਰ ਦੇ 8 ਅੰਗ ਭੂਮੀ ਤੇ ਗੁਰੂ ਜੀ ਨੂੰ ਨਮਸਕਾਰ ਕਰਨ ਲੱਗੇ ਛੋਣੇ ਚਾਹੀਦੇ। ਮੱਥਾ, ਨੱਕ ਦੀ ਕੁੰਬਲੀ, ਦੋਵੇਂ ਹੱਥ, ਦੋਵੇਂ ਕੂਹਣੀਆਂ, ਦੋਵੇਂ ਗੋਡੇ ਤੇ ਦੋਨੋ ਚਰਨਾਂ ਦੀਆਂ ਟੋਆਂ, 8 ਹੋ ਗਏ ਨਾ। ਕਰ ਅੰਜਲੀ ਪੁਨ ਵੱਡਾ ਹੈ, ਕਰ ਡੰਡੌਤ ਪੁਨ ਵੱਡਾ। ਡੰਡੌਤ ਹੁੰਦੀ ਹੈ ਲੰਬੇ ਪੈ ਕੇ ਨਮਸਕਾਰ ਕਰਨੇ, ਤੇ ਅਸ਼ਟਾਂਗ ਬੰਦਨਾ ਹੁੰਦੀ ਹੈ 8 ਅੰਗ ਜ਼ਮੀਨ ਨੂੰ ਲਾ ਕੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਨਮਸਕਾਰ ਕਰਨ। ਜਿਹੜਾ ਚਲਾਵਾਂ ਜਾਂ ਮੱਥਾ ਟੇਕਣਾ ਹੀ ਮਹਾਰਾਜ ਨੂੰ ਪ੍ਰਵਾਨ ਨਹੀਂ, ਕਿਉਂਕਿ ਹਰ ਚੀਜ਼ ਦਾ ਵਿਧਾਨ ਬਣਾਇਆ ਗਿਆ। ਬੇਨਿਜਮਾ ਕੰਮ ਕਰੋਗੇ ਉਹ ਸੋਭਾ ਵੀ ਨਹੀਂ ਪਾਉਂਦਾ, ਤੇ ਉਹਦੀ ਕੋਈ ਬਹੁਤੀ ਕੀਮਤ ਵੀ ਨਹੀਂ ਹੁੰਦੀ। ਚਾਹੇ ਵਿਵਹਾਰ ਹੈ, ਚਾਹੇ ਸਮਾਜ ਹੈ, ਚਾਹੇ ਰਾਜਨੀਤੀ ਹੈ, ਚਾਹੇ ਪਰਮਾਰਥਕ ਮਾਰਗ ਹੈ, ਹਰ ਪਾਸੇ ਨਿਯਮ ਔਰ ਵਿਧਾਨ ਤੇ ਮਰਿਆਦਾ ਦੀ ਲੋੜ ਹੈ। ਬੇਮਰਿਆਦਾ ਜਿਹੜਾ ਕੰਮ ਹੈ ਉਹ ਪੂਰਾ ਫਲ ਨਹੀਂ ਦਿੰਦਾ। ਕਿਸੇ ਵੀ ਕੰਮ ਦਾ ਪੂਰਾ ਫਲ ਲੈਣ ਲਈ ਮਰਿਆਦਾ ਦਾ ਧਾਰਨਾ, ਰਹਿਤ ਦਾ ਧਾਰਨਾ ਅਕਸਰ ਜ਼ਰੂਰੀ ਹੈ। ਸੋ ਪਦ ਸੇਵਾ ਅਰਚਾਨ ਦਾਸਾ ਸਾਖਪਨ ਬੰਦਨਾ ਨਮਸਕਾਰ ਭਗਤ ਨਿਵੇਦਨ ਜਾਣ, ਲੰਗਰ ਤਿਆਰ ਕਰਕੇ, ਕੜਾਹ ਪ੍ਰਸ਼ਾਦ ਤਿਆਰ ਕਰਕੇ ਗੁਰੂ ਸਾਹਿਬ ਨੂੰ ਭੋਗ ਲਾਉਣਾ, ਇਹ ਵੀ ਇੱਕ ਭਗਤੀ ਹੈ। ਗੱਜ ਕੇ ਬੋਲੋ ਸਤਿਗੁਰੂ। ਇਹ 9 ਪ੍ਰਕਾਰ ਦੀ ਭਗਤੀ ਹੈ। ਮਹਾਰਾਜ ਨੇ ਬਾਣੀ ਚ ਲਿਖਿਆ ਨਾ, ਭਗਤ ਨਵੇਂ ਪ੍ਰਕਾਰਾ ਪੰਡਤ ਵੇਦ ਹੋਕਾਰ। ਪਰ 9 ਪ੍ਰਕਾਰ ਦੀ ਭਗਤੀ ਪ੍ਰੇਮ ਤੋਂ ਬਿਨਾਂ ਅਧੂਰੀ ਹੈ। ਪ੍ਰੇਮ ਨਾਲ ਸਾਰੀਆਂ ਭਗਤੀਆਂ ਪੂਰੀਆਂ ਹੁੰਦੀਆਂ। ਜਿਹੜਾ ਪ੍ਰੇਮ ਨੂੰ ਧਾਰੇ ਉਹਨੂੰ ਪ੍ਰੇਮੀ ਕਹਿੰਦੇ। ਪ੍ਰੇਮ ਜਿਹੜਾ ਹੈ ਪ੍ਰੇ ਧਾਤੂ ਤੋਂ ਬਣਿਆ ਬੈਲ ਕਰਨ ਦੇ। ਤੇ ਅੱਗੇ ਹੈ ਮਾਂ, ਮਨ ਵਿੱਚੋਂ ਮਾਇਆ ਦੀ ਮਮਤਾ ਤੇ ਮੋਹ ਦਾ ਤਿਆਗ ਕਰਨਾ, ਇਹਨਾਂ ਚੀਜ਼ਾਂ ਨੂੰ ਪਰੇ ਕਰਨਾ, ਫਿਰ ਜਾ ਕੇ ਗੁਰੂ ਦਾ ਪ੍ਰੇਮ ਪ੍ਰਾਪਤ ਹੁੰਦਾ। ਜਦ ਤੱਕ ਇਹ ਚੀਜ਼ਾਂ ਸਾਡੇ ਮਨ ਵਿੱਚ ਵਸਦੀਆਂ ਨਾ, ਇਹਨਾਂ ਨੂੰ ਪਰੇ ਨਹੀਂ ਕਰਦੇ, ਉਦੋਂ ਤੱਕ ਅਸੀਂ ਗੁਰੂ ਦੇ ਪ੍ਰੇਮੀ ਨਹੀਂ ਹੋ ਸਕਦੇ। ਪ੍ਰੇਮੀ ਦੇ ਲੱਛਣ ਹਨ, ਆਸ਼ਕਾਰਾ ਨਵ ਨਿਸ਼ਾਨੇ ਪੇਸਰ, ਆਹ ਕਰ ਦੋ ਰੰਗ ਜਰ ਦੋ ਚਸ਼ਮਤਾਰ, ਕੰਮ ਖੁਰਦ ਨੂੰ ਕੰਮ ਗੁਪਤ ਨੂੰ ਖੁਆਬਿਸ਼ ਆਰਾਮ, ਇੰਤਜਾਰੀ ਬੇਕਰਾਰੀ ਔਰ ਦਸਤ ਸਰ। ਰੱਬ ਦੇ ਪ੍ਰੇਮੀਆਂ ਦੀਆਂ 9 ਨਿਸ਼ਾਨੀਆਂ ਇੱਕ ਫਾਰਸੀ ਦੇ ਵਿਦਵਾਨ ਨੇ ਕਥਨ ਕੀਤੀਆਂ। ਕਿਹੜੀਆਂ ਕਿਹੜੀਆਂ ਹਨ? ਉਹ ਸਾਧ ਸੰਗਤ ਜੀ ਇਉਂ ਵਰਣਨ ਕਰਦੇ ਹਨ, ਆਸ਼ਕਾਰਾ ਨਵ ਨਿਸ਼ਾਨੇ ਪੇਸਰ, ਰੱਬ ਦੇ ਪ੍ਰੇਮੀਆਂ ਦੀਆਂ 9 ਨਿਸ਼ਾਨੀਆਂ ਹਨ। ਆ ਸਰਦੋ, ਰੱਬ ਦੇ ਨਾਮ ਮਿਲਣ ਵਿੱਚ ਠੰਡੇ ਹੋ ਕੇ ਲੈਂਦੇ ਸੀ। ਰੰਗ ਜਰਦੋ, ਰੰਗ ਪੀਲਾ ਹੋ ਜਾਂਦਾ ਕਿਉਂਕਿ ਖਾਣਾ ਪੀਣਾ ਘੱਟ ਜਾਣਾ, ਤੇ ਰੰਗ ਪੀਲਾ ਹੋ ਜਾਂਦਾ। ਹਰ ਵੇਲੇ ਵਾਹਿਗੁਰੂ ਦੀ ਯਾਦ ਵਿੱਚ ਲੱਗੇ ਰਹਿਣ ਕਿ ਮੈਨੂੰ ਪ੍ਰਾਪਤ ਕਿਉਂ ਨਹੀਂ ਹੋ ਰਿਹਾ, ਇੰਨੇ ਸਾਲ ਹੋ ਗਏ, ਅੰਮ੍ਰਿਤ ਵੀ ਛਕ ਲਿਆ, ਬਾਣੀ ਵੀ ਪੜ੍ਹਦਾ, ਨਾਮ ਵੀ ਜਪਦਾ, ਅਭਿਆਸ ਵੀ ਕਰਦਾ, ਸਤਸੰਗਤ ਵੀ ਕਰਦਾ, ਕਾਰਨ ਕੀ ਹੈ? ਸੋਚ ਵਿੱਚ ਰਹਿਣਾ, ਰੰਗ ਪੀਲਾ ਹੋ ਜਾਂਦਾ। ਚਸ਼ਮਤਾਰ, ਅੱਖਾਂ ਹਰ ਵੇਲੇ ਗਿੱਲੀਆਂ ਰਹਿਣੀਆਂ। ਮੈਂ ਨੀਰ ਬਹਿ ਬਹਿ ਚੱਲੇ ਜੋ ਗੁਰੂ ਦੇ ਪਿਆਰ ਵਿੱਚ ਨੇਤਰਾਂ ਚੋਂ ਜਲ ਵਗਦਾ ਰਹਿੰਦਾ। ਬਰਾਲ ਔਰ ਫਿਰ ਸਾਧ ਸੰਗਤ ਜੀ ਹੈ, ਕੰਮ ਖੁਰਦ ਨੂੰ ਕੰਮ ਗੁਪਤ ਨੂੰ, ਥੋੜਾ ਖਾਂਦੇ ਆ, ਥੋੜਾ ਬੋਲਦੇ। ਭਜਨ ਕਰਨ ਵਾਲੇ ਨੂੰ ਗੱਲਾਂ ਕਰਨ ਲਈ ਟਾਈਮ ਕਿੱਥੇ ਹੈ? ਗੱਲਾਂ ਤਾਂ ਉਹ ਲੋਕ ਕਰਦੇ ਆ ਜਿਹੜੇ ਵਾਧੂ ਲੋਕ ਹੈ। ਸਿਮਰਨ ਕਰਨ ਵਾਲੇ ਨੂੰ ਕੋਈ ਟਾਈਮ ਨਹੀਂ। ਮਹਾਰਾਜ ਨੇ ਕਿਹਾ ਸਾਸ ਗ੍ਰਾਸ ਸਿਮਰਨ, ਕਿਸੇ ਨੂੰ ਝੂਠੀ ਤੋਹਮਤ ਲਾਵੇਗਾ? ਜੇ ਬੋਲਣਾ ਛੱਡ ਦੇ ਚਾਰ ਦੋਸ਼ਾਂ ਤੋਂ ਕੁਦਰਤੀ ਬੰਦਾ ਰਹਿਤ ਹੋ ਜਾਂਦਾ, ਤੇ ਜੇ ਨਾਲ ਸਿਮਰਨ ਕਰੀਏ ਤੇ ਰਸਨਾ ਵਿੱਚ ਤਾਕਤ ਪੈਦਾ ਹੋਣੀ ਸ਼ੁਰੂ ਹੋ ਜਾਂਦੀ ਹੈ। ਗੱਜ ਕੇ ਬੋਲੋ ਸਤ ਅਤੇ ਸ਼ੁਭ ਗੁਣ ਪੈਦਾ ਹੋਣੇ ਸ਼ੁਰੂ ਹੋ ਜਾਂਦੇ। ਮਹਾਰਾਜ ਨੇ ਕਹਿੰਦਾ ਰਸਨਾ ਜਪੀਆਂ ਨਾਮ ਤਿਲ ਤਿਲ ਕਰ ਕੱਟੀਏ, ਨੈਣਾ ਦੇਖਿਆ ਸਾਧ ਸੇ ਨੈਣ ਬਿਹਾਲਿਆ, ਜਿਹੜੇ ਨੇਤਰਾਂ ਨਾਲ ਸਾਧੂਆਂ ਦਾ ਦਰਸ਼ਨ ਨਹੀਂ ਕਰਦੇ ਭਜਨ ਵਾਲੇ ਪੁਰਸ਼ਾਂ ਦਾ, ਉਹ ਨੇਤਰ ਫੁੱਟ ਜਾਣੇ ਚਾਹੀਦੇ। ਕਰਨ ਸੁਣੀ ਨਾਦ ਕਰਨ ਮੁੰਦ ਕਾਲੇ, ਜਿਹੜੇ ਕੰਨਾਂ ਨਾਲ ਵਾਹਿਗੁਰੂ ਦਾ ਨਾਦ ਸ਼ਬਦ ਕੀਰਤਨ ਕਥਾ ਨਹੀਂ ਸੁਣਦੇ, ਉਹ ਕੰਨ ਬੰਦ ਹੋ ਜਾਣੇ ਚਾਹੀਦੇ, ਕੰਮ ਕੰਮ ਨਿੰਦਿਆ ਚੂਰੀ ਤੋਂ ਬਚ ਜਾਣਗੇ, ਜਵਾਨ ਝੂਠ ਬਰਮ ਤੋਂ ਬਚ ਜਾਏਗੀ। ਔਰ ਫਿਰ ਕਹਿੰਦੇ ਹਨ ਰਸਨਾ ਜਪੇ ਦਾ ਨਾਮ ਤਿਲ ਤਿਲ ਕਰ ਕੱਟੀ, ਜਿਹੜੀ ਰਸਨਾ ਦੁਆਰਾ ਨਾਮ ਨਹੀਂ ਜਪਦੇ ਉਹ ਛੋਟੀ ਛੋਟੀ ਕਰਕੇ ਕੱਟੀ ਜਾਏਗੀ। ਹਰ ਹਾਂ ਜਪ ਇਸ ਤਰ੍ਹਾਂ ਦਿਨ ਰਾਏ ਦਿਨੋ ਦਿਨ ਕੱਟੀ, ਹਰ ਹਾਂ ਨਾਮ ਦੀ ਸਾਲੇ ਹਾਰ ਨੂੰ ਮੌ ਪਿੰਡ ਵਿੱਚ ਗੁਰੂ ਅਰਜਨ ਦੇਵ ਜੀ ਵਿਆਹੁਣ ਗਏ ਹੋਏ ਇਹ ਸਿੱਖਿਆ ਦੇ ਰਹੇ ਸੁਣ ਹੈ ਨਾਮ ਦੀ ਬਾਣੀ ਵਿੱਚ। ਗੱਜ ਕੇ ਬੋਲੋ ਸਤਨਾਮ, ਜੇ ਵਾਹਿਗੁਰੂ ਨੂੰ ਭੁਲਾ ਦਈਏ ਬੰਦੇ ਦਾ ਤਾਪ ਦਿਨੋ ਦਿਨ ਖੀਣ ਹੋ ਜਾਂਦਾ, ਤਾਪ ਕਰਨ ਨਾਲ ਬੰਦੇ ਦੇ ਪੁੰਨ ਵੱਧਦੇ, ਸ਼ਕਤੀ ਆਉਂਦੀ, ਆਤਮਕ ਬਲ ਪੈਦਾ ਹੁੰਦਾ। ਅੱਜ ਦੁਨੀਆਂ ਵਿੱਚ ਆਤਮਕ ਬਲ ਘੱਟ ਗਿਆ, ਸਾਇੰਸ ਦੇ ਬਲ ਨੇ ਆਤਮਾ ਬਲ ਘਟਾ ਦਿੱਤਾ, ਲੋਕ ਬਾਹਰ ਦੇ ਬਲਾਂ ਦਾ ਸਹਾਰਾ ਲੈਣ ਲੱਗ ਪਏ। ਜਿਹੜਾ ਅੰਦਰ ਦਾ ਬਲ ਸੀ, ਜਿਸ ਬਲ ਦੁਆਰਾ ਬਾਹਰਲੇ ਬਲ ਪੈਦਾ ਹੁੰਦੇ, ਉਸ ਬਲ ਨੂੰ ਆਪਾਂ ਅੱਖੋਂ ਪਰੋਖੇ ਕਰ ਦਿੱਤਾ। ਬਾਹਰ ਦੇ ਝੂਠੇ ਬਲਾਂ 'ਚ ਲੱਗੇ ਹੋਏ ਹੈ, ਕਿਤੇ ਅਭਿਆਸ ਕਰਕੇ ਅੰਦਰਲਾ ਬਲ ਪ੍ਰਾਪਤ ਕਰੋ, ਤੁਹਾਨੂੰ ਤਿੰਨ ਲੋਕਾਂ ਵਿੱਚ ਹੋਣ ਵਾਲੀ ਗੱਲ ਐਂ ਦਿਸਣ ਲੱਗ ਪਊ ਜਿਵੇਂ ਹੱਥ ਤੇ ਪਿਆ ਬੇਰ ਦਿਸਦਾ। ਗੱਜ ਕੇ ਬੋਲੋ ਸਤ, ਆ ਟੈਲੀਵਿਜ਼ਨਾਂ ਤੇ ਟੈਲੀਫੋਨ ਵਿਚਾਰੇ ਉਹਦੇ ਮੁਹਰੇ ਕੀ ਹੈ? ਅੱਜ ਆਤਮਕ ਬਲ ਵੱਲੋਂ ਲੋਕ ਪਿੱਛੇ ਪੈਂਦੇ ਜਾ ਰਹੇ, ਮਾਦਾ ਪ੍ਰਸਤ ਹੋ ਗਏ, ਸਾਡੀ ਦੌੜ ਬਾਹਰ ਮੁਖੀ ਵੱਧ ਗਈ, ਬਾਹਰ ਦੀਆਂ ਚੀਜ਼ਾਂ ਖੋਜਣ ਲੱਗ ਗਏ, ਪਰ ਅੰਦਰ ਖੋਜਣ ਵਾਲੀ ਵਸਤੂ ਆਤਮਾ ਨੂੰ ਭੁਲਾਈ ਬੈਠੇ। ਬਾਹਰ ਦੀ ਕਿੰਨੀ ਖੋਜ ਕਰ ਲਓ, ਇੰਨਾ ਖੋਜਣ ਦੇ ਬਾਵਜੂਦ, ਇੰਨੇ ਸੁੱਖ ਪੈਦਾ ਕਰਨ ਦੇ ਬਾਵਜੂਦ, ਇੰਨੀਆਂ ਲੰਮੀਆਂ ਉਡਾਨਾਂ ਉਡਣ ਦੇ ਬਾਵਜੂਦ, ਚੰਦਾਂ ਤੱਕ ਪਹੁੰਚਣ ਦੇ ਬਾਵਜੂਦ ਵੀ ਤੁਹਾਡੀ ਮੰਜ਼ਿਲ ਖਤਮ ਨਹੀਂ ਹੋਣੀ। ਮੰਜ਼ਿਲ ਉਦੋਂ ਖਤਮ ਹੋਣੀ ਹੈ ਜਦੋਂ ਵਾਹਿਗੁਰੂ ਰੂਪੀ ਮਕਾਮ ਨੂੰ ਪ੍ਰਾਪਤ ਕਰ ਲਓਗੇ। ਗੱਜ ਕੇ ਬੋਲੋ ਸਤ, ਉਹ ਪ੍ਰਾਪਤੀ ਦਾ ਸਾਧਨ ਕੀ ਹੈ? ਬਾਹਰ ਮੁਖ ਬਿਰਤੀ ਨੂੰ ਤਿਆਗ ਕੇ ਅੰਤਰ ਮੁਖ ਹੋਣਾ, ਅੰਤਰ ਤੇ ਨਿਧਾਨ ਹੈ, ਬਾਹਰ ਵਸਤਨਾ ਭਾਲ। ਦੁਨੀਆਂ ਉਹ ਜਿਹੜੇ ਪਈ ਹੋਈ ਹੈ, ਜਿਵੇਂ ਬਾਬਾ ਫਰੀਦ ਜੀ ਨੇ ਕਿਹਾ, ਫਰੀਦਾ ਜੰਗਲ ਜੰਗਲ ਕਿਆ ਭਵੈ, ਵਣ ਕੰਡਾ ਮੁੜ ਹੈ, ਬਸੀ ਰੱਬ ਹਰਿਆਲੀ ਹੈ, ਜੰਗਲ ਕਿਆ ਢੁੰਡ ਹੈ। ਉਧਰ ਤਾਂ ਆਪਾਂ ਖੋਜ ਹੀ ਨਹੀਂ ਕਰ ਰਹੇ, ਖੋਜੀ ਖੋਜ ਲਦਾ ਹਰ ਸੰਤਨ ਪਾਰ। ਜਿਹੜੀ ਮਹਾਤਮਾ ਦੁਆਰਾ ਅੰਤਰ ਆਤਮੇ ਆਪਣੀ ਖੋਜ ਕਰਦੇ, ਉਹਨੂੰ ਅੰਦਰੋਂ ਸਾਰੇ ਪਦਾਰਥ ਮਿਲ ਜਾਂਦੇ। ਜਿਹਨਾਂ ਨੇ ਅੰਦਰਲੀ ਖੋਜ ਕੀਤੀ, ਉਹਨਾਂ ਦੇ ਨਿਸ਼ਾਨ ਝੁੱਲਦੇ, ਉਹਨਾਂ ਦੇ ਨਾਂ ਤੇ ਗੁਰਦੁਆਰੇ ਬਣੇ, ਉਹਨਾਂ ਦੇ ਨਾਂ ਤੇ ਬਾਣੀਆਂ ਚੱਲ ਰਹੀਆਂ, ਉਹਨਾਂ ਦੇ ਨਾਂ ਤੇ ਸੰਸਥਾ ਚੱਲਦੀਆਂ, ਉਹਨਾਂ ਦੇ ਹੀ ਦਿਨ ਰਾਤ ਲੰਗਰ ਚੱਲਦੇ। ਜਿਹੜੇ ਬਾਹਰ ਦੀ ਖੋਜ ਕਰਨ ਵਾਲੇ ਮਨੁੱਖ, ਉਹਨਾਂ ਦਾ ਤਾਂ ਕਿਤੇ ਨਿਸ਼ਾਨ ਨਹੀਂ ਝੁੱਲਦਾ। ਗੱਜ ਕੇ ਬੋਲੋ, ਉਹਨਾਂ ਦਾ ਕਿਤੇ ਲੰਗਰ ਦੀ ਬਾਹ ਨਹੀਂ ਚੱਲਦਾ। ਇਸ ਕਰਕੇ ਅੰਦਰ ਦੀ ਖੋਜ ਕਰਨ ਵਾਲਾ ਜਿਹੜਾ ਫਕੀਰ ਹੈ, ਉਹਦੀ ਕੀਮਤ ਅਮੀਰ ਨਾਲੋਂ ਵੱਡੀ। ਅਮੀਰ ਕਿਸੇ ਪੁੰਨ ਨਾਲ ਬਣਦਾ, ਜਿਹੜੇ ਪੁੰਨ ਖਤਮ ਹੋ ਜਾਂਦਾ, ਪੁੰਨਿਆਂ ਖੀਣ ਤੇ ਮਾਰਤ ਲੋਕ ਹੈ, ਫਿਰ ਉਹ ਭੈੜੀਆਂ ਜੂਨਾਂ ਤੁਰਿਆ ਫਿਰਦਾ। ਫਕੀਰ ਜਿਹੜਾ ਆ, ਉਹ ਦੁਨੀਆਂ ਤੇ ਐਸ਼ਵਾਰਜਾਂ ਨੂੰ ਤਿਆਗ ਕੇ ਜਿੰਨਾ ਪਦਾਰਥ ਮਿਲਦਾ ਉਹ ਵੀ ਸੰਗਤ ਦੀ ਸੇਵਾ ਚ ਲਾਈ ਜਾਂਦਾ, ਆਪਣਾ ਸਿਮਰਨ ਕਰਕੇ ਆਪਣੀ ਕਮਾਈ ਨੂੰ ਬਚਾਉਂਦਾ ਹੋਇਆ ਸਾਧ ਸੰਗਤ ਦੀ ਜੀਵਨ ਮੁਕਤੀ ਔਰ ਵਿਦੇਹ ਮੁਕਤੀ ਦਾ ਆਨੰਦ ਲੈਂਦਾ, ਵਾਹਿਗੁਰੂ ਦੀ ਆਸ਼ੀਰਵਾਦ ਦਾ ਪਾਤਰ ਬਣਦਾ। ਜਿਹੜੇ ਉਹਦੀ ਚਰਨ ਸ਼ਰਨ ਵਿੱਚ ਆਉਂਦੇ, ਉਹਨਾਂ ਨੂੰ ਵੀ ਆਸ਼ੀਰਵਾਦ ਦੇ ਕੇ ਆਪਣੇ ਤੁਲ ਬਣਾ ਲੈਂਦਾ। ਗੱਜ ਕੇ ਬੋਲੋ ਸਤਨਾਮ। ਸੋ ਕਹਿੰਦੇ ਹਨ, ਕੰਮ ਖੁਰਦ ਨੂੰ ਥੋੜਾ ਖਾਂਦੇ, ਕੰਮ ਗੁਪਤ ਨੂੰ ਬੋਲਦੇ ਥੋੜਾ। ਭਾਈ ਗੁਰਦਾਸ ਕਹਿੰਦੇ, ਥੋੜਾ ਸਵਣਾ ਜਾਗਣਾ, ਥੋੜਾ ਬੋਲਣ ਗੁਰਮਤ ਪਾਏ। ਇਹ ਗੁਰਮਤ ਦਾ ਲੱਛਣ, ਵੇਦ ਵਿਆਸ ਜੋ ਸਿੱਖਾਂ ਦੇ ਹੋਏ ਹਨ, ਭਾਈ ਗੁਰਦਾਸ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਮਾਮਾ ਜੀ, ਉਹਨਾਂ ਨੇ ਆਪਣੀਆਂ ਵਾਰਾਂ ਵਿੱਚ ਬਚਨ ਲਿਖੇ। ਗੱਜ ਕੇ ਬੋਲੋ ਸਾਧਨਾ। ਗੁਰਮੁਖ ਨਾਮ ਦਾ ਨਿਸ਼ਨਾਮ, ਇਹ ਗੁਰਮੁਖਾਂ ਦਾ ਲੱਛਣ ਉਹਨੇ ਵਰਣਨ ਕੀਤਾ। ਇਸ਼ਨਾਨ ਕਰਨਾ, ਨਾਮ ਜਪਣਾ, ਦਾਨ ਦੇਣਾ, ਇਹ ਗੁਰਮੁਖਾਂ ਦਾ ਲੱਛਣ ਭਾਈ ਸਾਹਿਬ ਜੀ ਨੇ ਫਰਮਾਇਆ। ਉਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੀ ਕੁੰਜੀ ਮੰਨੀ ਗਈ, ਜਿਵੇਂ ਕੁੰਜੀ ਬਿਨਾਂ ਦੀਆਂ ਬਾਰਾਂ ਪੜ੍ਹਨ ਵਿਚਾਰਨ ਤੇ ਸਮਝਣ ਤੋਂ ਬਿਨਾਂ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਆਸ਼ਾ ਹੈ, ਸਾਨੂੰ ਸਮਝ ਆ ਹੀ ਨਹੀਂ ਸਕਦਾ। ਇਸ ਕਰਕੇ ਭਾਈ ਗੁਰਦਾਸ ਦੀ ਬਾਣੀ ਪੜ੍ਹਨੀ ਅੱਤ ਸਹਿ ਜ਼ਰੂਰੀ ਹੈ। ਭਾਈ ਆਨੰਦ ਲਾਲ ਦੀ ਬਾਣੀ ਪੜ੍ਹੋਗੇ, ਤੁਹਾਡੇ ਮਨ ਚ ਪ੍ਰੇਮ, ਬੈਰਾਗ, ਅਨੰਦ ਭਗਤੀ ਪੈਦਾ ਹੋ ਜਾਏਗੀ। ਗੱਜ ਕੇ ਬੋਲੋ ਸਤਨਾਮ
ਵਾਹਿਗੁਰੂ।
ਅਸੀਂ ਤਾਂ ਅੱਜ ਸਟੇਜਾਂ ਨੂੰ ਰਾਜਸੀ ਅਖਾੜੇ ਬਣਾ ਲਿਆ, 1430 पन्ने गुरु ग्रंथ साहिब जी महाराज के, 1428 दसवें ग्रंथ के पन्ने, सर्वदोह के भी 1300 के नेड़े, फिर भाई गुरदास दी 12 कवित सवैये, 8-9 पुस्तकां भाई नंद लाल जी दियां हैं, तथा सिख इतिहास विद्वाना के बेअंत महापुरुषों के पुस्तक हैं, और 100 साखी रहत नामे, विजय मुक्त, प्रेम समारग आदि होर भी बहुत सारे धर्म शास्त्र हैं। इन्ना सिखां दे कोल लिटरेचर होण दे बावजूद स्टेजां दे उत्ते एक राजसी गल्लां रह गईआं, ते गुरबाणी दी तां गल ही उड़ गई। जद साडे पल्ले गुरमत ही ना रही ते राजसी गल्लां साडा की सुधार कर देणगीआं। जदों गुरमत दा बल तुहाडे विच आ गया, जड़ियां चीजां तुसीं कल्प कल्प के प्राप्त करना चाहुंदे हो वह वस्तुआं तां रब तुहानू खुद देण वास्ते आवेगा। गज के बोलो साधु। बाबा ज्वाला सिंह कहंदे सी साडे साधुआं, कहंदे किसे दे द्वारे ते झूठा फड़ के ना मंगियो, वाहिगुरु की ओट धार के जिथे मर्जी जंगल च बह जाओ, 3 दिन सबर करके बैठे रहो, 3 दिन अपने आप भोजन आएगा। जे सबर धार के सिमरन करोगे, 7 दिन जे भुखे बैठे रह, तो खुद रब नू तुहाडे को सोने का थाल ला के भोजन लियाना पवेगा। बंदे दा गले की है, बस जे सिरक धार के रब का लड़ फड़ लीए। दुनिया अज समाज केड़ियां चीजां, इहदा कुछ भी नहीं, पर जे प्रभु दे प्यारे बन गए, ध्रुव ने किवें राज प्राप्त किया, ध्रुव आस्था धरिया कर प्यार क्यों कुछड़ लीता, बाहू पगड़ा उठा लिया, मन विच रोस मतराई किया, डिडोन लिखा मां पुछे तू सवाणी है कि सरीता, सवाणी हूं मैं जन्म दी नाम ना भगती करम दरड़ीता, किस उदम ते राज मिले शत्रु ते सब होवन मीता। ते योग माता ने की कहा, परमेश्वर आराधी है जिदू हो जाए पत पनीता। ते फिर आज्ञाकारी पुत्र बाहर चलिया करन ताप, मन बैरागी भयो, अतीता अतीत साधु हो गया 5 साल का ध्रुव, 5 साल का ध्रुव माता की सिख्या लैके साध बन गया। यह तो हिंदुस्तान है जिथे साधन मंडलियां घूमदियां, लोग फिर भी उन्होंने सेवा करी जाते। इन्हां देशां च जे कोई भुल चुके आ जाए तो भंडी प्रचार ही है। गज के बोलो साधु। यह तो 2-4 कितने आ जाने भारी बन जाती, फिर आ कितने गए, फिर अभी तो हिंदुस्तान तो दौड़ के आए, मन मर्जी करांगे साडे मगरों फेर ही लैंदे। गज के बोलो साधु। यह नहीं मगरों लैण, ये रब की ड्यूटी ना काम करते। भूतां तां गूगल की धूनी दे के दड़ा दोगे, शहीद कड़ा प्रसाद ना प्रसन्न हो जाएंगे, पर यह तो नहीं चीजा ना बिकन आले। साधु ना कोई माया ना खरीद सकता, ना पदार्था ना, ना जोबन ना, ना दुनिया के होर पदार्था वस्त्र ऐश वर्जा न, यह खरीदे जाते प्रेम न, भगती न, शरदा न, होर नहीं इन्हू बस करने का कोई साधन। जड़े साधु टके द्वारा बस हो जाते, समझो हाले साधु बने ही नहीं। गज के बोलो साधना। मैं बेनती कर रहा सी, बाहर चलिया करन तप, मन बैरागी भयो अतीता। फिर होया कि नारद मुन उपदेसिया, नारद ने को तेरा गुरु कौन है, कहंदा तुसी गुरु हो, उन क्या उरिया तेन गुरमंत्र से, उन 12 अखरा शब्द सुनाता, ओम नमो भगवते वास देवाय। ये कमाई करन लग पिया, 2 महीने फलां ते रहा, 2 महीने फुलां ते रहा, 2 महीने हरे पत्तियां दे, 2 महीने पीले पत्ते जड़े सी पानी च भिओ के पानी पी लैणा, 2 महीने नरोल पानी से, 2 महीने हवा से, फिर नाम दे आसरे हो गया, आत्मा दे आसरे, 1 साल तपस्या टुट के की दुनिया नू। फिर रब ने कहा फिर वेखिए मन किन्ना का डोल है, इंद्र नू हुक्म कीता, वर्षा बड़ी की, अपशरा निरतकारी की, अखा नहीं खोली। फिर खुद भगवान आ गया, कहंदे अखा खोल मैं आ गया, कहंदा मैं नहीं मानता जाती मेरा गुरु नहीं आता। वह नारद नू लियाए, नारद ने कहा भगवान मत्था टेक, जिदे उठिया ये कहन लगा पहला गुरु नू मत्था टेकांगे परमेश्वर नू, फिर कहन लगा गुर गोबिंद दोनों खड़े किसके लागा पाए, पहला गुर उपदेसिया जिन सतगुर दिया बताए, पहला भी तो रब आया गया सी गुरु तो बिना तो ना आया। गुरमिन मन का ताक ना उगड़ा अवर ना कुंजी हाथ, संत नाथ राखी पूंजी होर पदार खुला नहीं, अनद बाणी पूंजी संत नाथ राखी ਉਂਜੀ ਸੋ ਸਾਧ ਸੰਗ ਜੀ ਇੱਕ ਸਾਲ ਤਪੱਸਿਆ ਕੀਤੀ। ਭਗਵਾਨ ਕਹਿੰਦੇ ਵਰ ਮੰਗ ਲੈ, ਕਹਿਣ ਲੱਗਾ ਮੁਕਤੀ ਦੇ ਦੂ। ਕਹਿੰਦੇ ਨਹੀਂ ਬਈ, ਤੂੰ ਭਜਨ ਕਰਨ ਲੱਗਾ ਸੀ ਰਾਜ ਦੀ ਇੱਛਾ ਵਿੱਚ ਤੇ ਸ਼ਤਰੂ ਮਿੱਤਰ ਹੋ ਜਾਣ। ਕਹਿਣ ਲੱਗਾ ਲੱਗਾ ਮਹੀਨੇ ਸੀ, ਭਜਨ ਕਰਕੇ ਮਨ ਸ਼ੁੱਧ ਹੋ ਗਿਆ, ਉਹ ਇੱਛਾ ਖਤਮ ਹੋ ਗਈ, ਨਿਸ਼ਕਾਮ ਹੋ ਗਿਆ। ਭਜਨ ਦਾ ਕੰਮ ਹੀ ਇਹ ਹੈ ਨਿਸ਼ਕਾਮ ਕਰ ਦਿੰਦਾ ਬੰਦੇ ਨੂੰ। ਕਹਿਣ ਲੱਗੇ ਚੰਗਾ ਤੈਨੂੰ ਮੁਕਤੀ ਵੀ ਦਿਆਂਗੇ, ਤੇਰੀ ਇੱਛਾ ਪਹਿਲੇ ਵੀ ਪੂਰਾ ਕਰਾਂਗੇ, ਜਾ ਤੇਰੇ ਸਾਰੇ ਬੈਰੀ ਮਿੱਤਰ ਹੋ ਗਏ, 36,000 ਸਾਲ ਤੇਰਾ ਰਾਜ ਹੋਵੇਗਾ। ਸਤਯੁਗ ਵਿੱਚ ਧਰੂਨ ਹੈ, ਅਤਾਨ ਪਾਦ ਰਾਜੇ ਦੇ ਲੜਕੇ ਨੇ 36,000 ਸਾਲ ਰਾਜ ਕੀਤਾ। ਕੀ ਫੌਜਾਂ ਲਈਆਂ, ਕੀ ਹਥਿਆਰਾਂ ਦਾ ਆਸਰਾ ਲਿਆ, ਕੀ ਕਿਲਿਆਂ ਦਾ ਆਸਰਾ ਲਿਆ, ਕੀ ਬੰਦਿਆਂ ਦਾ ਆਸਰਾ ਲਿਆ, ਕੀ ਬੁੱਧੀ ਦੀ ਚਤਰਾਈ ਦਾ ਆਸਰਾ ਲਿਆ, ਕਾਹਦੇ ਬਲ ਨਾਲ ਪੈਦਾ ਕੀਤਾ? ਸਿਮਰਨ ਦੇ ਬਲ ਨਾਲ। ਤਪੋ ਰਾਜ, ਤਪ ਨਾਲ ਰਾਜ ਪੈਦਾ ਹੁੰਦਾ। ਤੇ ਜੇ ਰਾਜ ਕਰਕੇ ਫਿਰ ਨਿਆਂ ਨਾ ਦੇ, ਧਰਮ ਨਾ ਮੁੱਖ ਰੱਖੇ, ਮਾੜੇ ਕੰਮ ਕਰਨ ਲੱਗ ਪਏ, ਜ਼ੁਲਮ ਜਬਰ ਕਰਨ ਲੱਗ ਪਏ, ਫਿਰ ਨਰਕ ਬਣ ਜਾਂਦਾ। ਗੱਜ ਕੇ ਬੋਲੋ ਸਤਨਾਮ ਵਾਹਿਗੁਰੂ। ਮਹਾਰਾਜ ਕਹਿੰਦੇ ਆ ਕਿ ਹਾਥੀ ਸਿਰ ਜੋ ਅੰਕਸ ਹੈ, ਐਰਨ ਜੋ ਸਿਰ ਦੇ, ਮਨ ਤਨ ਆ ਗਿਆ ਰਾਖ ਕੇ, ਉਹਦੀ ਸੇਵ ਕਰੇ, ਇਉਂ ਗੁਰਮਤ ਆਪ ਨਵਾਰੀਆ ਸਭ ਰਾਜ ਸ੍ਰੇਸ਼ਟ ਕਾਲੇ। ਤੁਸੀਂ ਤਾਂ ਛੋਟੇ ਛੋਟੇ ਟੁਕੜਿਆਂ ਦੀ ਗੱਲ ਕਰਦੇ ਆ। ਮਹਾਰਾਜ ਕਹਿੰਦੇ ਜੇ ਇਹਨਾਂ ਬਚਨਾਂ ਨੂੰ ਮੰਨ ਲਓ, ਸਾਰੀ ਧਰਤੀ ਦਾ ਰਾਜ ਲੈ ਸਕਦੇ ਆ। ਗੱਜ ਕੇ ਬੋਲੋ
ਸਤਨਾਮ
ਵਾਹਿਗੁਰੂ। ਬਚਨ ਤੋਂ ਉਖੜੇ ਫਿਰਦੇ ਆ ਤੇ ਸਟੇਜਾਂ ਦੇ ਉੱਤੇ ਉਵੇਂ ਰੌਲਾ ਪਾਈ ਜਾਂਦੇ ਆ, ਰੌਲੇ ਨਾਲ ਕਦੀ ਕੋਈ ਚੀਜ਼ ਨਹੀਂ ਮਿਲਦੀ। ਆਖਣ ਜ਼ੋਰ ਚੁੱਪ ਹੈ, ਨਾ ਜ਼ੋਰ ਜ਼ੋਰ ਨਾਲ ਮੰਗਣ ਦੇਣ, ਨਾ ਜ਼ੋਰ ਜ਼ੋਰ ਨਾਲ ਜੀਵਨ ਮਰਨਾ, ਜ਼ੋਰ ਜ਼ੋਰ ਨਾਲ ਰਾਜ ਮਾਲ ਮਨ ਸੋਰ, ਜ਼ੋਰ ਨਾਲ ਸੁਰਤੀ ਗਿਆਨ ਵਿਚਾਰ, ਜ਼ੋਰ ਨਾਲ ਜੁਗਤੀ ਛੁੱਟਿਆ ਸੰਸਾਰ, ਜੇ ਸਭ ਜ਼ੋਰ ਕਰ ਵੇਖਿਆ ਸੋਏ ਨਾਨਕ ਉਤਮ ਨੀਚਣਾ, ਕੋਈ ਜ਼ੋਰ ਨਾਲ ਨਹੀਂ ਮਿਲਦਾ। ਇਹ ਤਾਂ ਪ੍ਰਭੂ ਦੇ ਪਿਆਰੇ ਬਣ ਕੇ ਜੋ ਮਰਜ਼ੀ ਉਤੋਂ ਲੈ ਲਓ, ਪ੍ਰਭੂ ਦੇ ਦਰਬਾਰ ਚੋਂ ਰਾਜ ਲੈ ਲਓ, ਮੁਕਤੀ ਲੈ ਲਓ, ਗਿਆਨ ਲੈ ਲਓ, ਭਗਤੀ ਲੈ ਲਓ, ਸ਼ਕਤੀ ਲੈ ਲਓ, ਸੂਰਮੇ ਬਣ ਜਾਓ, ਦਾਨੀ ਬਣ ਜਾਓ, ਸੰਤ ਬਣ ਜਾਓ, ਵਿਦਵਾਨ ਬਣ ਜਾਓ, ਅਮੀਰ ਬਣ ਜਾਓ, ਫਕੀਰ ਬਣ ਜਾਓ, ਪ੍ਰਭੂ ਦੇ ਦਰਬਾਰ ਚੋਂ ਜਦੋਂ ਵੀ ਕੁਝ ਮਿਲੇਗਾ, ਬੰਦਗੀ ਕਰਕੇ ਮਿਲੇਗਾ, ਸਿਮਰਨ ਕਰਕੇ ਮਿਲੇਗਾ, ਨਾਮ ਦਾ ਅਭਿਆਸ ਕਰਕੇ ਮਿਲੇਗਾ। ਇਸ ਕਰਕੇ ਪਿਆਰੀ ਸਾਧ ਸੰਗ ਜੀ, ਨਾਮ ਦਾ ਅਭਿਆਸ ਕਰਨ ਵਾਲਿਆਂ ਦੀ ਕੁਰਬਾਨੀ ਫਲ ਦਿੰਦੀ, ਨਾਮ ਦਾ ਅਭਿਆਸ ਕਰਨ ਵਾਲਿਆਂ ਦੀ ਸਿੱਖਿਆ ਦੁਨੀਆਂ ਤੇ ਆਪਣਾ ਅਸਰ ਪਾਉਂਦੀ, ਨਾਮ ਦਾ ਅਭਿਆਸ ਕਰਨ ਵਾਲਿਆਂ ਦਾ ਕਥਾ ਕੀਰਤਨ ਤੇ ਰਾਗ ਜਿਹੜਾ ਲੋਕਾਂ ਦੇ ਮਨਾਂ ਤੇ ਅਸਰ ਪਾਉਂਦਾ, ਨਾਮ ਦੇ ਅਭਿਆਸ ਦੁਆਰਾ ਹੀ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਵਰਤਦੀ, ਨਾਮ ਦੇ ਅਭਿਆਸ ਦੁਆਰਾ ਹੀ ਦੇਸਾਂ ਕੌਮਾਂ ਦੇ ਝਗੜੇ ਖਤਮ ਹੁੰਦੇ, ਨਾਮ ਦੇ ਅਭਿਆਸ ਦੁਆਰਾ ਹੀ ਜਗਤ ਜਲੰਦਾ ਠਾਰਿਆ ਜਾਂਦਾ। ਗੱਜ ਕੇ ਬੋਲੋ
ਸਤਿਗੁਰੂ।
ਜੇ 6ਵੇਂ ਪਾਤਸ਼ਾਹ 10ਵੇਂ ਪਾਤਸ਼ਾਹ ਨੇ ਜੰਗ ਲੜੇ, ਪਰ ਉਹਨੇ ਨਾਮ ਦਾ ਅਭਿਆਸ ਨਹੀਂ ਤਿਆਗਿਆ, ਉਹਨਾਂ ਦੇ ਸਿੰਘਾਂ ਨੇ ਆਪਣਾ ਨਿਤਨੇਮ ਨਹੀਂ ਤਿਆਗੇ, ਜੰਗਾਂ ਯੁੱਧਾਂ ਵਿੱਚ ਵੀ ਉਹ ਡਟ ਕੇ ਸਿਮਰਨ ਕਰਦੇ ਸਨ, ਵਾਹਿਗੁਰੂ ਦਾ ਕੀਰਤਨ ਕਰਦੇ ਸਨ, ਵਾਹਿਗੁਰੂ ਦੀ ਬੰਦਗੀ ਕਰਦੇ ਸਨ। ਮਹਾਰਾਜਾ ਸਾਧ ਸੰਗਤ ਜੀ, ਜੱਸਾ ਸਿੰਘ ਆਲੂ ਵਾਲੀਆ ਰੋਜ਼ ਸਰੰਦੇ ਨਾਲ ਆਪ ਮਹਾਰਾਜ ਦੇ ਚਰਨਾਂ 'ਚ ਕੀਰਤਨ ਕਰਦਾ ਸੀ। ਜਦੋਂ ਜੰਗ ਜਾਣਾ ਪਹਿਲਾਂ ਕੀਰਤਨ ਕਰਕੇ ਜਾਣਾ। ਕਹਿੰਦੇ ਮਹਾਰਾਜ ਤੁਸੀਂ ਕੀਰਤਨ ਕਰਦੇ ਰਹਿੰਦੇ? ਕਹਿੰਦੇ ਬਾਬੇ ਨਾਨਕ ਨੇ ਰਬਾਬ ਪਹਿਲਾਂ ਫੜਿਆ ਸੀ ਤੇ ਤਲਵਾਰ ਬਾਅਦ ਵਿੱਚ ਫੜੀ 6ਵੇਂ ਪਾਤਸ਼ਾਹ ਨੇ। ਰਬਾਬ ਦੇ ਬਲ ਨਾਲ ਹੀ ਤਲਵਾਰ ਦੀ ਧਾਰ ਵਿੱਚ ਤਾਕਤ ਆਉਂਦੀ ਹੈ। ਗੱਜ ਕੇ ਬੋਲੋ ਸਤਨਾਮ। ਤਲਵਾਰ ਨੂੰ ਬਣਾਉਣ ਵਾਸਤੇ ਤੱਤੀ ਤਵੀ ਤੇ ਮਹਾਰਾਜ ਬੈਠੇ, ਦੇਗ ਤੇ ਤੇਗ ਦੋਨੋਂ ਗੁਰੂ ਅਰਜਨ ਦੇਵ ਦੀ ਕੁਰਬਾਨੀ ਚੋਂ ਨਿਕਲਿਆ, ਤੱਤੀ ਤਵੀ ਚੋਂ ਪੈਦਾ ਹੋਈਆਂ, ਸਿਮਰਨ ਦੇ ਬਲ ਨਾਲ ਪੈਦਾ ਹੋਈਆਂ, ਸਿਮਰਨ ਦੇ ਬਲ ਚੋਂ ਤਲਵਾਰ ਨਿਕਲੀ, ਸਿਮਰਨ ਦੇ ਬਲ ਵਿੱਚੋਂ ਹੀ ਦੇਗ ਨਿਕਲੀ, ਸਿਮਰਨ ਦੇ ਬਲ ਚੋਂ ਤੇਗ ਨਿਕਲੀ। ਜਿਹੜੇ ਸਿਮਰਨ ਤੋਂ ਹੀਣੇ ਮਨੁੱਖ, ਨਾ ਉਹਨਾਂ ਦੀ ਤੇਗ ਕੁਝ ਕਰਦੀ ਹੈ, ਨਾ ਉਹਨਾਂ ਦੀ ਦੇਗ ਕੁਝ ਕਰਦੀ ਹੈ। ਜਿਹੜੇ ਸਿਮਰਨ ਵਾਲੇ ਬੰਦੇ, ਉਹਨਾਂ ਦੀ ਤਲਵਾਰ ਜੇਤੂ ਬਣਦੀ, ਉਹਨਾਂ ਦੀ ਦੇਗ ਦੁਨੀਆਂ ਤੇ ਚੱਲਦੀ ਹੈ। ਗੱਜ ਕੇ ਬੋਲੋ ਸਤਨਾਮ। ਫਿਰ ਬੰਦਾ ਬਹਾਦਰ ਅੱਗੇ ਸੰਤ ਇਹ ਸ਼ਬਦ ਪੜ੍ਹਦੇ, ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ। ਦੇਗ ਤੇਗ ਫਤਿਹ ਨੁਸਰਤ ਵੇਦ ਰੰਗ ਜਾਪਤ ਜਨਾਨ ਗੁਰੂ ਗੋਬਿੰਦ ਸਿੰਘ ਸ੍ਰੀ ਅਕਾਲ ਪੁਰਖ ਜੀ ਸਹਾਇ। ਦੇਗ ਤੇ ਤੇਗ ਉਹਨਾਂ ਦੀ ਫਤਿਹ ਹੈ ਜਿਹੜੇ ਗੁਰੂ ਦੇ ਬਚਨਾਂ ਉੱਪਰ ਫੁੱਲ ਚੜਾਉਂਦੇ। ਸੁਰਾ ਵਿਚਾਰ ਮੈਂ ਬੇਨਤੀ ਕਰ ਰਿਹਾ ਸੀ ਕਿ ਉਹ ਜਿਹੜੇ ਗੁਰਮੁਖ ਹਨ, ਕੰਮ ਖੁਰਦ ਨੂੰ, ਕੰਮ ਗੁਪਤ ਨੂੰ ਖੁਆਬਿਸ਼ ਹਰਾਮ ਸੌਂਦੇ ਘੱਟ। ਹੁਣ ਤਾਂ ਨੀਂਦ ਨਹੀਂ ਪੂਰੀ ਹੁੰਦੀ, ਬੈੱਡ ਟੀ ਭਾਲਦੇ। ਗੱਜ ਕੇ ਬੋਲੋ ਸਤਨਾਮ। ਸੋਫੇ ਪੋਲੇ ਰੱਖੇ ਹੋਏ ਆ, ਉੱਠਣ ਦਿੰਦੇ ਆ, ਨਾਲੇ ਲੱਕ ਜੁੜ ਜਾਂਦਾ। ਗੱਜ ਕੇ ਬੋਲੋ ਸਤਨਾਮ। ਤੇ ਜਿਹੜੇ ਗੁਰੂ ਨੂੰ ਗੁਰੂ ਕਹਿੰਦੇ ਆ, ਜਿਨ ਖਾਲਸਾ ਪੰਥ ਚਲਾਇਆ, ਕਦੀ ਉਹਦਾ ਵੀ ਜੀਵਨ ਪੜਿਆ? ਰੇਤ ਅੱਗ ਆਹਾਰ ਕਰ, ਰੋੜਾਂ ਦੀ ਗੁਰ ਕਰੀ ਬਿਛਾਈ, ਭਾਰੀ ਕਰੀ ਤਪੱਸਿਆ, ਵੱਡੇ ਭਾਗ ਹਰ ਕਿਉਂ ਬਣ ਆਈ। ਕੋਈ ਸਿੱਖ ਹੈਗਾ ਰੋੜਾਂ ਦੇ ਵਿਛਾਉਣੇ ਦੇ ਪੈਣ ਵਾਲਾ, ਜਿਹਨੇ ਰੋੜੇ ਦੇ ਵਿਛਾਉਣੇ ਤੇ ਬਹਿ ਕੇ ਲਿਟ ਕੇ ਤਪੱਸਿਆ ਕੀਤੀ ਹੈ, ਅੱਜ ਉਸ ਗੁਰੂ ਨਾਨਕ ਦਾ ਡਾਂਕਾ ਦੁਨੀਆਂ ਤੇ ਵੱਜਦਾ। ਜੇ ਡਾਂਕੇ ਵਜਾਉਣੇ ਤੇ ਕਮਾਈ ਉਹ ਕਰਨੀ ਪੈਣੀ, ਰੇਤਾ ਤੇ ਅੱਗ ਫੱਕਿਆ। ਅੱਜ ਦਾ ਸਿਰ ਤਾਂ ਮੱਛੀਆਂ ਡੱਡੀਆਂ ਵੱਲ ਹੋਇਆ ਹੋਇਆ, ਮੱਛੀਆਂ ਡੱਡੀਆਂ ਖਾਣੀਆਂ, ਛੱਪੜਾਂ ਵਿੱਚ ਜਾ ਕੇ ਬਗਲਿਆਂ ਦਾ ਕੰਮ ਹੈ, ਹੰਸਾਂ ਦਾ ਕੰਮ ਨੀ ਮੱਛੀਆਂ ਡੱਡੀਆਂ ਖਾਣੀਆਂ। ਹੰਸਾਂ ਹੀਰਾ ਮੋਤੀ ਚੁਗਣਾ, ਬਗ ਡੱਡਾ ਭਾਲਣ ਜਾਏ, ਬਾਣਾ ਹੰਸਾਂ ਦਾ ਪਾਉਣਾ ਤੇ ਕੰਮ ਬਗਲਿਆਂ ਦੇ ਕਰਨੇ। ਬਗਲੇ ਤੇ ਹੰਸ ਦਾ ਰੰਗ ਰੂਪ ਇੱਕੋ ਜਿਹਾ ਹੀ ਹੈ, ਪਰ ਕਰਤੂਤ ਤੋਂ ਪਤਾ ਲੱਗਦਾ। ਅੱਜ ਦੇਖਣ ਵਿੱਚ ਸਿੱਖ ਜਿਹੜੇ ਮਨਮੁਖ ਉਹ ਸਾਡੇ ਨੂੰ ਵੀ ਸੋਹਣੇ ਲੱਗਦੇ, ਲਿਬਾਸ ਬੜੇ ਸੋਹਣੇ ਮੋਮਣੇ ਪਾਏ ਹੋਏ, ਜਿਹਦੇ ਜਾ ਕੇ ਹੋਟਲਾਂ ਦੇ ਰੈਸਟੋਰੈਂਟਾਂ ਵਿੱਚ ਮੱਛੀਆਂ ਡੱਡੀਆਂ ਖਾਂਦੇ, ਉਦੋਂ ਪਤਾ ਲੱਗਦਾ ਇਹਨਾਂ ਦੀ ਕਰਤੂਤ ਕੀ। ਸਿੱਖੀ ਨੂੰ ਬਦਨਾਮ ਨਾ ਕਰੋ, ਸਿੱਖੀ ਨੂੰ ਕਲੰਕ ਨਾ ਲਾਓ। ਸਭ ਤੋਂ ਪਹਿਲਾਂ ਆਹਾਰ ਸ਼ੁੱਧ ਕਰੋ, ਫਿਰ ਵਿਹਾਰ ਸ਼ੁੱਧ ਕਰੋ, ਫਿਰ ਆਚਾਰ ਸ਼ੁੱਧ ਕਰੋ। ਜਿਹਦਾ ਆਹਾਰ ਸ਼ੁੱਧ ਉਹਦਾ ਵਿਵਹਾਰ ਸ਼ੁੱਧ ਹੈ। ਮਾੜਾ ਆਹਾਰ ਖਾਣ ਦਾ ਵਿਵਹਾਰ ਕਦੀ ਸ਼ੁੱਧ ਨਹੀਂ ਹੋ ਸਕਦਾ, ਸ਼ਰਾਬੀ ਕਬਾਬੀ ਆਦਮੀ ਦਾ ਕਦੀ ਵਿਵਹਾਰ ਸ਼ੁੱਧ ਨਹੀਂ ਹੋਵੇਗਾ। ਆਹਾਰ ਸ਼ੁੱਧ ਹੋ, ਸਤਿ ਵਿਸ਼ੁੱਧਾ, ਸਤਿ ਵਿਸ਼ੁੱਧ ਹੋ ਧਰੁਵਾ ਸਿਮਰਤਾ। ਜਿਹਨਾਂ ਦਾ ਆਹਾਰ ਸ਼ੁੱਧ ਹੈ ਉਹਨਾਂ ਦਾ ਅੰਤਸ਼ਕਰਨ ਸ਼ੁੱਧ ਹੈ, ਜਿਹਨਾਂ ਦਾ ਅੰਤਸ਼ਕਰਨ ਸ਼ੁੱਧ, ਉਹਨਾਂ ਮਨ ਸ਼ੁੱਧ ਹੈ, ਜਿਹਨਾਂ ਦਾ ਮਨ ਸ਼ੁੱਧ, ਉਹਨਾਂ ਦੀ ਬੁੱਧੀ ਸ਼ੁੱਧ ਹੈ, ਜਿਹਨਾਂ ਦੀ ਬੁੱਧੀ ਸ਼ੁੱਧ ਹੈ ਉਹ ਆਤਮਾ ਦਾ ਦਿਵ ਦਰਸ਼ਨ ਕਰਦੇ ਹੈ। ਤੇ ਜਿਹਨਾਂ ਨੇ ਪਸ਼ੂਆਂ ਤੇ ਜਾਨਵਰਾਂ ਦੇ ਖੂਨ ਨਾਲ ਆਪਣੇ ਹਿਰਦੇ ਨੂੰ ਰੰਗਣਾ, ਉਹ ਕਦਾ ਵਾਹਿਗੁਰੂ ਦਾ ਦਰਸ਼ਨ ਨਹੀਂ ਕਰ ਸਕਦੇ। ਗੱਜ ਕੇ ਬੋਲੋ ਸਤਨਾਮ। ਆਹਾਰ ਬੰਦਿਆਂ ਦਾ ਆਹਾਰ ਕੀ ਹੈ? ਇੱਕ ਅਨਹਾਰੀ ਬੰਦਿਆਂ ਦਾ ਆਹਾਰ ਹੈ ਅੰਨ, ਮੇਵੇ, ਫਲ ਫਰੂਟ, ਸਬਜ਼ੀਆਂ, ਦਾਲਾਂ। ਇਹਨਾਂ ਵਾਸਤੇ ਅੰਨ ਹੀ ਮਾਸ ਹੈ। ਇੱਕ ਤ੍ਰਿਣ ਖਾਏ, ਤ੍ਰਿਣ ਖਾਣ ਵਾਲੇ ਕੌਣ ਹੈ? ਪਸ਼ੂ ਪੰਛੀ, ਗਾਈਆਂ, ਘੋੜੇ, ਗੈਂਡਾ ਹਾਥੀ ਆਦਿਕ। ਕੀ ਗੈਂਡਾ ਹਾਥੀ ਜਿਹੜੇ ਮੀਟ ਖਾਂਦੇ ਉਹਨਾਂ ਚ ਕਿੰਨੀ ਤਾਕਤ ਹੈ? ਘਾਹ ਫੂਸੇ ਖਾਂਦੇ, ਕਹਿ ਕਹਿੰਦੇ ਤਾਕਤ ਲਈ ਮੀਟ ਖਾਂਦੇ ਹੈ। ਆ ਖੱਚਰਾਂ ਪਹਾੜਾਂ ਤੇ ਜਿਲੇ ਕੋਈ ਨਾ ਚੜੇ ਤੇ ਖੱਚਰਾਂ ਲੈ ਜਾਂਦੇ ਮੀਟ ਖਾਂਦੇ ਹੈ। ਗੱਜ ਕੇ ਬੋਲੋ ਸਤਨਾਮ। ਜਿਲੇ ਜੰਮੇ ਸੀ ਪੀਣ ਨੂੰ ਦੁੱਧ ਮਿਲਿਆ ਸੀ ਕਿ ਮਾਸ ਮਿਲਿਆ ਸੀ? ਮਾਂ ਦੇ ਪੇਟ ਵਿੱਚ ਆਪਾਂ ਕੀ ਖਾਂਦੇ ਸੀ? ਗੱਜ ਕੇ ਬੋਲੋ ਸਤਨਾਮ। ਅਨਹਾਰੀ ਮਨੁੱਖ ਆਪਣੀ ਕੈਟਾਗਰੀ ਪਛਾਣੋ, ਗੁਰੂ ਗ੍ਰੰਥ ਸਾਹਿਬ ਕੀ ਕਹਿ ਰਹੇ ਹੈ? ਅਨਹਾਰੀ ਮਨੁੱਖ, ਮਨੁੱਖ ਵਾਸਤੇ ਅੰਨ ਹੀ ਮਾਸ, ਗਊਆਂ ਘੋੜਿਆਂ ਵਾਸਤੇ ਘਾਹ ਫੂਸ ਹੀ ਮਾਸ ਕਹਿ ਲਓ ਜਾਂ ਅੰਨ ਕਹਿ ਲਓ। ਇੱਕ ਮਾਸਾਹਾਰੀ, ਮਾਸਾਹਾਰੀ ਕੌਣ ਹੈ? ਸ਼ੇਰ, ਬਘਿਆੜ, ਚਿਤਰਾ ਆਦਿ। ਉਹਨਾਂ ਦੇ ਦੰਦ ਜਾੜਾ ਨੀ ਹੁੰਦੇ, ਸੂਏ ਹੁੰਦੇ, ਉਹਨਾਂ ਨੂੰ ਮਾਸ ਅੰਨ ਹੈ। ਉਹਨਾਂ ਨੂੰ ਮਾਸ ਖਾਣ ਦਾ ਕੋਈ ਪਾਪ ਨਹੀਂ, ਉਹਨਾਂ ਦੀ ਖੁਰਾਕ ਪ੍ਰਭੂ ਨੇ ਬਣਾਈ, ਉਹਨਾਂ ਨੂੰ ਕੋਈ ਪਾਪ ਨਹੀਂ ਲੱਗਦਾ। ਜਿਹੜਾ ਬੰਦਾ ਆਪਣੀ ਖੁਰਾਕ ਛੱਡ ਕੇ ਦੂਏ ਦੀ ਖੁਰਾਕ ਖਾਏਗਾ ਉਹਨੂੰ ਪਾਪ ਲੱਗੇਗਾ, ਪਰਾਇਆ ਹੱਕ ਬਣ ਜਾਏਗਾ। ਗੱਜ ਕੇ ਬੋਲੋ ਸਤਨਾਮ। ਹੱਕ ਪਰਾਇਆ ਨਾਨਕਾ ਉਹ ਸੂਰ ਉਸ ਗਾਏ, ਗੁਰਤੀ ਰਾਮ ਨਾ ਤਾਂ ਭਰੇ ਜਾਂ ਮੁਰਦਾਰ ਨਾ ਖਾਏ। ਧਿਆਨ ਦੇਣਾ ਫਿਰ ਸਾਹਿਬ ਸੰਗ ਜੀ ਅੱਗੇ ਕੀ ਹੈ? ਇੱਕ ਫਿਰ ਹਨ ਮਿੱਟੀਆ ਮੈਂ ਮਿੱਟੀਆ ਖਾਏ, ਉਹ ਕੌਣ ਹੈ? ਚੂਹੇ, ਸੱਪ ਆਦਿਕ, ਡਿੱਡੂ ਆਦਿ, ਉਹਨਾਂ ਦੀ ਖੁਰਾਕ ਮਿੱਟੀ, ਉਹਨਾਂ ਦੀ ਮਿੱਟੀ ਅੰਨ ਕਹਿ ਲਓ ਜਾਂ ਮਾਸ ਕਹਿ ਲਓ, ਮਿੱਟੀ ਚੋਂ ਆਪਣੇ ਤੱਕ ਪੂਰੇ ਕਰੀ ਜਾਂਦੇ, ਇਹੋ ਜਿਹਾ ਮੇਧਾ ਉਹਨਾਂ ਦਾ ਬਣਾਇਆ। ਇੱਕ ਪੌਣ ਸਮਾਈ, ਉਹ ਕੌਣ ਹੈ? ਸਿੱਧ ਗੁਰ ਖਾਲਕ, ਪੌਣ ਦੇ ਆਸਰੇ ਰਹਿੰਦੇ ਆ। ਇੱਕ ਨਿਰੰਕਾਰੀ ਨਾਮ ਆਧਾਰ, ਉਹ ਕੌਣ ਹੈ? ਬਾਬਾ ਗੁਰੂ ਨਾਨਕ। ਹੁਣ ਤੁਸੀਂ ਬਾਬੇ ਨਾਨਕ ਦੇ ਪੁਜਾਰੀ ਹੋ, ਤੁਸੀਂ ਨਿਰੰਕਾਰੀ ਬਣਨਾ ਕਿ ਕੀ ਬਣਨਾ? ਉਹਨੇ ਦੁਨੀਆਂ ਤੋੜਿਆ, ਬੰਧਨਾ, ਅੰਨ ਪਾਣੀ ਥੋੜਾ ਖਾਇਆ, ਤੂੰ ਬਖਸੀਸੀ ਅਗਲਾ, ਨਿਤ ਦੇਵਾ ਚੜ੍ਹਾ ਸਵਾਇਆ। ਇੱਕ ਦੇਵਤੇ ਹਨ, ਇੱਕ ਮਨੁੱਖ ਹਨ, ਇੱਕ ਰਾਕਸ਼ ਹਨ। ਦੇਵਤਿਆਂ ਦੀ ਖੁਰਾਕ ਕੀ ਹੈ? ਜਗ ਹਵਨ। ਮਨੁੱਖਾਂ ਦੀ ਖੁਰਾਕ ਕੀ ਹੈ? ਅੰਨ, ਫਲ ਫਰੂਟ, ਮੇਵੇ, ਦਾਲਾਂ, ਸਬਜ਼ੀਆਂ। ਰਾਕਸ਼ਾਂ ਦੀ ਖੁਰਾਕ ਕੀ ਹੈ? ਸ਼ਰਾਬਾਂ, ਕਬਾਬਾਂ, ਮਾਸ ਆਦਿ। ਹੁਣ ਤੁਸੀਂ ਰਾਕਸ਼ ਬਣਨਾ ਦਿਖਾਈ ਚਲੋ, ਜਿਹਦਾ ਗੁਰੂ ਦੇ ਸਿੱਖ ਬਣਨਾ, ਫਿਰ ਪਛਾਣੋ ਸਾਡੀ ਖੁਰਾਕ ਕੀ ਹੈ। ਖਿਮਾ ਕਰਨੀ, ਖੁਆਬਸ਼ ਹਰਾਮ, ਖਾਂਦੇ ਵੀ ਥੋੜਾ, ਬੋਲਦੇ ਵੀ ਥੋੜਾ ਤੇ ਸੌਂਦੇ ਵੀ ਥੋੜਾ। ਅਲਪਹਾਰ, ਸੁਲਭ ਸੀ ਨਿੰਦਰਾ, ਦਇਆ ਸ਼ਮਾ ਤਨ ਪ੍ਰੀਤ। ਇਹ ਦਸਮ ਪਾਤਸ਼ਾਹ ਕਹਿ ਰਹੇ ਹਨ। ਫੇਰ ਸਾਹਿਬ ਸੰਗਤ ਜੀ ਆ ਗਏ ਇੰਤਜ਼ਾਰੀ। ਉਹ ਇੰਤਜ਼ਾਰ ਨਹੀਂ ਕਰ ਸਕਦੇ ਰੱਬ ਸਾਨੂੰ ਫਲਾਣੇ ਦਿਨ ਦਰਸ਼ਨ ਦੇਵੇ, ਪਤਾ ਲੱਗੇ ਵੀ ਗੁਰੂ ਫਲਾਨੀ ਜਗ੍ਹਾ ਆਇਆ, ਇੰਤਜ਼ਾਰ ਕਰਦੇ ਦੌੜ ਦੌੜ ਕੇ ਜਾਂਦੇ ਹਨ, ਰੁਕ ਨਹੀਂ ਸਕਦੇ। ਸੰਗਤ ਦਬਾਣ ਲੱਗਾ ਹੋਵੇ, ਕਥਾ ਸੁਣ ਜਾਣਗੇ, ਕੀਰਤਨ ਸੁਣ ਜਾਣਗੇ, ਗੁਰੂ ਦਾ ਦਰਸ਼ਨ ਕਰਨ ਜਾਣਗੇ, ਰੋਕ ਨਹੀਂ ਸਕਣਗੇ। ਰਾਸਤੇ 'ਚ ਕਿੰਨੇ ਮਨਮੁੱਖ ਮਿਲ ਜਾਣ, ਰੁਕਣਗੇ ਨਹੀਂ। ਬੇਕਰਾਰੀ, ਕਿਸੇ ਬੰਦੇ ਨਾਲ ਕਰਾਰ ਕੀਤਾ ਹੋਵੇ, ਪਤਾ ਲੱਗੇ ਮੇਰਾ ਗੁਰੂ ਆਇਆ, گرو کی سنگت آئی کوئی مہاتما آئے کرارا نو توڑ کے بھی سنگت جان گے. دس سال جدو رب نہیں ملتا تو متھا پڑ کے بہندے کہ مہاراج کی حالے قصور ہے کہڑی کمزوری ہے کہ تہاڈا درشن کیوں نہیں ہو رہا. سوچ وچ بہ جاندے بولدے نہیں کسے. جی میں بابا گرو نانک منجے تے لیٹے رہندے سن میں تاں سب نوں فکر پیا شاید کوئی سایا ہو گئی یا بیمار ہے بیت بلایا وہ بےچارا ہرداس نبج پڑھ کے دیکھنے لگا. سچے پاتشاہ کہندے تو اپنی بیماری کا ہٹالا ساڈیا نبجاں پڑھنا بیت بلایا بیدگی پگڑے ٹنڈولے باہ بھولا بیت نہ جانی کر کے کریجے ماں ہے سانو بیماری کوئی نہیں ساڈے ہردے کا رب دے ملن دی پیڑا آیا جی دور کر سا تو کر دے کوئی گولی ہے وہ جی گج کے بولو ساتنا وہ گولی نہیں بیت ڈاکٹر دے سکتے. یہ تو خود بیمار ہے کہ کام کی بیماری کہ گروہ کی بیماری کہ ہنکار کی بیماری چمبڑی ہوئی ہومے روگ منک مان روکو دینا کام روگ میگل وس لینا درش روگ پچ موئے پتنگا ناگ روگ کھپ گئے کرنگا جو جو دی سہ سو سو روگی روگ رہت میرا ستگر جوگی روگاں تو رہت میرا ستگرو جوگی ہے جڑا گرو نہ جڑ جائے جہاں وہ روگاں تو رہت ہوں. روگاں سارے کا علاج ایک دوائی تمہیں دس دینا وہ کہڑی سرو روپ اوخت نام کلیان روپ منگل گن گام میرا بید گرو گوبندا ہر ہر نام اوخت مکھ دیو ہے کاٹے جم کی پھندا ایسا گرو. بابا نانک مریضاں کو آپ جانا سی نہ ڈاکٹروں کو جانا پہنتا فیس بھی دینی پی مایا بھی پھر آم اپنے بھاگاں سے کوئی گرانٹی نہیں دے سکتا. بابا نانک جتھے گیا سب نو تندرست کیتا پاوے مانسک روگی سی پاوے بانی دے روگی سی پاوے تن دے روگی سن. یہ بیل مریضوں کو آپ جانا فیس لینا کوئی نہیں کرپا ہی کرپا کرتا تا ہی لوگ دھارنا لاؤن لگ پائے سی نا آیا بابا بید روگیاں دا گج کے بولو سر کوڑیاں دا کوڑ شبد نہ ہٹا دینا سی جیو تپ ہے بارو بار تپ تو کھپ ہے بہت بےکار جتن بانی بسر جائے جو پکا روگی بل لائے جن کن کیتے اکھی ناگ جن جن با دتی بولے تار جن من رکھے اگنی پائے باجا پون آخا سب جائے جیتا وہ پریت سوا سبا کالک ڈاگا داغ داغ دوست مجھ چلیا لائے در گئے بیسن نہیں جائے کرم ملا آخن تیرا ناو جت لگ تارنا ہو نہ ہاؤ جے کو ڈوبا پھر ہوگا تار نانک ساچا سرب داتا سجن ٹھاگ کا روح کیون دور کیتا اجل کہ چلکنا کوٹم کالڑی مس اتیا جھوٹ نہ اترا جی سب دھوبن تس سجن سہی نال میں چلدیا نال چلن جتھا لکھا منگیا کتھا کھڑے دسان یہ جگتیاں کل میں ساکھی شروع کیتی سی نا وہ پانڈت کہن لگا جی وہ بیبی نے تو مینو بولیا نہ کٹیا کہ وہ بیبی نے وہ مایا سی وہ تیرا گرو سی جنوں ساری عمر کٹھا کرتا ہے وہ مایا نے تینوں تا کٹیا کہ تین مینو پر پکار چ نہیں لایا جات نہیں کٹی دھرم والے پاسے نہیں لایا کیونکہ جن بھی دھرم کے کام ہیں ہندے تو سارے مایا نے ہی پانی دنیا کا ویوہار سماج راجنیتی لے لو گردوارے بناونے بھی مایا نا لنگر چلاونے وہ بھی مایا نا سکول کالج ہسپتال بناونے آئے دی مہمانی کرنی سادھو سنتاں دی سیوا مایا نا مایا ماڑی نہیں مارا بندہ ہے دوش مایا نو دندا پیو انڈے کھاؤ میٹ کھاؤ مایا کہندی سلمے دیکھو نگلا ناچ مجرے دیکھو مایا دا کوئی قصور نہیں قصوروار اسی ہیں اپنے دوش تو بری ہون واسطے علامہ دوئے نو دینے مارا کہندے ددا دوش نہ دیو کسا ہے دوش کرما اپنے جو میں کیا سو میں پایا دوش نہ دیجا خبر جنم جا ہور نہ دوش دینا جا کسی مایا نو دوش دینا دوشی ابھی ہیں جڑے مایا دا دور اپیوگ کرتے مایا دا کوئی قصور نہیں کسی دا کوئی قصور نہیں سارے کرم ہی سارے بیری ہے سارے کرم ہی سارے متر ہے اور ریت آتما آتمان نہ آتمان ابساد دیت آتمئی بھی بندھور آتمنا آتمئی بر پر آتمنا اپنی آتما دوارا اپنی آتما کا کلیان کر تیرے جڑے شدھ کرم ہے تیرے متر ہے جڑے تیرے پاپ کرم ہے تیرے بیری ہیں جدوں تو لوکے پاپ کرم کردا پاویں تو دنیا دی کنی سہایتا کر لے پال لے پر تیرے پاپ کرم تیرے بیری ہو کے تیری گواہی دین گے تیرا پردہ پاش کر دین گے یہ ایسے پاپ کرم ہیں اندر بڑھ کے پاپ کماوا سوچو کنڈی جانیے شکدا نہیں دھرتی دی جیو جا بیج بیجو گے ککر دا بیج تاں بڑا گول تے صاف لگدا جلد جمدا کنڈے نکلے آدھے پتا لگتا ہے ککر دا اس طرح انگورا کی بل لاؤں گے تو دا بھی پتا لگ جائے گا چھپے گا نہیں جڑا بیج بیجو گے چاہے ماڑے کرم دا بیجو چاہے چنگے دا ایک دن پرگٹ ہو جائے گا ਤਾਂ ਤੇ ਹੁਣ ਇਸ ਕਰਮ ਦਾ ਬੀਜ ਬੀਜੋ ਜਿਹੜਾ ਤੁਹਾਡੇ ਲਈ ਦੁੱਖਕਾਰੀ ਨਾ ਹੋਵੇ ਸੁਖਕਾਰੀ ਹੋਵੇ। ਉਹ ਕਰਮ ਕਿਹੜਾ? ਨਿਸ਼ਕਾਮ ਕਰਮ, ਜਿਹਨੂੰ ਮਹਾਰਾਜ ਨੇ ਕਿਹਾ ਸੇਵਾ ਕਰ ਤੋ ਹੋਏ ਨਿਸ਼ਕਾਮੀ ਤਿਸ ਕੋ ਹੋਤ ਪ੍ਰਾਪਤ ਸਵਾਮੀ, ਕਰਮ ਕਰ ਤੋ ਹੋਵੇ ਨਿਸ਼ਕਰਮ ਤਿਸ ਵੈਸਨੂ ਕਾ ਨਿਰਮਲ ਧਰਮ। ਸੇਵਾ ਕਰੋ, ਸਿਮਰਨ ਕਰੋ, ਸਤਸੰਗ ਕਰੋ, ਦਾਨ ਕਰੋ, ਪੁੰਨ ਕਰੋ, ਤੀਰਥ ਇਸ਼ਨਾਨ ਕਰੋ, ਨਿਸ਼ਕਾਮ ਹੋ ਕੇ ਬਿਨਾਂ ਲਾਲਸਾ ਗੱਜ ਕੇ ਬੋਲੋ ਸਤਨਾਮ। ਇਹ ਹੈ ਪ੍ਰੇਮੀਆਂ ਦੀਆਂ ਨੌ ਨਿਸ਼ਾਨੀਆਂ। ਫਿਰ ਸਿਮਰਨ ਵਾਸਤੇ ਸਾਧ ਸੰਗਤ ਜੀ ਚੌਂਕੜਾ ਲਾ ਕੇ ਭਜਨ ਕਰਨਾ, ਜਾਂ ਨਦੀ ਕਿਨਾਰੇ, ਜਾਂ ਕਿਸੇ ਤਾਲ ਦਾ, ਜਾਂ ਗੁਰੂ ਇਸ਼ਟ ਦਾ ਸਹਾਰਾ ਲੈਣਾ, ਮਹਾਤਮਾ ਗੁਰੂ ਕੀ ਸੰਗਤ ਦਾ ਸਹਾਰਾ ਲੈਣਾ, ਇਹ ਜ਼ਰੂਰੀ ਹੈ। ਸਿਮਰਨ ਦੇ ਮੋਹਰੇ ਸੂਰਜ ਚੰਦਰਮਾ ਦਾ, ਗਊ ਦਾ, ਆਪਣੇ ਇਸ਼ਟ ਦਾ, ਗੁਰੂ ਦਾ, ਮਾਤਾ ਪਿਤਾ ਦਾ ਹੋਣਾ, ਜਾਂ ਜੋਤ ਦਾ ਹੋਣਾ, ਧੂਪ ਦਾ ਹੋਣਾ, ਜਲ ਦਾ ਹੋਣਾ, ਅਗਨੀ ਦਾ ਹੋਣਾ, ਇਹ ਪਵਿੱਤਰ ਚੀਜ਼ਾਂ ਮੰਨੀਆਂ। ਪਵਿੱਤਰ ਚੀਜ਼ ਦਾ ਮਨ ਤੇ ਪਵਿੱਤਰਤਾ ਦਾ ਭਾਸ ਪੈਂਦਾ। ਗੱਜ ਕੇ ਬੋਲੋ ਸਾਧੂ। ਤਾਂ ਸਾਧੂ ਲੋਕ ਇਹਨਾਂ ਚੀਜ਼ਾਂ ਦਾ ਸਹਾਰਾ ਲੈਂਦੇ, ਜਾਂ ਪਵਿੱਤਰ ਸੰਗਤ ਦਾ, ਪਵਿੱਤਰ ਮਹਾਂਪੁਰਸ਼ਾਂ ਦਾ ਸਹਾਰਾ ਲੈਣਾ। ਪਵਿੱਤਰ ਹੋਣ ਵਾਸਤੇ ਪਵਿੱਤਰਾਂ ਦਾ ਸਹਾਰਾ ਤਾਂ ਲੈਣਾ ਹੀ ਪਵੇਗਾ ਨਾ। ਸਹਾਰੇ ਤੋਂ ਬਿਨਾਂ ਤਾਂ ਬੇਲ ਵੀ ਧਰਤੀ ਤੇ ਪਈ ਰਹਿੰਦੀ, ਧਰਤੀ ਤੇ ਪਈ ਬੇਲ ਨੂੰ ਫਲ ਘੱਟ ਲੱਗਦੇ, ਗਲਣ ਲੱਗ ਜਾਂਦੇ। ਜੇ ਛਾਪਾ ਕਰਦੇ ਉੱਤੇ ਚੜ ਜਾਏ, ਫਲ ਗਲਦੇ ਵੀ ਘੱਟ ਆ ਤੇ ਲੱਗਦੇ ਵੀ ਜ਼ਿਆਦਾ। ਜਦੋਂ ਵੀ ਕੋਈ ਬੰਦਾ ਕਿਸੇ ਦਾ ਸਹਾਰਾ ਲੈ ਕੇ ਤੁਰਦਾ, ਉਹ ਅੱਗੇ ਵਧੇਗਾ। ਫਿਰ ਸਹਾਰਾ ਕਿਹਦਾ ਲੈਣਾ? ਇੱਕ ਮਾਤਾ ਪਿਤਾ ਦਾ ਸਹਾਰਾ, ਇੱਕ ਰਾਜ ਦਾ ਸਹਾਰਾ, ਇੱਕ ਦੇਵੀ ਦੇਵਤਿਆਂ ਦਾ, ਇੱਕ ਅਕਾਲ ਪੁਰਖ ਦਾ ਸਹਾਰਾ। ਜਿਵੇਂ ਕਹਿ ਰਾਜ ਦੇ ਪੁੱਤਰ ਨੂੰ ਵੀ ਜੋਤਸ਼ੀ ਨੂੰ ਪੁੱਛਿਆ, ਉਹ ਕਹਿੰਦਾ ਆਪਣੇ ਲਈ ਪੁੱਤਰ ਦਾ ਕੋਈ ਬਲੀਦਾਨ ਦੇਵੇ। ਕਹਿੰਦਾ ਜਿਹਨੂੰ ਕੱਲ ਨੂੰ ਫਾਂਸੀ ਦੇਣਾ ਉਹਦੀ ਬਲੀ ਦੇ ਦਿਆਂਗੇ। ਕਹਿੰਦੇ ਨੇ ਖੁਸ਼ੀ ਨਾਲ ਬਲੀਦਾਨ, ਅੰਗਹੀਣ ਨਾ ਹੋਵੇ। ਕਹਿੰਦੇ ਐਸਾ ਕੌਣ ਦੇਵੇਗਾ ਪੁੱਤ ਮਾਰ ਕੇ, ਪੁੱਤ ਕਿੱਥੋਂ ਮਿਲਣਾ? ਕਹਿੰਦੇ ਮਾਇਆ ਦੇ ਪੁਜਾਰੀ ਪੁੱਤ ਵੀ ਵੇਚ ਦਿੰਦੇ। ਢੰਡੋਰਾ ਫੇਰਿਆ ਗਿਆ, ਇੱਕ ਮਾਈ ਨੇ ਪੁੱਤਰ ਦੇ ਦਿੱਤਾ, ਬੱਚੇ ਨੂੰ ਇਸ਼ਨਾਨ ਕਰਾਇਆ ਗਿਆ। ਕਹਿੰਦੇ ਤੈਨੂੰ ਦੇਵੀ ਦੇ ਮੰਦਰ ਚ ਲਿਜਾ ਕੇ ਤੇਰਾ ਬਲੀਦਾਨ ਦੇਣਾ। ਹੁਣ ਰੇਤੇ ਦੀਆਂ ਚਾਰ ਢੇਰੀਆਂ ਬਣਾਈਆਂ, ਪਹਿਲੀ ਨੂੰ ਵੇਖਿਆ ਢਾ ਤੀ, ਦੂਜੀ ਨੂੰ ਵੇਖਿਆ ਢਾ ਤੀ, ਤੀਹ ਨੂੰ ਵੇਖਿਆ ਢਾ ਦਿੱਤੀ, ਚੌਥੀ ਦੁਆਲੇ ਚਾਰ ਪ੍ਰਕਰਮਾ ਕਰਕੇ ਤੁਰ ਪਿਆ। ਰਾਜਾ ਸਾਹਿਬ ਕੋਈ ਵੇਖਦਾ ਰਿਹਾ, ਕਹਿਣ ਲੱਗਾ ਹੇ ਪੁੱਤਰ ਮੈਨੂੰ ਵੀ ਪਤਾ ਪੁੱਤ ਮਾਰ ਕੇ ਕਿਸੇ ਨੂੰ ਪੁੱਤ ਨਹੀਂ ਮਿਲ ਸਕਦਾ, ਪਾਰੇ ਦਾ ਚਾਰ ਢੇਰੀਆਂ ਬਣਾਈਆਂ, ਤਿੰਨ ਕਿਉਂ ਢਾਈਆਂ, ਚੌਥੀ ਨੂੰ ਪ੍ਰਕਰਮਾ ਕਰਕੇ ਆਇਆ। ਕਹਿੰਦਾ ਪਹਿਲੀ ਢੇਰੀ ਮਾਤਾ ਪਿਤਾ ਦੀ ਮਾਇਆ ਪਿੱਛੇ ਮੈਨੂੰ ਵੇਚ ਦਿੱਤਾ, ਦੂਜੀ ਢੇਰੀ ਜਿਹੜੀ ਸੀ ਰਾਜੇ ਦੀ ਸੀ, ਤੂੰ ਵੀ ਮੈਨੂੰ ਮਾਰ ਕੇ ਪੁੱਤ ਭਾਲਦਾ, ਇਵੇਂ ਪੁੱਤ ਕਿਵੇਂ ਮਿਲੇਗਾ, ਫਿਰ ਤੋਂ ਵੀ ਨਿਆਂ ਦੀ ਆਸ ਨਹੀਂ ਰਹੀ। ਤੀਜੀ ਢੇਰੀ ਸੀ ਦੇਵੀ ਦੀ, ਦੇਵੀ ਖੁਦ ਮੇਰੇ ਖੂਨ ਦੀ ਪਿਆਸੀ ਹੈ। ਚੌਥੀ ਅਕਾਲ ਪੁਰਖ ਦੀ, ਚਾਹੇ ਵਿਚਾਲੇ ਤੇ ਰੱਖ ਲੈ। ਜਿਹੜੇ ਅਕਾਲ ਪੁਰਖ ਦਾ ਨਾਂ ਲਿਆ, ਰਾਜੇ ਦੇ ਮਨ ਵਿੱਚ ਦਇਆ ਆ ਗਈ, ਉਹਨੇ ਕਿਹਾ ਇਹੋ ਜਿਹਾ ਜੋ ਪੁੱਤਰ ਕਿੱਥੋਂ ਮਿਲਣਾ, ਪੁੱਤ ਦਾ ਪੋਤਿਆ ਭਾਵੇਂ ਕਿਸੇ ਦਾ ਕਿਉਂ ਨਾ ਹੋਵੇ, ਚਾਹੇ ਗਰੀਬ ਦਾ ਚਾਹੇ ਅਮੀਰ ਦਾ, ਪੁੱਤ ਦਾ ਪੁੱਤ ਹੀ ਆ ਨਾ। ਅੱਜ ਅਸੀਂ ਆਪਣੇ ਨੂੰ ਪੁੱਤ ਸਮਝਦੇ, ਦੂਏ ਨੂੰ ਨਹੀਂ ਸਮਝਦੇ। ਪੁੱਤ ਪੁੱਤ ਹੀ ਹੁੰਦਾ ਭਾਵੇਂ ਕਿਸੇ ਦਾ ਕਿਉਂ ਨਾ ਹੋਵੇ। ਅਸੀਂ ਲੋਕ ਸਾਧ ਹੋ ਗਏ, ਤੁਸੀਂ ਲੋਕ ਸਾਧੂ ਨੂੰ ਵੇਖ ਕੇ ਜਾਂਦੇ ਨੀ, ਅਸੀਂ ਵੀ ਤਾਂ ਕਿਸੇ ਪੁੱਤ ਹੀ ਆ ਨਾ। ਗੱਜ ਕੇ ਬੋਲੋ ਸਾਧ। ਸਵਾਦ ਤਾਂ ਹੈ ਕੋਈ ਮਾਂ ਆਪਣਾ ਪੁੱਤ ਸਾਧ ਬਣਾਵੇ। ਦੂਏ ਦੇ ਘਰ ਲੱਗੇ ਤੇ ਬਸੰਤਰ ਨਜ਼ਰ ਆਉਂਦਾ, ਆਪਣੇ ਲੱਗੇ ਤੇ ਅੱਗ ਹੁੰਦੀ ਹੈ। ਆਪਣੇ ਜਿਗਰ ਦਾ ਟੋਟਾ ਕੱਟ ਕੇ ਕਿਸੇ ਨੂੰ ਸਾਧ ਬਣਾਓ, ਫਿਰ ਪਤਾ ਲੱਗਦਾ ਵੀ ਸਾਧ ਬਣਾਉਣ ਵਿੱਚ ਮਾਂ ਨੂੰ ਕਿੰਨਾ ਕੁਝ ਪ੍ਰੀਖਿਆ ਕਰਨਾ ਪੈਂਦਾ। ਦੂਏ ਦਾ ਪੁੱਤ ਕੋਈ ਸਾਧੂ ਸੰਤ ਬਣ ਜਾਏ ਤੇ ਬਰਦਾਸ਼ਤ ਕਰਨਾ ਬਹੁਤ ਔਖਾ, ਪਰ ਆਪਣਾ ਬਣਾਉਣਾ ਵੀ ਬੜਾ ਔਖਾ, ਆਪਣਾ ਬਰਦਾਸ਼ਤ ਕਰਨਾ ਵੀ ਔਖਾ, ਵੀ ਸਾਧ ਹੋ ਕਿਉਂ ਗਿਆ? ਗੱਜ ਕੇ ਬੋਲੋ ਸਤਨਾਮ। ਦਿਓ ਧਿਆਨ, ਮੈਂ ਬੇਨਤੀ ਕਰ ਰਿਹਾ ਸੀ। ਰਾਜ ਨੂੰ ਉਸੇ ਵੇਲੇ ਤਖ਼ਤ ਤੇ ਬਹਾਲਿਆ, ਮੱਥੇ ਤੇ ਕੇਸਰ ਚੰਦਨ ਦਾ ਤਿਲਕ ਲਾ ਕੇ ਯੁਵਰਾਜ ਦਾ ਐਲਾਨ ਕਰ ਦਿੱਤਾ। ਇਸੇ ਤਰ੍ਹਾਂ ਅਸੀਂ ਜਦ ਤੇ ਮਾਂ ਪੇ ਦਾ ਸਹਾਰਾ ਲੈਂਦੇ ਹਾਂ, ਜਦ ਤੱਕ ਰਾਜਿਆਂ ਦਾ ਸਹਾਰਾ ਲੈਂਦੇ ਹਾਂ, ਜਦ ਤੱਕ ਦੇਵੀ ਦੇਵਤਿਆਂ ਦਾ ਸਹਾਰਾ ਲੈਂਦੇ, ਰੱਬ ਦਾ ਸਹਾਰਾ ਨਹੀਂ ਮਿਲਦਾ। ਜਦੋਂ ਸਾਰੇ ਸਹਾਰਿਆਂ ਨੂੰ ਤਿਆਗ ਕੇ ਇੱਕ ਪਰਮੇਸ਼ਰ ਦਾ ਸਹਾਰਾ ਲਈਏ, ਫਿਰ ਸਾਨੂੰ ਉਹ ਤਖ਼ਤਾਂ ਦੇ ਬਾਲ ਕੇ ਤਿਲਕ ਲਾ ਕੇ ਆਤਮਾ ਦਾ ਰਾਜ ਦੇ ਕੇ ਐਸ ਲੋਕ ਦਾ ਕਿ ਤਿੰਨਾਂ ਲੋਕਾਂ 14 ਭਵਨਾਂ ਦਾ ਰਾਜਾ ਬਣਾ ਦਿੰਦਾ। ਗੱਜ ਕੇ ਬੋਲੋ ਸਤਨਾਮ। ਪਰ ਜੇ ਕੋਈ ਮਾਂ ਦਾ ਪੁੱਤ ਪਰਮੇਸ਼ਰ ਵੱਲ ਤੁਰ ਪਵੇ, ਗੱਜ ਕੇ ਬੋਲੋ ਸਤਨਾਮ, ਫਿਰ ਪਿਤਾ ਦਾ ਖਜ਼ਾਨਾ ਪੁੱਤ ਜੋਗਾ ਹੀ ਹੋਣਾ। ਜਿਹੜਾ ਪੁੱਤ ਪਿਓ ਦਾ ਵਫ਼ਾਦਾਰ ਆ, ਕੀ ਪਿਓ ਆਪਣੀ ਵਿਰਾਸਤ ਪੁੱਤ ਲੁਕੋ ਕੇ ਰੱਖੇਗਾ? ਕਦਾਪ ਨਹੀਂ। ਜੇ ਵਾਹਿਗੁਰੂ ਨੂੰ ਆਪਣਾ ਆਪ ਸਰਵੰਸ ਦਾਨ ਕਰ ਦਿਆਂਗੇ, ਵਾਹਿਗੁਰੂ ਦੇ ਪੁੱਤਰ ਬਣ ਜਾਵਾਂਗੇ, ਜੋ ਕੁਝ ਵਾਹਿਗੁਰੂ ਤੋਂ ਹੋਵੇਗਾ ਸਾਨੂੰ ਦੇ ਦੇਵੇਗਾ। ਬਾਬਾ ਜਵਾਲਾ ਸਿੰਘ ਵਾਹਿਗੁਰੂ ਦੇ ਪੁੱਤਰ ਬਣੇ, ਤੇ ਬਾਬੇ ਨਾਨਕ ਨੇ ਬਾਬਾ ਜਵਾਲਾ ਸਿੰਘ ਤੋਂ ਕੀ ਲੁਕੋਇਆ? ਬਾਬਾ ਨੰਦ ਸਿੰਘ ਜੀ ਮਹਾਰਾਜ ਕਲੇਰਾਂ ਵਾਲੇ ਬਾਬੇ ਨਾਨਕ ਦੇ ਪੁੱਤਰ ਬਣੇ, ਬਾਬਾ ਨਾਨਕ ਨੇ ਬਾਬੇ ਕਲੇਰਾਂ ਵਾਲੇ ਤੋਂ ਕੀ ਲੁਕੋਇਆ? ਬਾਬਾ ਆਤਰ ਸਿੰਘ ਜੀ ਮਹਾਰਾਜ ਬਾਬੇ ਨਾਨਕ ਦੇ ਪੁੱਤਰ ਬਣੇ, ਬਾਬਾ ਨਾਨਕ ਨੇ ਦਸਮ ਪਾਤਸ਼ਾਹ ਨੇ ਉਹਨਾਂ ਤੋਂ ਕੀ ਲੁਕੋਇਆ? ਗੱਜ ਕੇ ਬੋਲੋ ਸਤਨਾਮ। ਹੋਰ ਵੀ ਬੇਅੰਤ ਮਹਾਂਪੁਰਖ ਹਨ। ਜਿਹੜਾ ਵੀ ਗੁਰੂ ਦਾ ਬਣ ਜਾਂਦਾ, ਗੁਰੂ ਉਹ ਤੋਂ ਕੁਝ ਵੀ ਲੁਕਾਉਂਦਾ ਨੇ, ਉਹ ਤਾਂ ਭਾਲਦਾ ਕਿ ਮੈਂ ਆਪਣੇ ਸਿੱਖ ਨੂੰ ਕੁਝ ਦੇਵਾਂ। ਫਸਟ ਡਿਜ਼ਰਵ ਨੀਡ ਨੋ ਡਿਜ਼ਾਇਰ, تم جوگ بنو عشا کی کوئی ضرورت نہیں. جدو تھی جوگ بن جاؤ گے رب جوگ بندیا نو دین واسطے تو ڈھونڈتا پھر کچھ دے گج کے بولو ستنام. مالا بارے میں بینتی کیتی سی مالا دا آخری ارتھ کی ہے؟ مالا من نو واہگرو دی بندگی وچ لا لے, من دی لا لیتا کر کے من نو گرو دی بندگی وچ لا لے. جویں جا کے کسے ساتھ نے ہل پجالی جاں کسے بھی اوزار دوارا اپنا کرم کردا, اس طرح بھجن والے کول بھی آسن دا ہونا, پانی دا گڑبا ہونا, دھوپ جوت ہونی, کمبھ ناریل ہونا, مالا آدک دا دا نال سمرن جاپ ہونا, یہ چیزاں ساتھ سنگ جی ایک بھجن والے بھی سادھن. باقی آ پریما بھگتی کے جڑے نو انگ ہیں یہ بھی سادھن, جڑے میں پروگت آٹھ سادھن ورنن کیتے ہیں یہ بھی انہوں کے انگ ہیں. کئی کہندے انہاں دی کی لوڑ ہے؟ پہلے کال میں جدو ودیارتھی پڑھتا ان کچی پکی کے پہاڑے پھٹیاں سلیٹاں تے سلیٹیاں چکنیاں پہنیا, پھر سان کاپیاں کلما دواتاں تے آ جاندا. جدو پی ایچ ڈی کا کورس کر لیندا پچھلا سارا کچھ تیاگنا پہنا. اسی پرکار جدو بھی کوئی نوی پڑھائی شروع کرتا انہوں چھوٹے چھوٹے سادھنا تو وڈے وڈے سادھنا میں جانا پہنا. جدو برہم گیان ہو جاتا پھر سارے سادھن ختم ہو جاتے. برہم گیان ہوئے تو بنا جڑا سادھنا کی نندیا کرتا وہ مورخ ہے. گج کے بولو سادھنا. آج لوگ گلا گیان دیا کری جاندے پلے کچھ نہیں. گیان لین واسطے نیچے دے سارے سادھنا کی سمے سمے انسار لوڑ ہے, سمے سمے انسار انہوں سے چلنا پوے گا. جدو کبیر باہو مجل سے پہنچ جائیں گے پھر ٹھیک ہے. گیان کارن کرم ابھیاس, گیان پیا تو کرمے ناس, پھل کارن پھولی بن رائے, پھل لاگا تو پھول بلائے. جڑے برہم گیانی ہیں بھگت نام دے پہلے بھوگ لوگ سن, پھر کسی نے کہا ہوں تھی بھوگ نہیں لوگ, کہتے بھوگ کی لوا آنمی لے دودھ ردائی لے کیرن ٹھاکر کو نوید کرو, پہلا دودھ بٹارو بچرے بیٹھر پہلا کائے کرو. تے پہلا یہ بھی کہندا کہ سون کٹار کٹوری امرت پری لے نامے نے آگیا تری دودھ پیو میرے گوبند رائے, نہیں تو گھر کو باپ رسائے. کیونکہ ادو ہالے مجل نہیں سی ملی, جلے مجل مل گئی کہندا بتالی لا کے جیب پانی وچ ہوندے ہے کہ ہن میں شنان کیدا کرونا ہے تے دودھ کینو پلونا, بچے چ آپ ہی بھگوان پیتا چکے ہیں. کبیر پہلی وارتا بھی وارن کردا میرے تو کوری گاگریا نے لیپتی جیو گئے سنے باسطر گنگا چوبا مار کے شنان کرتا, نمی گاگر روز پانی بھی لیا کے مورتی کا شنان کرا. جس ویلے آواستا پہ پہنچ گیا تے پھر ساتھ سنگ کہندے پان پرمیشر کیا پوجا سب سنسار اس پروا سے جو رہا بوڑھے کالی تار, پہلا تو کرنا ہی پیا نا. اس کر کے ساتھ آپ اپنی پڑھائی تے کلاس ویکھنی پوے گی. کچی والے کچی کی پڑھائی, پکی والے پکی کی, مڈل والے مڈل کی, ہائی والے ہائی کی, بی اے ایم اے والوں پی ایچ ڈی اپنی ہے. پھر جی آپ پی ایچ ڈی ریس کر کے اپنی پڑھائی چھڈ بیٹھا گے سارے پلے کی پوے گا. اج دے یوگ دے لوکاں دی اے حالت ہے. گیان تو پہلا اپاشنا ہے, اپاشنا تو پہلا کرم ہے, کرم تو پہلا ساتسنگ جی ستسنگ ہے, ستسنگ تو پہلا ماتا پتا دی سیوا ہے, بھنا بھراواں دی سیوا. کیونکہ ماں پہ یوگ ہون گے سانو نیک سنگت وچ لے جان گے, سنگت مل جائے گی اسی نیک کرم کران گے. نیک کرم نے جلدی انتشکرن شدھ ہوئے گا اپاشنا پوجا پاٹھ کران گے, پوجا پاٹھ کران گے گیان پراپت ہوئے گا, گیان پراپت ہوگا مکتی ملے گی. ہر سٹیج اپنے ستھان تے کھلوتی ہوئی. اج دے منوش نو بہت کچھ کردیا پراپتی کیوں نہیں, پڑھائی ہو رہا تے پڑھ ہو رہا, کلاس ہو رہا تے کتاباں ہو چکی, پھر تو ودیارتھی پرائمری کا پی ایچ ڈی دوالیاں گیڑے کٹتا. وہ کہندے چھوٹیاں کلاساں دے ماسٹر ہیں نی, گج کے بولو ساتنا. یہو جی کلاس, وہ جی کتاب, وہ جا سکول, وہ جائے سادھن, وہ جی پستکاں ہوندیاں. اس کر کے سان گرو گرانتھ کی پڑھائی جڑی ہے یہ مہاراج نے سارے اپدیش دتا ہوا, کرم کا بھی اپدیش ہے, پاشنا کا بھی, گیان کا بھی ہے, مکتی کا بھی ہے, واہگرو ابھید ہونے کا اپدیش بھی ہے. سانو یہ وچارنا پینا مہاپرکھاں دوارا ساری کہڑی کلاس کہڑی پڑھائی اسی کرنی ہے. اس کر کے تت وی مہاپرکھاں کی سنگت کرنی آستا ضروری ہے. انہوں کی سنگت کرنے کا مطلب کی ہے؟ وہ سانو ویکھن گے اسی کہڑی کلاس کے وچارتی, وہ انسار سانو اپدیش دین گے, پھر سفلتا ملے گی. گج کے بولو ستنام. آج کلاس کوئی ہوں دی ہے, پڑھائی کوئی کر دے, ماسٹر کوئی لے پھر دے, دے پراپتی کی ہوگی؟ اس طرح کدی ہویا؟ دنیاوی ودیا چوں کامیابی نہیں, پرمارتھی ودیا چ بھلا کامیابی کیویں ہو جائے گی؟ یہ ساریاں گلاں ਸਮਝਣੀਆਂ ਪੈਣੀਆਂ, ਵਿਚਾਰਨੀਆਂ ਪੈਣੀਆਂ। ਮਹਾਤਮਾ ਹਰੇਕ ਨੂੰ ਇੱਕ ਜੈਸਾ ਉਪਦੇਸ਼ ਨਹੀਂ ਦਿੰਦੇ, ਕਿਸੇ ਨੂੰ ਕੋਈ, ਕਿਸੇ ਨੂੰ ਕੋਈ, ਕਿਸੇ ਨੂੰ ਕੋਈ। ਆਮ ਲੋਕਾਂ ਨੂੰ ਕਹਿੰਦੇ ਆ ਕਿ ਮਹਾਤਮਾ ਦਵੈਸ਼ ਕਰਦੇ, ਦਵੈਸ਼ ਨਹੀਂ, ਉਹ ਅੰਤਰਜਾਮੀ ਹੁੰਦੇ, ਉਹ ਆਤਮ ਗਿਆਨੀ ਹੁੰਦੇ, ਜਿਹੋ ਜਿਹਾ ਵਿਦਿਆਰਥੀ ਵੈਸਾ ਹੀ ਉਪਦੇਸ਼ ਦਿੰਦੇ, ਕਿਉਂਕਿ ਸਫਲਤਾ ਵੀ ਉਹਦੇ ਵਿੱਚ ਹੀ ਹੈ। ਗੱਜ ਕੇ ਬੋਲੋ ਸਤਨਾਮ। ਡਾਕਟਰ ਨੇ ਵੇਖਣਾ ਕਿਹੜੇ ਮਰੀਜ਼ ਨੂੰ ਕਿਹੜੀ ਦਵਾਈ ਦੇਣੀ ਹੈ। ਡਾਕਟਰੀ ਦੀਆਂ ਕਿਤਾਬਾਂ ਬਹੁਤ ਲਿਖੀਆਂ ਹੋਈਆਂ, ਸ਼ੀਸ਼ਿਆਂ ਤੇ ਵੀ ਲੇਬਲ ਲੱਗੇ ਹੋਏ, ਦਵਾਈਆਂ ਦੀ ਮਕਦਾਰ ਡੋਜਾਂ ਵੀ ਲਿਖੀਆਂ ਹੋਈਆਂ, ਤੇ ਫਿਰ ਡਾਕਟਰਾਂ ਨੂੰ ਫੀਸ ਦੇ ਕੇ ਇਲਾਜ ਕਿਉਂ ਕਰਾਉਂਦੇ? ਆਪ ਹੀ ਕਿਤਾਬਾਂ ਪੜ੍ਹ ਕੇ ਡਾਕਟਰੀ ਦੀਆਂ ਦਵਾਈਆਂ ਕਿਉਂ ਨਹੀਂ ਖਾ ਲੈਂਦੇ? ਆਪਰੇਸ਼ਨ ਕਰਨ ਦੇ ਢੰਗ ਵੀ ਕਿਤਾਬਾਂ 'ਚ ਲਿਖੇ ਹੋਏ ਹੈ, ਤੇ ਔਜ਼ਾਰ ਵੀ ਬਣਾਏ ਹੋਏ, ਬਾਜ਼ਾਰਾਂ 'ਚ ਮੁੱਲ ਮਿਲ ਵੀ ਜਾਂਦੇ, ਆਪਣਾ ਆਪਰੇਸ਼ਨ ਆਪ ਕਿਉਂ ਨਹੀਂ ਕਰ ਲੈਂਦੇ? ਹਸਪਤਾਲਾਂ 'ਚ ਡਾਕਟਰਾਂ ਕੋਲ ਧੱਕੇ ਕਿਉਂ ਖਾਂਦੇ ਹੋ? ਇਸੇ ਤਰ੍ਹਾਂ ਧਰਮ ਸ਼ਾਸਤਰਾਂ ਵਿੱਚ ਵਾਹਿਗੁਰੂ ਨੂੰ ਪ੍ਰਾਪਤ ਕਰਨ ਦੇ ਸਾਰੇ ਸਾਧਨ ਲਿਖੇ ਹੋਏ। ਜਦ ਤੱਕ ਜਿਨ੍ਹਾਂ ਬ੍ਰਹਮ ਗਿਆਨੀਆਂ ਨੇ ਉਸ ਆਤਮ ਗਿਆਨ ਦੇ ਕੋਰਸਾਂ ਨੂੰ ਪਾਸ ਨਹੀਂ ਕਰ ਲਿਆ, ਜਿਨ੍ਹਾਂ ਨੂੰ ਵਾਹਿਗੁਰੂ ਵੱਲੋਂ ਸਰਟੀਫਿਕੇਟ ਮਿਲੇ, ਉਹਨਾਂ ਦੀ ਸ਼ਰਮ ਤੋਂ ਬਿਨਾਂ ਗੁਰੂ ਗ੍ਰੰਥ ਵਿੱਚ ਸਾਰੀਆਂ ਔਸ਼ਧੀਆਂ, ਮਨ ਤਨ ਤੇ ਬਾਣੀ ਦੇ ਰੋਗਾਂ ਨੂੰ ਨਿਵਰਤ ਕਰਨ ਦੇ ਸਾਰੇ ਸਾਧਨ ਹੋਣ ਦੇ ਬਾਵਜੂਦ ਵੀ ਅਸੀਂ ਤੰਦਰੁਸਤ ਨਹੀਂ ਹੋ ਸਕਦੇ? ਗੱਜ ਕੇ ਬੋਲੋ ਸਤਨਾਮ। ਜਿਹੜੇ ਲੋਕ ਕਹਿ ਦਿੰਦੇ ਆ ਕਿ ਇਹ ਸਾਧੂ ਸੰਤ ਦੀ ਲੋੜ ਨਹੀਂ, ਉਹ ਮਨ ਮੁਕਤਾ ਵੱਲ ਜਾ ਰਹੇ, ਉਹਨਾਂ ਨੂੰ ਪਤਾ ਹੀ ਨਹੀਂ ਕਿ ਮਹਾਤਮਾ ਦੀ ਸੰਗਤ ਦਾ ਫਲ ਕੀ ਹੈ। ਬਾਬਾ ਈਸ਼ਰ ਸਿੰਘ ਰਾੜੇ ਵਾਲੇ ਜੀ ਅਵਸਥਾ ਤੇ ਪਹੁੰਚੇ, ਉਹਨੇ ਬਾਬਾ ਅਤਰ ਸਿੰਘ ਜੀ ਮਹਾਰਾਜ ਦੀ ਸੰਗਤ ਕੀਤੀ। ਬਾਬਾ ਅਤਰ ਸਿੰਘ ਨੇ ਕੋਈ ਅਵਸਥਾ ਲਈ, ਉਹਨੇ ਬਾਬਾ ਕਰਮ ਸਿੰਘ ਜੀ ਮਹਾਰਾਜ ਹੋਤੀ ਮਰਦਾਨ ਦੀ ਸੰਗਤ ਕੀਤੀ। ਬਾਬਾ ਕਰਮ ਸਿੰਘ ਜੀ ਮਹਾਰਾਜ ਨੇ ਕੋਈ ਅਵਸਥਾ ਲਈ, ਉਹਨਾਂ ਨੇ ਬਾਬਾ ਰਾਮ ਸਿੰਘ ਨਰੰਗਾਬਾਦ ਵਾਲਿਆਂ ਦੀ ਸੰਗਤ ਕੀਤੀ। ਉਹਨਾਂ ਨੇ ਕੋਈ ਅਵਸਥਾ ਲਈ, ਉਹਨਾਂ ਨੇ ਬਾਬਾ ਮਹਾਰਾਜ ਸਿੰਘ ਦੀ ਸੰਗਤ ਕੀਤੀ। ਉਹਨਾਂ ਨੇ ਕੋਈ ਅਵਸਥਾ ਲਈ, ਬਾਬਾ ਵੀਰ ਸਿੰਘ ਦੀ ਸੰਗਤ ਕੀਤੀ। ਉਹਨਾਂ ਨੇ ਕੋਈ ਅਵਸਥਾ ਲਈ, ਬਾਬਾ ਸਾਹਿਬ ਸਿੰਘ ਜੀ ਭਾਗ ਸਿੰਘ ਦੀ ਸੰਗਤ ਕੀਤੀ। ਉਹਨਾਂ ਨੇ ਕੋਈ ਅਵਸਥਾ ਲਈ, ਬਾਬਾ ਸਾਹਿਬ ਸਿੰਘ ਬੇਦੀ ਦੀ ਸੰਗਤ ਕੀਤੀ। ਉਹਨਾਂ ਨੇ ਕੋਈ ਅਵਸਥਾ ਲਈ, ਬਾਬਾ ਸੋਭਾ ਸਿੰਘ ਦੀ ਸੰਗਤ ਕੀਤੀ ਆਨੰਦਪੁਰ। ਉਹਨਾਂ ਨੇ ਕੋਈ ਅਵਸਥਾ ਲਈ ਤੇ ਭਾਈ ਦਇਆ ਸਿੰਘ ਦੀ ਸੰਗਤ ਕੀਤੀ। ਭਾਈ ਦਇਆ ਸਿੰਘ ਨੇ ਅਵਸਥਾ ਲਈ ਤੇ ਗੁਰੂ ਗੋਬਿੰਦ ਸਿੰਘ ਦੀ ਸੰਗਤ ਕੀਤੀ। ਗੁਰੂ ਗੋਬਿੰਦ ਸਿੰਘ ਗੁਰੂ ਪਦਵੀ ਤੇ ਆਏ ਤੇ ਨੌਵੇਂ ਪਾਤਸ਼ਾਹ ਦੀ ਬਖਸ਼ਿਸ਼ ਲਈ, ਨੌਵੇਂ ਪਾਤਸ਼ਾਹ ਨੇ ਬਖਸ਼ਿਸ਼ ਲਈ ਤੇ ਅੱਠਵੇਂ ਪਾਤਸ਼ਾਹ ਦੀ ਕਿਰਪਾ ਹੋਈ, ਅੱਠਵੇਂ ਪਾਤਸ਼ਾਹ ਨੇ ਬਖਸ਼ੇ ਲਈ, ਸੱਤਵੇਂ ਨੇ ਕਿਰਪਾ ਕੀਤੀ, ਸੱਤਵੇਂ ਨੇ ਸਾਧ ਸੰਗ ਜੀ ਉਸ ਮਜ਼ਲ ਜੋਤ ਨੂੰ ਪ੍ਰਾਪਤ ਕੀਤਾ, ਤੇ ਫਿਰ ਛੇਵੇਂ ਪਾਤਸ਼ਾਹ ਦੀ ਬਖਸ਼ਿਸ਼ ਲਈ, ਛੇਵੇਂ ਪਾਤਸ਼ਾਹ ਨੇ ਬਖਸ਼ਿਸ਼ ਲਈ ਪੰਜਵੇਂ ਦੀ, ਪੰਜਵੇਂ ਨੇ ਚੌਥੇ ਦੀ, ਚੌਥੇ ਨੇ ਤੀਜੇ ਦੀ, ਤੀਜੇ ਨੇ ਦੂਜੇ ਦੀ, ਤੇ ਦੂਜੇ ਨੇ ਗੁਰੂ ਨਾਨਕ ਦੀ। ਗੁਰੂ ਨਾਨਕ ਆਪ ਨਿਰੰਕਾਰ ਸਨ, ਅਪਰੰਪਰ ਪਾਰਬ੍ਰਹਮ ਪਰਮੇਸ਼ਰ, ਨਾਨਕ ਗੁਰ ਮਿਲਿਆ ਸੋਈ ਜੀਉ, ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ। ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ। ਮੈਂ ਬੜਬੜੇ ਮਹਾਂਪੁਰਖਾਂ ਤੇ ਗੁਰੂਆਂ ਤੇ ਉਹਨਾਂ ਦੇ ਸੇਵਕਾਂ ਦੀਆਂ ਗੱਲਾਂ ਦੱਸ ਦਿੱਤੀਆਂ। ਦੱਸੋ ਅੱਜ ਤੱਕ ਕਿਹੜਾ ਵੀ ਵਿਅਕਤੀ ਗੁਰੂ ਔਰ ਮਹਾਤਮਾ ਦੀ ਸ਼ਰਮ ਤੋਂ ਬਿਨਾਂ ਕਿਸੇ ਮੁਕੰਮਲ ਮੰਜ਼ਿਲ ਤੇ ਪਹੁੰਚਾ ਕਿ ਪਹੁੰਚਾ? ਕਦੀ ਪਹੁੰਚ ਹੀ ਨਹੀਂ ਸਕਦਾ। ਕਬੀਰ ਸਾਹਿਬ ਕਹਿੰਦੇ, ਭੇਦੀ ਲੀਨਾ ਸਾਫ ਕਰ, ਬਿੰਨੀ ਵਸਤ ਲਿਖਾਏ, ਉਲਟ ਜਨਮ ਕਾ ਪਥ ਥਾ, ਖਿਨ ਮੈਂ ਪਹੁੰਚਿਆ ਜਾਏ। ਤੁਸੀਂ ਗੈਰ ਇਲਾਕੇ ਗੈਰ ਦੇਸ਼ ਵਿੱਚ ਚਲੇ ਜਾਓ, ਆਪਣੇ ਆਪ ਕਿਵੇਂ ਕਿਸੇ ਚੀਜ਼ ਨੂੰ ਢੂੰਡ ਲਓਗੇ? ਜੇ ਉਸ ਇਲਾਕੇ ਦੇਸ਼ ਦਾ ਮਹਿਰਮ ਨਾਲ ਲੈ ਲਓਗੇ, ਤੁਹਾਨੂੰ ਨਿਰਜਤਨ ਹੀ ਉਸ ਮੁਕਾਮ ਦੀ ਪ੍ਰਾਪਤੀ ਹੋ ਜਾਵੇਗੀ। ਇਸ ਤਰ੍ਹਾਂ ਵਾਹਿਗੁਰੂ ਦਾ ਮੁਕਾਮ ਪ੍ਰਾਪਤ ਕਰਨ ਵਾਸਤੇ ਵੀ ਵਾਹਿਗੁਰੂ ਦੇ ਮੁਕਾਮ ਦੇ ਜਿਹੜੇ ਭੇਦੀ ਮਹਾਤਮਾ, ਉਹਨਾਂ ਨੂੰ ਨਾਲ ਲੈਣਾ ਪਵੇਗਾ। ਭੇਦੀ ਲੀਨਾ ਸਾਫ ਕਰ, ਦਿਨੀ ਵਸਤ ਲਿਖਾਏ, ਉਹ ਵਸਤੂ ਜਣਾ ਦਿੱਤੀ। ਕੋਟ ਜਨਮ ਕਾ ਪਥ, ਇਹ ਕਰੋੜਾਂ ਜਨਮਾਂ ਦਾ ਪਥ ਸੀ, ਇਹ ਨਹੀਂ ਕਿ ਜਹਾਜ਼ਾਂ ਨਾਲ ਤੈਅ ਹੋਣ ਵਾਲਾ ਪਥ ਹੈ, ਇਹ ਕਰੋੜਾਂ ਜਨਮਾਂ ਦਾ ਕਾਰਾਂ ਨਾਲ ਤੈਅ ਹੋਣ ਵਾਲਾ ਪਥ ਨਹੀਂ। ਇਹ ਤਾਂ ਸਾਧ ਸੰਗਤ ਜੀ ਸੁਰਤ ਹਵਾਈ ਗੋਲਾ ਗਿਆਨ ਚਲਾਇਆ ਵਾਲੀ ਗੱਲ ਹੈ। ਪ੍ਰੇਮ ਪਲੀਤਾ ਸੁਰਤ ਹਵਾਈ ਗੋਲਾ ਗਿਆਨ ਚਲਾਇਆ, ਇਹ ਮਾਰਗਿਓਂ ਤੈਅ ਹੋਣ ਵਾਲਾ ਨਹੀਂ। 84 ਤੱਕ ਜੂਨਾਂ ਚ ਜੀਵ ਆਤਮਾ ਭਟਕਦੀ ਆਉਂਦੀ ਹੈ। ਜਦ ਤੱਕ ਭੇਦੀ ਮਹਾਤਮਾ ਨੂੰ ਨਾਲ ਨਹੀਂ ਲੈਂਦੇ, ਤੁਸੀਂ ਉਸ ਮੁਕਾਮ ਤੇ ਪਹੁੰਚ ਕਿਵੇਂ ਸਕਦੇ ਹੋ? ਇਹ ਬੰਦੇ ਉਹ ਗੱਲ ਕਹਿੰਦੇ ਕਿ ਮਹਾਤਮਾ ਦੀ ਸੰਗਤ ਦੀ ਲੋੜ ਨਹੀਂ, ਜਿਹਨੇ ਕਿਤੇ ਜਾਣਾ ਨਹੀਂ। ਜਿਨ੍ਹਾਂ ਨੇ ਰੱਬ ਦੇ ਮੁਕਾਮ ਨੂੰ ਪ੍ਰਾਪਤ ਕਰਨਾ, ਉਹਨਾਂ ਨੂੰ ਭੇਦੀ ਮਹਾਤਮਾ ਦੀ ਹੋ ਸਕਦਾ। ਮਹਾਤਮਾ ਕੋਈ ਆਪਣਾ ਨਾਮ ਨਹੀਂ ਜਪਾਉਂਦੇ, ਜਾਂ ਕੋਈ ਆਪਣੀ ਸੰਪਰਦਾ ਪੰਥ ਚਲਾਉਣ ਵਾਸਤੇ ਨਹੀਂ ਆਉਂਦੇ। ਜੋ ਗੁਰੂ ਨਾਨਕ ਦਾ ਸਿਧਾਂਤ ਹੈ ਉਹਦੇ ਤੇ ਚੱਲਦੇ, ਉਹਦੇ ਤੇ ਚਲਾਉਣ ਦਾ ਹੀ ਲੋਕਾਂ ਨੂੰ ਉਪਦੇਸ਼ ਦਿੰਦੇ। ਨਾ ਉਹਨਾਂ ਨੂੰ ਗੁਰੂ ਪੀਰ ਬਣਨ ਦੀ ਇੱਛਾ ਹੁੰਦੀ, ਜਿਹੜਾ ਗੁਰੂ ਹੈ ਉਸ ਗੁਰੂ ਦੀ ਮਨੋਤ ਵਾਸਤੇ ਉਸ ਮਾਰਗ ਨੂੰ ਦੱਸਣ ਵਾਸਤੇ ਆਉਂਦੇ। ਗੱਜ ਕੇ ਬੋਲੋ ਸਤਨਾਮ। ਸਰੋ ਵਿਚਾਰ ਇਹ ਹਨ ਜ਼ਰੂਰੀ ਬੇਨਤੀਆਂ। ਤਾਂ ਤੇ ਨੇਕ ਪੁਰਖ ਭਾਵੇਂ ਕੋਈ ਗ੍ਰਿਹਸਤੀ ਹੋਵੇ ਭਾਵੇਂ ਬੇਹੰਗਮ ਹੋਵੇ, ਇਹ ਕੋਈ ਬੈਨ ਨਹੀਂ। ਗ੍ਰਿਹਸਤੀਆਂ ਵਿੱਚ ਵੀ ਸਾਧੂ ਹੋ ਸਕਦਾ, ਇਹ ਨਹੀਂ ਕੋਈ ਹੈ ਕਿ ਗ੍ਰਿਹਸਤੀ ਸੰਤ ਨਹੀਂ ਹੋ ਸਕਦਾ। ਜਨਕ ਰਾਜਾ ਗ੍ਰਿਹਸਤੀ ਹੋਏ, ਸਾਡੇ ਦਸੇ ਗੁਰੂ ਗ੍ਰਿਹਸਥ ਜੀਵਨ ਚ ਵਰਤੇ, ਭਾਈ ਮੰਝ ਸਾਹਿਬ, ਭਾਈ ਬਹਿਲੋ ਸਾਹਿਬ, ਬਾਬਾ ਗੁਰਦਾਸ ਸਾਹਿਬ, ਬਾਬਾ ਬੁੱਢਾ ਸਾਹਿਬ ਗ੍ਰਿਹਸਥ ਜੀਵਨ ਚ ਵਰਤੇ, ਭਾਈ ਸਾਲੋ ਸਾਹਿਬ, ਭਾਈ ਜੇਠਾ ਪੁਰਾਣਾ ਆਦਿਕ ਬੜੇ ਬੜੇ ਮਹਾਂਪੁਰਖ ਇਸ ਜੀਵਨ ਚ ਵਰਤੇ, ਚਾਹੇ ਵਿਅੰਗਮ ਹੋ ਕੇ ਅਵਸਥਾ ਪ੍ਰਾਪਤ ਕਰ ਲੈ, ਚਾਹੇ ਗ੍ਰਿਹਸਥੀ ਹੋ ਕੇ, ਤੁਸੀਂ ਉਸ ਪੁਰਖ ਦੀ ਸੰਗਤ ਕਰਨੀ ਹੈ ਜਿਹਦੀ ਸੰਗਤ ਕਰਕੇ ਜਿਨ੍ਹਾਂ ਦਸੰਦੜਿਆਂ ਦੁਰਮਤ ਵੰਝਿਆ, ਮਿੱਤਰਾ ਸਾਡੇ ਸਹੀ ਹੋਣ ਢਿੰਦੀ ਜਗ ਸਵਾਇਆ ਜਨ ਨਾਨਕ ਵਿਰਲੇ ਕੇਈ ਗੱਜ ਕੇ ਬੋਲੋ ਸਾਧਨਾ। ਸੋ ਇਹਦੇ ਵਿੱਚ ਕੋਈ ਭੇਦ ਨਹੀਂ, ਜਿੱਥੋਂ ਵੀ ਵਾਸਤੂ ਮਿਲ ਜਾਏ ਵਾਸਤੂ ਲੈਣੀ। ਸੋ ਮਹਾਰਾਜ ਦੀ ਬਾਣੀ ਕਹਿ ਰਹੀ, ਸੂਹੀ ਮਹੱਲਾ ਪੰਜਵਾ, ਬਹਿਤੀ ਜਾਤ ਕਦੇ ਦ੍ਰਿਸ਼ ਨਾ ਧਾਰਤ, ਜਿਹੜੀਆਂ ਨਦੀਆਂ ਸਾਗਰ ਨੂੰ ਮਿਲੀਆਂ ਹੋਈਆਂ ਉਹ ਕਦੀ ਆਲੇ ਦੁਆਲੇ ਦ੍ਰਿਸ਼ ਨਹੀਂ ਧਾਰਦੀਆਂ ਹਨ, ਤੇ ਸਾਡੇ ਕਿਸੇ ਨੇ ਪੱਥਰ ਸਿੱਟ ਦਿੱਤਾ, ਸਾਡੇ ਕਿਸੇ ਨੇ ਛਾਪੇ ਸਿੱਟਤੇ, ਸਾਡੇ ਕੋਈ ਗੰਦਾ ਨਾਲਾ ਪਾਤਾ, ਸਾਡੇ ਕੋਈ ਗੰਦ ਮਨ ਧੋ ਗਿਆ, ਸਾਡੇ ਕੋਈ ਥੁੱਕ ਗਿਆ, ਸਾਡੇ ਕੋਈ ਮਲਬੂਤਰ ਕਰ ਗਿਆ, ਉਹ ਸਮੁੰਦਰ ਦੇ ਪ੍ਰੇਮ ਵਿੱਚ ਦੌੜੀਆਂ ਜਾ ਰਹੀਆਂ। ਉਹ ਜਿਹੜੇ ਸਮੁੰਦਰ ਦੇ ਪ੍ਰੇਮ ਦੀ ਤੇ ਸਾਗਰ ਵਿੱਚ ਅਭੇਦ ਹੋਣ ਦੀ ਲਗਨ ਹੈ, ਉਹਦੇ ਕਾਰਨ ਨਦੀਆਂ ਗੰਗਾ ਆਦਿ ਗੰਦੀਆਂ ਨਹੀਂ ਹੁੰਦੀਆਂ, ਪਵਿੱਤਰ ਰਹਿੰਦੀਆਂ, ਕਿਉਂਕਿ ਬਹਿਤਾ ਪਾਣੀ ਨਿਰਮਲਾ ਖਰਾ ਗਾਂਧਲਾ ਹੋਏ, ਕਿਉਂ ਸਾਧੂ ਰਮਤਾ ਪਲਾ ਦਾਗ ਨਾ ਲਾਗਾ ਹੋਏ। ਪਾਣੀ ਨਾ ਬਹੇ ਤੋ ਬੂ ਆਏ, ਖੰਜਰ ਨਾ ਚੱਲੇ ਤੋ ਮੋਰਚਾ ਖਾਏ। ਪਾਣੀ ਬਹਿਣਾ ਬੰਦ ਹੋ ਜਾਏ, ਉਹ ਛੱਪੜ ਬਣ ਜਾਏਗਾ, ਜਾਲਾ ਪੈ ਜਾਏਗਾ, ਬੂਰਾ ਪੈ ਜਾਏਗਾ, ਕਿਰਮ ਚੱਲ ਜਾਣਗੇ, ਸਾਡੇ ਹਾਨ ਬਦਬੂ ਮਾਰ ਜਾਏਗਾ, ਪੀਣ ਦੇ ਕਾਬਲ ਨਹੀਂ ਰਹੇਗਾ। ਪਾਣੀ ਰੁਕਿਆ ਤੇ ਇੰਨੇ ਦੋਸ਼ ਪੈਦਾ ਹੋ ਗਏ। ਜਿਹੜਾ ਬੰਦਾ ਪਰਮਾਰਥ ਦੇ ਰਸਤੇ ਤੋਂ ਰੁਕ ਜਾਂਦਾ ਉਹਦੇ ਵਿੱਚ ਵੀ ਦੋਸ਼ ਪੈਦਾ ਹੋ ਜਾਂਦੇ, ਉਹਦੀ ਆਤਮਾ ਕਲੂਸ਼ਿਤ ਹੋ ਜਾਂਦੀ, ਬੇਸ਼ੇ ਬਕਾਰਾਂ ਦੀ ਬੋ ਆਉਂਦੀ ਹੈ, ਨਿੰਦਿਆ ਰੂਪੀ ਸੜੇਹਾਨ ਆਉਂਦੀ ਹੈ, ਈਰਖਾ ਰੂਪੀ ਅੱਗ ਮੱਚਦੀ ਹੈ ਉਹਦੇ ਹਿਰਦੇ ਚ, ਵਰਨਾਸ਼ਮ ਦੀਆਂ ਗੰਢਾਂ ਪੈਦਾ ਹੋ ਜਾਣੀਆਂ, ਔਰ ਸਾਲ ਸੰਗਤ ਜਿਵੇਂ ਹੰਕਾਰ ਰੂਪੀ ਟਿੱਬੇ ਚਟਾਨਾਂ ਪੈਦਾ ਹੋ ਜਾਣੀਆਂ, ਮੋਹ ਰੂਪੀ ਦਲਦਲ ਪੈਦਾ ਹੋ ਜਾਂਦੀ ਹੈ, ਔਰ ਲੋਭ ਰੂਪੀ ਘੁੰਮਣ ਘੇਰੀਆਂ ਪੈਦਾ ਹੋ ਜਾਂਦੀਆਂ ਹਨ, ਔਰ ਕਾਮ ਕ੍ਰੋਧ ਰੂਪੀ ਮਗਰ ਮੱਛ ਤੇ ਸਰਪ ਔਰ ਜ਼ਹਿਰੀਲੇ ਜਾਨਵਰ ਹਿਰਦੇ ਵਿੱਚ ਪੈਦਾ ਹੋ ਜਾਂਦੇ, ਆਸਾ ਤਿਸ਼ਨਾ ਮਮਤਾ ਰੂਪੀ ਡੈਣਾ ਕਲਯੋਗਣਾ ਪੈਦਾ ਹੋ ਜਾਂਦੀਆਂ, ਔਰ ਸਾਰੀ ਬੁੱਧੀ ਦੇ ਉੱਪਰ ਮਾਇਆਵੀ ਅਵਾਰਣ ਜਿਹੜਾ ਬੁਰਾ ਪੈਦਾ ਹੋ ਜਾਂਦਾ, ਜਿਹੜਾ ਆਤਮਾ ਨੂੰ ਢੱਕ ਲੈਂਦਾ, ਔਰ ਪਾਪਾਂ ਰੂਪੀ ਜਾਲਾ ਪੈਦਾ ਹੋ ਜਾਂਦਾ, ਗੱਦੀਆਂ ਬਾਸ਼ਨਾ ਰੂਪੀ ਧੂੰਆਂ ਪੈਦਾ ਹੋ ਜਾਂਦਾ। ਗੱਜ ਕੇ ਬੋਲੋ ਸਤਨਾਮ। ਜਿਹੜਾ ਇਨਸਾਨ ਰੁਕ ਜਾਂਦਾ, ਪ੍ਰਕਿਰਤੀ ਦੀ ਹਰ ਸ਼ੈ ਸਾਨੂੰ ਪ੍ਰਗਤੀਸ਼ੀਲ ਹੋਣ ਦਾ ਉਪਦੇਸ਼ ਦੇ ਰਹੀ ਹੈ। ਸੂਰਜ 14,000 ਦੈਂਤ ਨੂੰ ਰੋਜ਼ ਮਾਰ ਕੇ ਪ੍ਰਕਾਸ਼ ਕਰਦਾ ਨੀਲੇ ਆਕਾਸ਼ ਵਿੱਚ। ਸਾਡੇ ਸਰੀਰ ਵਿੱਚ 14 ਇੰਦਰੀਆਂ, ਇੱਕ ਇੱਕ ਇੰਦਰੀ ਦੀ ਇੱਕ ਇੱਕ 1,000 ਬਿਰਤੀ, 14,000 ਬਿਰਤੀਆਂ ਨੂੰ ਮਾਰ ਕੇ ਹਿਰਦੇ ਵਿੱਚ ਗਿਆਨ ਰੂਪੀ ਸੂਰਜ ਦਾ ਪ੍ਰਕਾਸ਼ ਕੀਤਾ ਜਾ ਸਕਦਾ ਹਿਰਦੇ ਦੇ ਆਕਾਸ਼। 14,000 ਬਿਰਤੀਆਂ ਨੂੰ ਮਾਰਨ ਲੱਗੇ, ਬਾਹਰ ਦੇ ਦੁਸ਼ਮਣਾਂ ਨੂੰ ਮਾਰਨ ਵਾਸਤੇ ਬੰਦੇ ਨੇ ਕਿਲੇ ਬਣਾ ਲਏ, ਬੜੀ ਪ੍ਰਕਾਰ ਦੇ ਅਸਲੇ ਬਣਾ ਲਏ ਆਟੋਮੈਟਿਕ, ਪਰ ਜਿਹੜੇ ਮਨ ਦੇ ਅੰਦਰ ਦੁਸ਼ਮਣ ਰਹੇ ਇਹਨਾਂ ਨੂੰ ਮਾਰਨ ਵਾਸਤੇ ਇਹਨੇ ਕੀ ਬਣਾਇਆ? ਗੱਜ ਕੇ ਬੋਲੋ ਸਤਨਾਮ। ਸੈਂਸ ਨੇ ਕੀ ਬਣਾਇਆ? ਜਿਹਦੇ ਨਾਲ ਕਾਮ ਨੂੰ ਜਿੱਤਿਆ ਜਾਏ, ਕ੍ਰੋਧ ਨੂੰ ਜਿੱਤਿਆ ਜਾਏ, ਲੋਭ ਹੰਕਾਰ ਮੋਹ ਨੂੰ ਜਿੱਤਿਆ ਜਾਏ, ਆਸਾ ਤ੍ਰਿਸ਼ਨਾ ਈਰਖਾ ਵਕੀਲੀ ਨਫ਼ਰਤ ਦੇ ਉੱਤੇ ਵਿਜੈ ਪਾਈ ਜਾਏ, ਕੀ ਸੈਂਸਦਾਨ ਪਾ ਸਕੇ? ਇਹਤੇ ਵਿਜੇ ਪਾਉਣ ਵਾਸਤੇ ਗੁਰਬਾਣੀ ਤੇ ਮਹਾਤਮਾ ਉਪਦੇਸ਼ ਦਿੰਦੇ। ਗੱਜ ਕੇ ਬੋਲੋ ਸਤਨਾਮ। ਕਾਮ ਨੂੰ ਜਿੱਤਣ ਵਾਸਤੇ ਵਾਸਤੂ ਵਿਚਾਰ ਹੈ, ਕ੍ਰੋਧ ਨੂੰ ਜਿੱਤਣ ਵਾਸਤੇ ਖਿਮਾ ਆ, ਲੋਭ ਨੂੰ ਜਿੱਤਣ ਵਾਸਤੇ ਸੰਤੋਖ ਹੈ, ਹੰਕਾਰ ਨੂੰ ਜਿੱਤਣ ਵਾਸਤੇ ਨਿਮਰਤਾ ਹੈ। ਇਹ ਸਾਧ ਸੰਗ ਦੀ ਸਾਰੀਆਂ ਚੀਜ਼ਾਂ ਹਨ। ਮੋਹ ਨੂੰ ਜਿੱਤਣ ਵਾਸਤੇ ਗੁਰੂ ਚਰਨਾਂ ਦਾ ਸੱਚਾ ਪਿਆਰ ਹੈ। ਝੂਠਾ ਪਿਆਰ ਉਨ੍ਹਾਂ ਚਿਰ ਕਰਦੇ ਹਾਂ ਜਿੰਨਾ ਚਿਰ ਸਾਨੂੰ ਸੱਚੀ ਵਾਸਤੂ ਨਹੀਂ ਮਿਲ ਜਾਂਦੀ। ਜਿਹੜੇ ਸੱਚੀ ਵਾਸਤੂ ਸਤਿਗੁਰਾਂ ਦੀ ਗੁਰਬਾਣੀ, ਸਤਿਗੁਰਾਂ ਦੇ ਚਰਨ ਮਿਲ ਜਾਣ, ਤੇ ਫਿਰ ਕੌਣ ਵਿਸ਼ੇ ਵਿਕਾਰਾਂ ਨਾਲ ਪ੍ਰੀਤੀ ਕਰੇਗਾ? ਆ ਗੰਦ ਮੰਦ ਨਾਲ ਭਰੀ ਹੋਈ ਦੇਹ ਦੇ ਨਾਲ ਕੌਣ ਪਿਆਰ ਕਰੇਗਾ? ਇਹ ਦੇਹ ਤਾਂ ਮਰਦਾਰ ਹੈ, ਆਤਮਾ ਚੇਤਨ ਹੈ। ਮਰਦਾਰ ਨਾਲ ਪ੍ਰੀਤੀ ਕੂਕਰ ਬਿਰਤੀਆਂ ਵਾਲੇ ਇਨਸਾਨ ਹੀ ਕਰਦੇ, ਗਿਲਜਾਂ ਬਿਰਤੀਆਂ ਵਾਲੇ ਇਨਸਾਨ ਕਰਦੇ, ਹੱਡ ਮਾਸ ਨਾਲ ਜਿਹੜੀ ਪ੍ਰੀਤੀ ਕਰਦੇ, ਜਿਵੇਂ ਅੱਜ ਕੱਲ੍ਹ ਦੇ ਨੌਜਵਾਨ ਕੁੜੀਆਂ ਮੁੰਡਿਆਂ ਦੀ ਹਾਲਤ ਹੈ, ਇੱਕ ਦੂਜੇ ਦਾ ਚੰਨ ਹੀ ਪਰਖੀ ਜਾਂਦੇ। ਗੱਜ ਕੇ ਬੋਲੋ ਸਤਨਾਮ। ਅੰਦਰੋਂ ਆਤਮਾ ਨੂੰ ਨਹੀਂ ਪਰਖਦੇ। ਇਹ ਚਮਿਆਰ ਦ੍ਰਿਸ਼ਟੀ ਹੋ ਗਈ ਲੋਕਾਂ ਦੀ, ਮੁਰਦਾਰ ਦ੍ਰਿਸ਼ਟੀ ਹੋ ਗਈ। ਸਰੀਰ ਮੁਰਦਾਰ ਹੈ, ਆਤਮਾ ਚੇਤਨ ਹੈ। ਚੇਤਨ ਦੀ ਪ੍ਰੀਤੀ ਸੱਚੀ ਪ੍ਰੀਤੀ ਹੈ, ਸਰੀਰ ਦੀ ਪ੍ਰੀਤੀ ਝੂਠੀ ਪ੍ਰੀਤੀ ਹੈ। ਸਰੀਰ ਜਿਹੜਾ ਗੰਦਗੀ ਦਾ ਸਥਾਨ ਹੈ, ਇਹਦੇ ਨਾਲ ਪ੍ਰੀਤ ਕੀ ਕਰਨੀ ਹੈ? ਮਲਮੂਤਰ ਦੀ ਦੇਹ ਨਾ, ਜਲ ਕੀ ਪੀਤ ਪਵਨ ਕਾ ਖੰਭਾ, ਰਕਤ ਬੂੰਦ ਕਾ ਗਾਰਾ, ਹਾੜ ਮਾਸ ਨਾੜੀ ਕੋ ਪਿੰਜਰ, ਪੰਖੀ ਬਸੇ ਬਚਾਰਾ, ਪ੍ਰਾਣੀ ਕਿਆ ਤੇਰਾ ਕਿਆ ਮੇਰਾ, ਜੈਸੇ ਤਰਬਰ ਪੰਖ ਬਸੇਰਾ। ਆਤਮਾ ਦੀ ਪ੍ਰੀਤੀ ਹੀ ਕਲਿਆਣਕਾਰੀ, ਸਰੀਰ ਦੀ ਪ੍ਰੀਤੀ ਨਰਕ ਗਾਮੀ ਬਣਾ ਦਿੰਦੀ। ਬੇਸ਼ਿਬਕਾਰਾਂ ਨੂੰ ਪੈਦਾ ਕਰਕੇ ਇਨਸਾਨ ਆਪਣਾ ਜੀਵਨ ਤਬਾਹ ਕਰ ਲੈਂਦਾ। ਸੋ ਰਾਹ ਵਿਚਾਰ ਪਾਣੀ ਨਾ ਬਹਿਵੇ ਤੋ ਬੂ ਆਏ, ਖੰਜਰ ਨਾ ਚੱਲੇ ਤੋ ਮੋਰ ਚਾ ਖਾਏ। ਜਿਹੜੀ ਕਿਰਪਾਨ ਮਿਆਨ ਵਿੱਚ ਲੋੜ ਰਹੇ ਉਹਨੂੰ ਜੰਗਾਲ ਖਾ ਜਾਂਦਾ। ਇਹ ਕਿਰਪਾਨ ਵੀ ਧਰਮ ਨੂੰ ਪੈਦਾ ਕਰਨ ਵਾਸਤੇ, ਗਊ ਗਰੀਬ ਦੀ ਰੱਖਿਆ ਕਰਨ ਵਾਸਤੇ ਮਿਆਨ ਚੋਂ ਬਾਹਰ ਆ ਕੇ ਚੱਲਦੀ ਰਹੇ ਤੇ ਇਹ ਵੀ ਪ੍ਰਕਾਸ਼ਮਈ ਰਹਿੰਦੀ। ਨਹੀਂ ਕਿਰਪਾਨਾਂ ਨੂੰ ਵੀ ਜੰਗ ਪੈ ਜਾਂਦੇ। ਕਿਰਪਾਨਾਂ ਦਾ ਜੰਗ ਯਾਲਮਾਂ ਦੀਆਂ ਧੌਣਾਂ ਵੱਢ ਕੇ ਲੈਂਦਾ। ਦੁਨੀਆਂ ਦੇ ਧਰਮ ਪੈਦਾ ਕਰਕੇ ਕਿਰਪਾਨਾਂ ਲਿਸ਼ਕਦੀਆਂ। ਅੱਗ ਦੇ ਨਾਲ ਬਚੀਆਂ ਹੋਈਆਂ ਜਿਹੜੀਆਂ ਲਾਟਾਂ ਲੱਕੜਾਂ ਖਿੱਚ ਲਓ, ਪਾਣੀ ਮਿੱਟੀ ਪਾ ਦਿਓ, ਬੁੱਝ ਜਾਂਦੀਆਂ ਫਾਇਰ ਬ੍ਰਿਗੇਡਾਂ ਨਾਲ। ਪਰ ਜਿਹੜੀ ਜੁਲਮ ਦੀ ਅਗਨੀ ਹੈ, ਇਹ ਪਾਣੀ ਨਾਲ ਨੀ ਬੁੱਝਦੀ, ਇਹ ਮਿੱਟੀ ਨਾਲ ਨੀ ਬੁੱਝਦੀ, ਇਹ ਫਾਇਰ ਬ੍ਰਿਗੇਡਾਂ ਨਾਲ ਸ਼ਾਂਤ ਨੀ ਹੁੰਦੀ। ਇਹਨੂੰ ਸ਼ਾਂਤ ਕਰਨ ਵਾਸਤੇ ਸ਼ਹੀਦਾਂ ਦਾ ਖੂਨ ਡੋਲਣਾ ਪੈਂਦਾ। ਇਹ ਖੂਨ ਤੋਂ ਬਿਨਾਂ ਸ਼ਾਂਤ ਨੀ ਹੁੰਦੀ ਜੁਲਮ ਦੀ ਅਗਨੀ। ਬੜਬੜਿਆਂ ਸੂਰਮਿਆਂ ਨੂੰ ਆਪਣੀਆਂ ਅਹੂਤੀਆਂ ਦੇਣੀਆਂ ਪੈਂਦੀਆਂ। ਗੱਜ ਕੇ ਬੋਲੋ ਸਾਧ, ਖੰਜਰ ਨਾ ਚੱਲੇ ਤੂੰ ਮੋਰ ਚਾ ਖਾਏ, ਹਲਕ ਮੈਂ ਬਾਰਾ ਮੇਰੋ ਮਾਕਾ ਪਾਇਆ। ਕਹਿੰਦੇ ਜੀ ਆਕਾਸ਼ ਵਿੱਚ ਚੰਦਰਮਾ ਤੇ ਸੂਰਜ ਨੇ ਇੰਨਾ ਪ੍ਰਕਾਸ਼ ਪਾਇਆ, ਪ੍ਰਗਤੀਸ਼ੀਲ ਹੋਣ ਕਰਕੇ ਪਾਇਆ। ਹਲਕ ਮੈਂ ਬਾਰਾ ਓਜ ਕਾ ਪਾਇਆ, ਆਕਾਸ਼ ਵਿੱਚ ਇੰਨਾ ਬਲ ਕਿਉਂ ਆਇਆ? ਆਕਾਸ਼ ਨੇ ਵੀ ਪ੍ਰਭੂ ਦੀ ਸੱਤਾ ਨੂੰ ਪ੍ਰਾਪਤ ਕੀਤਾ। ਹੋਏ ਜੋ ਦਿਸੇ ਅੰਬਰ ਤਾਰੇ, ਕਿਨੋ ਚੀਤੇ ਚੀਤਨਾ ਹਾਰੇ, ਕੌਰੇ ਪੰਡਿਆ ਅੰਬਰ ਕਾਂਸੋ ਲਾਗਾ, ਬੂਝੇ ਬੂਝਣ ਹਾਰਸ ਭਾਗਾ। ਇਹ ਤਰਕ ਬਾਬੀ, ਤੂੰ ਕਹਿੰਦਾ ਸਭ ਕੁਛ ਇਨਸਾਨ ਨੇ ਪੈਦਾ ਕੀਤਾ, ਆਕਾਸ਼ ਕਿਨ ਪੈਦਾ ਕੀਤਾ, ਤਾਰੇ ਸੂਰਜ ਚੰਦਰਮਾ ਕਿਨ ਪੈਦਾ ਕੀਤਾ, ਹਵਾ ਕਿਨ ਪੈਦਾ ਕੀਤੀ, ਨਦੀਆਂ ਨਾਲੇ ਪਹਾੜ ਕਿਨ ਪੈਦਾ ਕੀਤੇ, ਅੰਨ ਮੇਵੇ ਅਨੇਕ ਪ੍ਰਕਾਰ ਦੀਆਂ ਸਬਜ਼ੀਆਂ ਫਲ ਫਰੂਟ, ਜੜੀਆਂ ਬੂਟੀਆਂ 84 ਲੱਖ ਜੂਨ ਕਿਨ ਪੈਦਾ ਕੀਤੀ? ਜਿਹੜਾ ਤੂੰ ਕਹਿੰਦਾ ਤੈਨੂੰ ਕਿਨ ਪੈਦਾ ਕੀਤਾ? ਤੂੰ ਪਾਣੀ ਦੀ ਬੂੰਦ ਤੋਂ ਪੈਦਾ ਹੋਇਆ ਮਾਂ, ਕੀ ਤੂੰ ਆਟੋਮੈਟਿਕ ਬਣ ਗਿਆ? ਪਾਣੀ ਦੀ ਬੂੰਦ ਤੋਂ ਤੇਰੀ ਉਤਪਤੀ ਹੋਈ ਹੈ? ਬਿੰਦ ਤੇ ਜਿਹਨੇ ਪਿੰਡ ਕੀਆ, ਅਗਨ ਕੁੰਡ ਰਹਾਇਆ, 10 ਮਾਸ ਮਾਤਾ ਉਧਰ ਰੱਖਿਆ, ਬੌਰ ਲੱਗ ਗਈ ਮਾਇਆ, ਫਿਰ ਤੇਰੀ ਮਾਤਾ ਦੇ ਥਣਾ ਵਿੱਚ ਦੁੱਧ ਕਿਨ ਪੈਦਾ ਕੀਤਾ? ਤੂੰ ਖਾਂਦਾ ਸੀ ਖੂਨ ਬਣਦਾ ਸੀ, ਉਹਦੇ ਦੁੱਧ ਕਿਨ ਬਣਾ ਤਾ? ਕੌਣ ਬਣਾਉਣ ਵਾਲਾ ਹੈ? ਉਹ ਕੋਈ ਵਾਹਿਗੁਰੂ ਹੈ? ਫਿਰ ਵੀ ਮਨ ਨੂੰ ਕਹਿੰਦੇ ਰੱਬ ਹੈ ਨੀ? ਗੱਜ ਕੇ ਬੋਲੋ ਸਤਨਾਮ। ਕਿਉਂਕਿ ਮਾਸ ਮਦਰਾ ਖਾ ਖਾ ਬੁੱਧੀਆਂ ਭ੍ਰਿਸ਼ਟ ਹੋ ਚੁੱਕੀਆਂ ਇਨਸਾਨ ਦੀਆਂ, ਔਰ ਕਸੰਗਤਾਂ ਕਰ ਕਰਕੇ ਬੁੱਧੀ ਪਰਮਾਦੀ ਹੋ ਚੁੱਕੀ ਹੈ। ਰਹੋ ਵਿਚਾਰ ਕਹਿ ਰਹੇ ਹਨ, ਬਹਿਤੀ ਜਾ ਕਦੇ ਦ੍ਰਿਸ਼ਟ ਨਾ ਧਾਰਤ। ਇਸ ਤਰ੍ਹਾਂ ਇਨਸਾਨ ਦੀਆਂ ਜਿਹੜੀਆਂ ਬਿਰਤੀਆਂ ਵਿਸ਼ੇ ਵਿਕਾਰਾਂ ਵੱਲ ਰੁੜੀਆਂ ਜਾ ਰਹੀਆਂ। ਵਾਹਿਗੁਰੂ ਦੀ ਪ੍ਰਾਪਤੀ ਕਰਨ ਵਾਸਤੇ ਥੋੜੀ ਵੀ ਦ੍ਰਿਸ਼ਟੀ ਨਹੀਂ ਲੋਕ ਕਲਯੁਗੀ ਧਾਰਦੇ ਹਨ। ਮਾੜੇ ਕੰਮਾਂ ਵਿੱਚ ਬਿਰਤੀ ਰੁੜੀ ਜਾ ਰਹੀ, ਚੰਗੇ ਕੰਮਾਂ ਵਿੱਚ ਨਹੀਂ। ਇਹ ਵੀ ਦ੍ਰਿਸ਼ਟੀ ਧਾਰਦੇ ਕਿ ਮੌਤ ਸਾਡੇ ਸਿਰ ਤੇ ਖਲੋਤੀ ਹੈ, ਮਾੜੇ ਕੰਮ ਨਾ ਕਰੀਏ, ਨਰਕ ਗਾਮੀ ਨਾ ਹੋਈਏ। ਉਹ ਤਾਂ ਮੁਸਾਫਰਾ ਹੋਸ਼ ਕਰ, ਕਾਹਦੀ ਵਾਸਤੇ ਮਹਿਲ ਅਸਾਰ ਛੱਡੇ, ਗਰਦਨ ਆਈ ਕਸਾਈ ਦੇ ਹੱਥ ਤੇਰੀ, ਕਿਹੜੀ ਘੜੀ ਜਾ ਮਾਰ ਤਲਵਾਰ ਛੱਡੇ। ਇਸ ਕਰਕੇ ਕਹਿੰਦੇ ਦ੍ਰਿਸ਼ਟੀ ਨਹੀਂ ਧਾਰਦਾ। ਕਹਿੰਦਾ ਆ ਜਗ ਮਿੱਠਾ, ਅਗਲਾ ਕਹਿਣ ਡਿੱਠਾ, 4 ਦਿਨ ਦੀ ਚਾਂਦਨੀ ਫਿਰ ਅੰਧੇਰੀ ਰਾਤ। ਕੋਈ ਗੱਲ ਨੀ, 4 ਦਿਨ ਬੁੱਲੇ ਵੱਢ ਲਓ, ਕਿੰਨਾ ਚਿਰ ਬੁੱਲੇ ਵੱਢੋਗੇ? ਮਹਾਰਾਜ ਤਾਂ ਕਹਿੰਦੇ ਐਸਾ ਕੰਮ ਮੂਲੇ ਨਾ ਕੀਤਾ ਜੇ ਤੰਤ ਪਛੋ ਤਾਈ ਹੈ, ਜੈਸਾ ਬੀਜਿਆ ਸੋਲੋਣੇ ਕਰਮਾ ਸੰਦੜਾ ਖੇਤ, ਮਿਥਿਆ ਮੋਹ ਬੰਧਾ ਹੈ ਨਿਤ ਪਾਰਚ, ਝੂਠਾ ਹੀ ਮੋਹ ਦੇ ਬੰਨ ਨੂੰ ਬੰਨ ਰਿਹਾ ਹੈ। ਇਹ ਮੇਰਾ ਪੁੱਤਰ, ਇਹ ਮੇਰੀ ਇਸਤਰੀ, ਇਹ ਮੇਰੇ ਭਰਾ, ਇਹ ਮੇਰੀਆਂ ਭੈਣਾਂ, ਇਹ ਮੇਰੇ ਰਿਸ਼ਤੇਦਾਰ, ਇਹ ਮੇਰੇ ਮਿੱਤਰ, ਇਹ ਮੇਰਾ ਦੇਸ਼, ਇਹ ਮੇਰਾ ਸਮਾਜ, ਇਹ ਮੇਰੀ ਕੌਮ, ਇਹ ਮੇਰੀ ਜਾਤ, ਇਹ ਮੇਰਾ ਮਜ਼ਹਬ, ਇਹ ਮੇਰਾ ਸਰੀਰ, ਇਹ ਮੇਰਾ ਨਾਮ। ਜੰਮਣ ਤੋਂ ਪਹਿਲਾਂ ਤੁਹਾਡਾ ਨਾਮ ਕੀ ਸੀ? ਮਰਨ ਤੋਂ ਬਾਅਦ ਤੁਹਾਡਾ ਨਾਮ ਕੀ ਰਹੇਗਾ? ਜਦੋਂ ਤੁਸੀਂ ਨਹੀਂ ਸੀ ਜੰਮੇ ਉਦੋਂ ਤੁਸੀਂ ਕੌਣ ਸੀ? ਮਰਨ ਤੋਂ ਬਾਅਦ ਤੁਸੀਂ ਕੌਣ ਹੋਵੋਗੇ? ਇਹ ਸਭ ਨਾਮ ਰੂਪ ਜਾਤ ਗੁਪਤ ਸਭ ਕਲਪਤ ਹਨ। ਕਲਪਤ ਚੀਜ਼ਾਂ ਨਾਲ ਲੋਕ ਪਿਆਰ ਕਰਦੇ। ਇਨਸਾਨ ਸੱਚ ਨੂੰ ਛੱਡ ਕੇ ਨਕਲ ਦਾ ਪੁਜਾਰੀ ਬਣ ਗਿਆ। ਇੱਥੇ ਨਕਲੀ ਦਰਿਆ ਬਣਾ ਦਿਓ, ਮੱਛੀ ਕਦੀ ਨਹੀਂ ਜਾਵੇਗੀ। ਨਕਲੀ ਫੁੱਲ ਬਣਾ ਦਿਓ, ਭੌਰੇ ਕਦੀ ਨਹੀਂ ਜਾਣਗੇ। ਨਕਲੀ ਦੁੱਧ ਦਾ ਦਰਿਆ ਵਗਾ ਦਿਓ, ਸੱਪ ਕਦੀ ਨਹੀਂ ਜਾਵੇਗਾ। ਤੇ ਬੰਦਾ ਨਕਲ ਵੱਲ ਜਾ ਰਿਹਾ। ਆ ਫਿਲਮਾਂ 'ਚ ਤਸਵੀਰਾਂ ਦੇਖੀ ਜਾਂਦਾ, ਉਹ ਇੰਨੀ ਦੁਨੀਆ ਫਿਰਦੀ ਤੁਰਦੀ ਵੇ ਤਾਂ ਫੇਰ ਮਨ ਸੰਤੁਸ਼ਟ ਨੀ ਹੋਇਆ। ਕਾਗਜ਼ਾਂ ਦੀਆਂ ਤਸਵੀਰਾਂ ਤੈਨੂੰ ਕੀ ਸੁਧਾਰ ਦੇਣਗੀਆਂ? ਗੱਜ ਕੇ ਬੋਲੋ ਸਾਹ। ਹੁਣ ਤਾਂ ਤਸਵੀਰਾਂ ਨਹੀਂ, ਲੋਕਾਂ ਨੇ ਗੁਰੂਆਂ ਦੇ ਸ਼ਹੀਦਾਂ ਦੀਆਂ ਬੜੀਆਂ ਸਸਤੀਆਂ ਲਾਈਆਂ ਹੋਈਆਂ। ਅਖਬਾਰਾਂ ਚ ਦੇਈ ਜਾਂਦੇ ਧੜਾ ਧੜ, ਫਿਰ ਉਹ ਗਰਭਾਂ ਚ ਛੱਡਦੇ, ਬੇਅਦਬੀ ਕਰਦੇ ਆ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਿਹਦੇ ਤੇ ਚੌਰ ਝੁਲਦਾ ਅਖਬਾਰਾਂ ਵਿੱਚ ਆਪਾਂ ਦਿੰਨੇ, ਇਹ ਬਾਣੀ ਦੀ ਬੇਅਦਬੀ ਦਾ ਪਾਪ ਸਾਨੂੰ ਦਿਨੋ ਦਿਨ ਅਧੋ ਗਤੀ ਨੂੰ ਲਈ ਜਾ ਰਿਹਾ। ਜਿਹੜੀ ਬਾਣੀ ਚਬਰ ਤਖ਼ਤ ਦੀ ਮਾਲਕ, ਤਖ਼ਤਾਂ ਦੇ ਪ੍ਰਕਾਸ਼ ਹੋਣ ਦੇ ਕਾਬਿਲ ਸੀ, ਉਸ ਬਾਣੀ ਨੂੰ ਅਖਬਾਰਾਂ ਚ ਕਿਉਂ ਦਿੰਦੇ ਹੋ? ਇਹ ਮਨਮਤ ਬੰਦ ਕਰਨੀ ਚਾਹੀਦੀ। ਅਖਬਾਰਾਂ ਕੋਈ ਪ੍ਰਚਾਰ ਦਾ ਸਾਧਨ ਨਹੀਂ। ਜੇ ਬਾਣੀ ਦਾ ਪ੍ਰਚਾਰ ਕਰਨਾ, ਟੈਲੀਵਿਜ਼ਨ ਚ ਵਿਸ਼ਾ ਕਰ ਲਓ, ਰੇਡੂਆਂ ਚ ਵਿਸ਼ਾ ਕਰ ਲਓ, ਕੁਝ ਬੇਅਦਬੀ ਨਹੀਂ, ਗੱਜ ਕੇ ਬੋਲੋ ਸਾਧਨ। ਜੇ ਵੀ ਸਤਿਕਾਰ ਪਿਆਰ ਦੇ ਨਾਲ ਦੇਖੋ, ਮੁਸਲਮਾਨਾਂ ਦਾ ਕਦੀ ਕੁਰਾਨ ਦਾ ਕੋਈ ਸਪਾਰਾ ਅਖਬਾਰ ਚ ਆਇਆ? ਕਦੇ ਮੁਹੰਮਦ ਦੀ ਫੋਟੋ ਵੇਖੀ ਹੈ? ਕਦੇ ਹਜ਼ਰਤ ਅਲੀ ਬੀਬੀ ਫਾਤਮਾ ਦੀ ਤਸਵੀਰ ਵੇਖੀ ਹੈ? ਜੋ ਕਹਿੰਦੇ ਆ ਅਸੀਂ ਬੁੱਤ ਦੀ ਪੂਜਾ ਨਹੀਂ ਕਰਦੇ, ਕੁਝ ਅਮਲ ਵੀ ਹੈ? ਅਸੀਂ ਤਾਂ ਹੁਣ ਫੋਟੋਆਂ ਦੇ ਪੁਜਾਰੀ ਬਣਦੇ ਜਾ ਰਹੇ ਹਾਂ। ਫਿਰ ਸਾਧ ਸੰਗਤ ਮੈਂ ਬੇਨਤੀ ਕਰ ਰਿਹਾ ਸੀ, ਉਂਝ ਚੰਗੀਆਂ ਤਸਵੀਰਾਂ ਲਾਉਣੀਆਂ ਯੋਗ ਹਨ। ਗੁਰੂ ਜਿਹੜੇ ਹਨ ਉਹ ਤਸਵੀਰ ਸਰੂਪ ਨਹੀਂ, ਉਹ ਨਿਰੰਕਾਰ ਸਰੂਪ ਹਨ। ਫਿਰ ਅਖਬਾਰਾਂ ਚ ਤਸਵੀਰਾਂ ਦੇਣੀਆਂ ਬੇਅਦਬੀ ਕਰਨੀ, ਫਿਰ ਬਾਣੀ ਦੇਣੀ ਬੇਅਦਬੀ ਕਰਨੀ, ਤਾਂ ਚੌਰ ਤਖ਼ਤ ਦੀ ਮਾਲਕ ਹੈ ਬਾਣੀ। ਚਾਹੇ ਇੱਕ ਅੱਖਰ ਆ, ਚਾਹੇ ਸ਼ਬਦ ਆ, ਤੇ ਚਾਹੇ ਸਾਧ ਸੰਗਤ ਜੀ ਕੋਈ ਹੋਰ ਜ਼ਿਆਦਾ ਪੰਕਤੀਆਂ, ਸਾਰੀ ਬਾਣੀ ਹੀ ਚੌਰ ਤਖ਼ਤ ਦੀ ਮਾਲਕ ਹੈ। ਮੁਸਲਮਾਨਾਂ ਦਾ ਪ੍ਰੋਗਰਾਮ ਆਉਂਦਾ ਟੈਲੀਵਿਜ਼ਨ ਚ, ਜ਼ਰੂਰ ਕਰਾਉਣ ਦਾ ਆਉਂਦਾ, ਅਰਥ ਕਰਦੇ। ਅਖਬਾਰਾਂ ਚ ਕਦੀ ਲੇਖ ਵੇਖਿਆ ਉਹਨਾਂ ਦਾ? ਕਦੀ ਨਹੀਂ। ਕਦੀ ਕੁਰਾਨ ਤੇ ਟੀਕਾ ਟਿੱਪਣੀ ਫੁਰੀ ਹੈ? ਕਦੀ ਸ਼ਰ੍ਹਾਂ ਤੇ ਟੀਕਾ ਟਿੱਪਣੀ ਫੁਰੀ ਹੈ? ਕਦੀ ਮੱਕੇ ਤੇ, ਕਦੀ ਨਵਾਜ਼ਾਂ ਤੇ, ਰੋਜ਼ਿਆਂ ਤੇ ਟੀਕਾ ਟਿੱਪਣੀ ਫੁਰੀ ਹੈ? ਕਦੀ ਕਲਮੇ ਤੇ ਟੀਕਾ ਟਿੱਪਣੀ ਫੁਰੀ ਹੈ? ਅੱਜ ਸਿੱਖਾਂ ਨੂੰ ਪਤਾ ਨਹੀਂ ਬਿਮਾਰੀਆਂ ਚਿਵਣੇ, ਗੁਰੂ ਗ੍ਰੰਥ ਸਾਹਿਬ ਫਲਾਨੀ ਬਾਣੀ ਬਾਣੀ ਨੇ, ਕਿਰਪਾਨ ਇੰਨੇ ਇੰਚ ਪਹਿਨੋ, ਇੰਨੇ ਇੰਚ ਨਾ ਪਹਿਨੋ, ਪੰਜਾਂ ਕਕਾਰਾਂ ਦੀ ਕੀ ਲੋੜ ਹੈ? ਹੁਣ ਇਹਨਾਂ ਕਿਰਪਾਨਾਂ ਦੀ ਕੀ ਲੋੜ ਹੈ? ਹੁਣ ਤਾਂ ਯੁੱਗ ਐਟੋਮੈਟਿਕ ਮਸ਼ੀਨਰੀ ਦਾ, ਐਟੋਮੈਟਿਕ ਹਥਿਆਰਾਂ ਦਾ। ਨਿਸ਼ਾਨ ਲਾਉਣ ਦੀ ਕੀ ਲੋੜ ਹੈ? ਲੰਗਰ ਚਲਾਉਣ ਦੀ ਕੀ ਲੋੜ ਹੈ? ਗੁਰਦੁਆਰੇ ਬਹੁਤੇ ਬਣਾਉਣ ਦੀ ਕੀ ਲੋੜ ਹੈ? ਸਾਰੀਆਂ ਤਰਕਾਂ ਬਤਰਕਾਂ ਸਾਡੇ ਜਿਖਮ ਨਹੀਂ ਆ ਗਏ ਨੇ, ਗੱਜ ਕੇ ਬੋਲੋ ਸਾਧਨਾ। ਸਾਧੂ ਸੰਤਾਂ ਦੀ ਕੀ ਲੋੜ ਹੈ? ਇਹ ਗੁਰਮੁਖੀ ਦੀ ਕੀ ਲੋੜ ਹੈ? ਅੱਜ ਤਾਂ ਅੰਗਰੇਜ਼ੀ ਦਾ ਯੁੱਗ ਹੈ, ਕੀ ਤੁਹਾਡੇ ਜੰਮਣ ਦੀ ਲੋੜ ਹੈ? ਬਾਕੀ ਚੀਜ਼ਾਂ ਦੀ ਕੋਈ ਲੋੜ ਨਹੀਂ? ਗੱਜ ਕੇ ਬੋਲੋ ਸਾਧਨਾ। ਜੇ ਕਹੀਏ ਅੰਮ੍ਰਿਤ ਛਕੋ, ਕਹਿੰਦੇ ਜੀ ਦੀ ਕੀ ਲੋੜ ਹੈ? ਮਨ ਸ਼ੁੱਧ ਚਾਹੀਦਾ। ਜੇ ਕਹੀਓ ਇਸ਼ਨਾਨ ਕਰੋ, ਬਾਣੀ ਪੜ੍ਹੋ, ਨਾਮ ਜਪੋ, ਸਤਸੰਗ ਕਰੋ, ਕੀ ਲੋੜ ਹੈ? ਐਵੇਂ ਗੁਰਦੁਆਰਿਆਂ ਜਾ ਕੇ ਟਾਈਮ ਵੇਸਟ ਕਰੀਏ, ਮਾਇਆ ਕਮਾਵੋ, ਕਹਿੰਦੇ ਇਹਨਾਂ ਦੀ ਕੀ ਲੋੜ ਹੈ? ਕੋਈ ਮਨ ਸ਼ੁੱਧ ਵਾਲਾ ਆਇਆ ਤਾਂ ਉੱਠ ਕੇ ਦਰਸ਼ਨ ਦੇ ਦਿਓ, ਮੇਰਾ ਤਾਂ ਮਨ ਹਾਲੇ ਸ਼ੁੱਧ ਨਹੀਂ ਹੋਇਆ, ਸ਼ਾਇਦ ਦਰਸ਼ਨ ਕਰਕੇ ਸਾਡਾ ਵੀ ਹੋ ਜਾਏ। ਗੱਜ ਕੇ ਬੋਲੋ ਸਾਧਨ, ਜਿਹੜਾ ਬ੍ਰਹਮਾ ਜੀ ਦਾ ਅਵਤਾਰ ਜੰਮ ਕੇ ਆਇਆ। 24-24 ਘੰਟੇ ਬਾਣੀ ਪੜ੍ਹਦਿਆਂ, ਸਿਮਰਨ ਕਰਦਿਆਂ, ਸਤਸੰਗ ਕਰਦਿਆਂ ਮਨ ਪੇਸ਼ ਨਹੀਂ ਜਾਣ ਦਿੰਦਾ। ਘਾਹ ਵਿੱਚ ਲੁਕੇ ਹੋਏ ਸੱਪ ਦੀ ਨਿਆਂ ਫਿਰ ਡੰਗ ਮਾਰਦਾ ਵੇਸਲਾ ਹੋ ਕੇ। ਤੇ ਮਹਾਰਾਜ ਨੂੰ ਇਹ ਪੰਕਤੀਆਂ ਲਿਖਣ ਦੀ ਕੀ ਲੋੜ ਸੀ? ਮੂਤ ਪਲੀਤੀ ਕੱਪੜ ਹੋਏ, ਦੇਹ ਸਾਬੂਣ ਲਈਆ ਧੋਏ, ਭਰੀਆ ਮੱਤ ਪਾਪਾਂ ਕਿਆ ਸੰਗ, ਉਹ ਧੋਪਾ ਨਾਵੈ ਕਹਿ ਰੰਗ, ਕੋਠੀਆਂ ਸਾਫ਼ ਕਰਦੇ, ਕਾਰਾਂ ਸਾਫ਼ ਕਰਦੇ ਆ, ਰੰਗ ਸਾਫ਼ ਕਰਦੇ ਆ, ਆਪਣੇ ਸਰੀਰ ਨੂੰ ਸਾਬਣਾ ਪਾਣੀਆਂ ਕੱਪੜਿਆਂ ਨੂੰ ਸਾਫ਼ ਕਰਦੇ ਆ, ਘਰ ਵਿੱਚ ਸਾਰੀਆਂ ਚੀਜ਼ਾਂ ਨੂੰ ਸਫਾਈ ਕਰਦੇ ਆ, ਤੇ ਮਨ ਦੀ ਸਫਾਈ ਵਾਸਤੇ ਬਹਾਨਾ ਬਣਾਉਣੇ, ਮਨ ਸ਼ੁੱਧ ਚਾਹੀਦਾ। ਬਾਕੀ ਰੋਜ਼ ਝਾੜੂ ਬਹਾਰੂ ਕਿਉਂ ਕਰਦੇ? ਬਾਕੀ ਸਰੀਰ ਨੂੰ ਰੋਜ਼ ਕਿਉਂ ਸਾਫ਼ ਕਰਦੇ ਆ? ਬੱਚੇ ਬੱਚਿਆਂ ਨੂੰ ਕਿਉਂ ਸਾਫ਼ ਸੁਥਰਾ ਕਰਦੇ ਆ? ਕਾਰਾਂ ਸੋਟਰਾਂ ਨੂੰ ਕਿਉਂ ਸਾਫ਼ ਕਰਦੇ ਆ? ਮਨ ਸ਼ੁੱਧ ਚਾਹੀਦਾ, ਕਿਹੜੀ ਗੱਲ? ਫਿਰ ਵਿਸ਼ਾ ਕਰਕੇ ਜਲ ਪਾਣੀ ਵੀ ਨਹੀਂ ਵਰਤਣਾ ਚਾਹੀਦਾ। ਗੱਜ ਕੇ ਬੋਲੋ ਸਤਨਾਮ। ਮਨ ਸ਼ੁੱਧ ਚਾਹੀਦਾ, ਰੋਟੀ ਵੀ ਨਹੀਂ ਖਾਣੀ ਚਾਹੀਦੀ, ਕੱਪੜਾ ਵੀ ਨਹੀਂ ਪਹਿਨਣਾ ਚਾਹੀਦਾ, ਅਲਫ ਨੰਗੇ ਤੁਰੇ ਫਿਰੋ। ਗੱਜ ਕੇ ਬੋਲੋ ਸਤ। ਜਿਹਦਾ ਮਨ ਸ਼ੁੱਧ ਹੈ ਉਹ ਅਲਫ ਨੰਗੇ ਨਹੀਂ ਫਿਰਦੇ, ਨਗਨ ਫਿਰ ਤਰਾਂਗੇ ਕਿ ਉਹ ਸੋਭਾ ਪਾਵੈ, ਪਾਠ ਕੰਬ ਬੈਠਿਆ ਸਾਗ ਤੋਂ ਉਡਾਵੈ, ਭਗਤ ਜਨਾ ਕਾ ਡੂਗਰਾ ਉਡ ਨਗਨ ਨਾ ਹੋਈ, ਸਾਗਤ ਸਿਰ ਪਰ ਇਸਮੀ ਪੈਰ ਪਤ ਹੋਈ, ਸਾਗਤ ਸੋ ਮੁਖ ਜੋਰੇ ਅਦ ਵਿੱਚੋਂ ਟੂਟੈ, ਹਰ ਜਨ ਕੀ ਸੇਵਾ ਜੋ ਕਰੈ ਇਤ ਉਤੈ ਛੂਟੈ। ਹਰ ਜਨ ਕਿਨਾਂ ਦਾ ਨਾਮ ਹੈ? ਸੰਤਾਂ ਦਾ ਹੀ ਨਾਮ ਹੈ। ਗੱਜ ਕੇ ਬੋਲੋ ਸਾਧਨਾ। ਕਈ ਅੱਜ ਕੱਲ੍ਹ ਕਹਿੰਦੇ ਗੁਰੂ ਗ੍ਰੰਥ ਸਾਹਿਬ ਸੰਤ ਸ਼ਬਦ ਨੇ, ਸੰਤ ਨਹੀਂ ਕਹਾਉਣਾ ਚਾਹੀਦਾ, ਹਉਮੈ ਆ ਜਾਂਦੀ, ਭਾਈ ਕਹਾਉਣਾ ਚਾਹੀਦਾ। ਭਾਈ ਬਣਨਾ ਕਿਹੜਾ ਸੌਖਾ? ਭਾਈ ਮਨੀ ਸਿੰਘ ਕੀ ਕੋਈ ਮਨੀ ਸਿੰਘ ਹੈਗਾ ਬੈਠਾ ਸਾਡੇ ਚ? ਬਾਬਾ ਦੀਪ ਸਿੰਘ ਬਾਬਾ ਬਣਨਾ ਸੌਖਾ? ਜਥੇਦਾਰ ਨਵਾਬ ਕਪੂਰ ਸਿੰਘ ਹੈਗਾ ਤੁਹਾਡੇ ਚ ਕੋਈ? ਜਥੇਦਾਰ ਅਕਾਲੀ ਫੂਲਾ ਸਿੰਘ ਹੈ? ਦਿਓ ਸਾ ਦਰਸ਼ਨ। ਜਿੰਨਾ ਸੰਤ ਬਣਨਾ ਔਖਾ, ਉਨਾ ਹੀ ਭਾਈ ਬਣਨਾ ਔਖਾ, ਉਨਾ ਹੀ ਬਾਬਾ ਬਣਨਾ ਔਖਾ, ਉਨਾ ਹੀ ਜਥੇਦਾਰ ਬਣਨਾ ਔਖਾ, ਉਨਾ ਹੀ ਸਿੱਖ ਬਣਨਾ ਔਖਾ, ਉਨਾ ਹੀ ਭਗਤ ਬਣਨਾ ਔਖਾ, ਉਨਾ ਹੀ ਸਾਧ ਬਣਨਾ ਔਖਾ, ਉਨਾ ਹੀ ਸਿੰਘ ਬਣਨਾ ਔਖਾ। ਸਾਰੇ ਪਰਿਆਏ ਬਾਚੀ ਸ਼ਬਦ ਹੈ। ਜੇ ਸੰਤ ਕਹਿਣਾ ਹੋਵੇ ਆਉਂਦੀ ਤਾਂ ਭਾਈ ਕਹਿਣਾ ਕਿਹੜੀ ਨਹੀਂ ਆਉਂਦੀ? ਗੱਜ ਕੇ ਬੋਲੋ ਸਤਨਾ। ਭਾਈ ਮਤੀ ਦਾ, ਭਾਈ ਸਤੀ ਦਾ, ਭਾਈ ਦਿਆਲਾ, ਭਾਈ ਤਾਰੂ, ਇਹਨਾਂ ਲੋਕਾਂ ਨੂੰ ਪਤਾ ਹੀ ਨਹੀਂ ਕਿ ਗੁਰਬਾਣੀ ਦੇ ਸ਼ਬਦਾਂ ਦੀ ਮਹਾਨਤਾ ਕੀ ਹੈ। ਗੱਜ ਕੇ ਬੋਲੋ ਸਤਨਾ। کسے بدوان مہاتما دی سنگت کرن پھر سوجی آوے. جڑے چوڑے آنا وہ موڑے دی مار کھا کے اکھل چ چٹے ہوندے اوویں نہیں ہوندے. من نو چٹا کرن واسطے ساہ نے جویں سن نو سفید کرن واسطے پھر ڈنڈیاں دی مار کھانی پیندی. پہلا پیوندے پھر ڈنڈے بجدے پھر چٹی ہوندی پھر پان نکلدی. کپڑے دی بھی اس طرح حالت ہے, سونے دی بھی اس طرح حالت ہے, تھوڑیا دی مار لوہے دی بھی اس طرح حال, تھوڑیا دی مار کھا کے اگ وچ تپدا تھوڑیا دی مار کھاندا تاں جا کے کوئی چیز بنتی ہے. جڑا بندہ بھی کسوٹی نہیں چلتا اس بندے دا بھی کوئی جیون نہیں بنتا. بندے نے بھی جی اپنے آپ نو الانکرت کرنا اس نو بھی گرواں پیراں اور مہاتما دی کسوٹی چلنی پوے گی. کبیر کسوٹی رام کی جھوٹا ٹکے نہ کوئے, رام کسوٹی سو سہ جو مر جیوا ہوئے. گج کے بولو ستنام. مفیا موہ بندہ نت پارچ, یہ تہاڈا بھی قصور نے. جڑے صاحب سی انہاں وچ کمزوری آ گئی, ایک کار ہو کے تہاڈے لوکاں دے گھراں وچ لگن لگ پئے. جے بہادر سورمے شیر ہو کے گدڑ پنے نوں تیاگ کے گرو کے سٹیجاں تے پرچار کردے, سنت شبد دی مہانتا تہاڈے وچ پرگٹ ہوندی. جد سنت ہی بڑھیاں نوں گھنڈ کڈ کے لگن لگ پئے گردوارے وچ آنا چھڈ دتا, تے سنت شبد دی مہانتا نوں ورنن ہی کرنا چھڈ دتا, تے لوکاں نوں پتا کی لگدا کہ سنت شبد دی مہانتا کی ہے. گربانی سنت شبد دی ویاکھیا کردی, گربانی ساد شبد دی ویاکھیا کردی, گربانی جناں دی بھگتاں دی گرواں دی پیراں دی اکال پرکھ دی گرمت دی اور رہتاں مریاداں دی ویاکھیا کر رہی ہے. ایک کمزوری ساداں وچ آئی ہے تہاڈی نہیں. تسی ادوں ساداں دی نندیا کرن لگے جدوں تہاڈے وچ سادھو سنت آنوں ہٹ گئے. سادھو سنت سوارتھی بن گئے پرمار چھڈ دتا. تہاڈے وچ جے آندے ہن مایا دی گرج واسطے, جڑا بندہ ساتھ سنگت جی منگتا بن جائے اس نے داتا بن کے کینوں دینا کی. سادھو نو رب نے داتا بنایا سی, آج ساتھ منگتے بن گئے. گج کے بولو سادھو. سادھو منگتا نہیں داتا. داتا وہ بن سکتا جڑا نشکام تیاگی براگی بن جائے. جس آدمی دے من وچ کوئی اچھا پیدا ہو جائے وہ کدی داتا نہیں بن سکتا. داتا بننے واسطے تیاگی براگی بننا پیندا, تیاگ براگ واسطے نام ابھیاس تے گیان دی پراپتی کرنی پیندی. گج کے بولو سادھو. اس کر کے مہاراج سچے پاتشاہ کہہ رہے ہیں, مادھو پاج دن نت رہنی مٹھیا موہ بندہ نت پارچ. یہ جڑا جھوٹا موہ آ نا یہ بدھائے من ہوا نت پارچ پرچیا ہوا. کس طرح جھوٹھی مایا آپ بندایا جو نگنی بھرم سوا. جلے توتے نو فٹ دے بھلا کیویں فٹ دے, دو پول گڈ لیندے, ایک سریا ہوندا اودے چ بانس دی نلپی ہوندی, اودے تھلے پانی دا کڑاہیا رکھ دیندے, اودے دوالے دانے کھلار دیندے, شکاری دور جال لا لیندا, توتا دانیاں دے لالچ وچ آ جاندا. جلے او جال نوں تھوڑا جا ہلاوندا دانیاں دا لالچ تیاگ نہیں سکدا, اے اوتے نلپی تے بہ جاندا. جلے او پھڑن لئی نیڑے ہوندا اے اڈن لگدا, نلپی گھم جاندی ہے. کیونکہ جے تاں سفیر سریا ہوئے نا پیراں دا زور پاوے تے اڈے, او نلپی گھمن کر کے زور پیندا نہیں, اے پٹھا لٹک جاندا تھلے پانی دا کڑاہی نوں. جلے ویکھدا اینوں پانی جڑا سمندر وانگ لگدا, اے بہت ڈر جاندا, ਧੌਣ ਲੁੱਟ ਕੇ ਜਾਂਦੀ ਹੈ. ਉਹ ਧੌਣ ਫੜ ਲੈਂਦੇ ਪਿੰਜਰੇ ਚ ਪਾ ਦਿੰਦੇ ਆ, ਕਹਿੰਦੇ ਕਹੋ ਗੰਗਾ ਰਾਮਾ ਰਾਮ ਰਾਮ. ਬਾਗਾਂ ਦੀਆਂ ਬਹਾਰਾਂ ਤੇ ਤਰ੍ਹਾਂ ਤਰ੍ਹਾਂ ਦੇ ਫਲ ਖਾਣ ਵਾਲਾ ਸੈਲਾਂ ਕਰਨ ਵਾਲਾ ਤੋਤਾ ਪਿੰਜਰੇ ਚ ਫਸ ਗਿਆ. ਅੱਜ ਸਾਡੇ ਲੋਕ ਜਿਹੜੇ ਇਹਨਾਂ ਦੀ ਹਾਲਤ ਵਿਸ਼ਿਆਂ ਵਿਕਾਰਾਂ ਪਦਾਰਥਾਂ ਦੀ ਚੋਗ ਕਾਲ ਰੂਪੀ ਸ਼ਿਕਾਰੀ ਨੇ ਖਿਲਾਰੀ ਹੋਈ ਮੌਤ ਰੂਪੀ ਜਾਲ ਲਾਇਆ ਹੋਇਆ. ਫਿਰ ਸਾਧ ਸੰਗ ਜੀ ਅਸੀਂ ਪੁੱਤਰ ਧੀਆਂ ਪਰਿਵਾਰ ਦੇ ਮੋਹ ਵਿੱਚ ਫਸੇ ਹੋਏ ਆਪਣੇ ਆਪ ਨੂੰ ਤੋਤੇ ਵਾਂਗ 84 ਲੱਖ ਜੂਨਾਂ ਦੇ ਪਿੰਜਰੇ ਵਿੱਚ ਵਧਾਏ ਮਾਨ ਕਰੀ ਬੈਠੇ ਹਾਂ. ਇਹ ਕਹਿੰਦੇ ਅਸੀਂ ਸੁਤੰਤਰ ਹਾਂ. ਗੱਜ ਕੇ ਬੋਲੋ ਸਤਨਾਮ. ਸੁਤੰਤਰ ਇੱਥੇ ਕਿਹੜਾ? ਜਦ ਤੱਕ ਆਤਮਾ ਦਾ ਗਿਆਨ ਨਹੀਂ ਹੁੰਦਾ ਸਾਰੀ ਸ੍ਰਿਸ਼ਟੀ ਹੀ ਪਰਤੰਤਰ ਹੈ. ਸੁਤੰਤਰ ਜਾਂ ਵਾਹਿਗੁਰੂ ਜਾਂ ਜਿਹੜੀ ਵਾਹਿਗੁਰੂ ਨਾਲ ਭੇਦ ਹੋ ਗਏ ਉਹ ਸੁਤੰਤਰ ਹੈ, ਬਾਕੀ ਸਾਰੀ ਸ੍ਰਿਸ਼ਟੀ ਗੁਲਾਮ ਹੈ. ਇਸ ਗੁਲਾਮੀ ਦਾ ਜੂੜਾ ਲਾਉਣ ਵਾਸਤੇ ਆਤਮਾ ਦਾ ਗਿਆਨ ਪੈਦਾ ਕਰਨਾ ਅੱਤ ਹੈ ਜ਼ਰੂਰੀ. ਗੱਜ ਕੇ ਬੋਲੋ ਸਤਨਾਮ. ਜਿਹੜਾ ਆਜ਼ਾਦ ਹੋ ਜਾਂਦਾ ਉਹਦੇ ਵਾਸਤੇ ਕੋਈ ਹਥਿਆਰ ਕੋਈ ਕੜਕੀ ਨਹੀਂ. ਬਾਬਾ ਜਵਾਲਾ ਸਿੰਘ ਸਾਹਿਬ ਦੇ ਫੌਜ ਦੇ ਸੇਵਕ ਈਸ਼ਰ ਸਿੰਘ ਮਹਾਂਪੁਰਸ਼ ਕਹਿਣ ਲੱਗੇ, ਮਿਸਰ ਦਾ ਇਲਾਕਾ ਬਰਫ਼ ਪਈ ਸੀ, ਵੀ ਅੱਜ ਸਰੀਰ ਕੋਈ ਢਿੱਲਾ ਮਿੱਠਾ ਜਾਪਦਾ ਪਾਣੀ ਗਰਮ ਲਿਆ, ਬਰਫ਼ ਤੋੜੀ ਪਾਣੀ ਲਿਆਂਦਾ ਪੀਪੇ ਚ ਔਰ ਬਾਲਣ ਮਿਲੇ ਨਾ ਫੌਜ ਵਿੱਚ ਲੜਾਈ ਦੇ ਨਾ ਅੱਗ ਬਾਲਣੀ ਬਵਰਜਿਤ ਹੁੰਦੀ, ਆਪਣੀ ਦਸਤਾਰ ਸਿਰ ਦੀ ਇੱਜ਼ਤ ਝੋਕ ਦਿੱਤੀ, ਪਾਣੀ ਗਰਮ ਕਰਕੇ ਲਿਆਂਦਾ ਨੰਗੇ ਸੀਸ ਆ ਗਏ. ਕਹਿੰਦੇ ਗੁਰੂ ਗੋਬਿੰਦ ਸਿੰਘ ਦਾ ਹੁਕਮ ਨਹੀਂ ਸਿੱਖ ਨੰਗੇ ਸਿਰ ਕੋਈ ਵੀ ਕਰਮ ਕਰੇ ਨੰਗੇ ਸਿਰ ਘੁੰਮੇ. ਹੁਣ ਤਾਂ ਸਾਡੀਆਂ ਭੈਣਾਂ ਤੇ ਵੀਰ ਨੰਗੇ ਸਿਰ ਫਕਰ ਨਾਲ ਘੁੰਮਦੇ ਆ, ਤੇ ਭੈਣਾਂ ਨੇ ਚੁੰਨੀ ਗਲ ਚ ਪਾਈ ਹੁੰਦੀ ਪਿੱਛੇ ਨੂੰ ਲਟਕਾਈ ਹੁੰਦੀ ਵੀ ਛੇਤੀ ਫਾਹਾ ਦੇ ਦਿਓ. ਰੱਜ ਕੇ ਬੋਲੋ ਸਤਨਾਮ
ਵਾਹਿਗੁਰੂ।
ਮੁਸਲਮਾਨ ਲੜਕੀਆਂ ਕਦੀ ਨੰਗੇ ਸਿਰ ਵੇਖੀਆਂ? ਸਾਦਾ ਲਿਬਾਸ, ਸਾਦਾ ਪਹਿਰਾਵਾ, ਸਾਰੀਆਂ ਦੇ ਸਿਰ ਕੱਜੇ ਹੋਣਗੇ। ਸਾਡੀਆਂ ਸਿਰ ਕੁੜੀਆਂ ਨੂੰ ਪਤਾ ਨੀ ਕੀ ਬਿਜਲੀ ਪੈ ਗਈ ਹੈ, ਨੰਗੇ ਸਿਰ ਬੋਧੇ ਖਿਲਾਰ ਕੇ ਘੁੰਮਦੀਆਂ ਤੇ ਨੰਗੀਆਂ ਲੱਤੀ ਘੁੰਮਦੀਆਂ। ਮੈਂ ਆਪਣੀਆਂ ਲੜਕੀਆਂ ਨੂੰ ਹਦਾਇਤ ਕਰਦਾ ਅਤੇ ਆਪਣੇ ਬਜ਼ੁਰਗ ਮਾਤਾਵਾਂ ਤੇ ਭੈਣਾਂ ਦੇ ਵੀਰਾਂ ਨੂੰ, ਭਾਵੇਂ ਹੱਸ ਨਾਲ ਕਰੋ ਭਾਵੇਂ ਪ੍ਰੇਮ ਨਾ ਕਰੋ, ਸਿੱਖਾਂ ਦੀ ਲੜਕੀ ਕੋਈ ਕੇਸ ਕਤਲ ਨਾ ਕਰੇ, ਕੋਈ ਨੰਗੇ ਸਿਰ ਬਾਜ਼ਾਰਾਂ 'ਚ ਨੰਗੀਆਂ ਲੱਤਾਂ ਨਾ ਘੁੰਮੇ। ਭੋਜਨ ਭਜਨ ਖਜ਼ਾਨਾ ਨਾਰੀ ਚਾਰੇ ਪਰਦੇ ਕੇ ਅਧਿਕਾਰੀ, ਤੁਸੀਂ ਆਪਣੇ ਜੋਬਨ ਤੇ ਰੂਪ ਦਾ ਫੈਸ਼ਨ ਲਾ ਕੇ ਆਪੇ ਮਜ਼ਾਰਾ ਕਰਦੀਆਂ ਤੇ ਦੱਸੋ ਤੁਹਾਡਾ ਜੋਬਨ ਮੰਡੀ ਦਾ ਸੌਦਾ ਬਣਾਇਆ? ਆਪਣੇ ਜੋਬਨ ਨੂੰ ਮੰਡੀ ਦਾ ਸੌਦਾ ਨਾ ਬਣਾਓ ਅਤੇ ਗੰਦੇ ਕੀੜੇ ਨਾਲ ਕੰਮ ਹੀ ਪੈਦਾ ਕਰੋ। ਇਸ ਕਰਕੇ ਸਾਥ ਗੁਰਮਤ ਦੇ ਅਨੁਸਾਰ ਲਿਬਾਸ ਧਾਰਨਾ ਚਾਹੀਦਾ, ਦੁਪੱਟਾ ਲੈਣਾ ਚਾਹੀਦਾ ਜਿਹਦੇ ਨਾਲ ਅੱਧਾ ਚਿਹਰਾ ਤੇ ਠੋਡੀ ਤੱਕ ਢੱਕਿਆ ਹੋਵੇ। ਪਰ ਅੱਜ ਸਾਡਾ ਯੁੱਗ ਕਿਹੜੇ ਜਿਹਾ, ਬਲਕਿ ਅੰਮ੍ਰਿਤਧਾਰੀ ਸਾਰੀਆਂ ਲੜਕੀਆਂ ਨੂੰ ਕੇਸ ਕੀ ਸਜਾਉਣੀ ਚਾਹੀਦੀ ਹੈ ਤਾਂ ਜੋ ਜਿਹੜੇ ਕੇਸ ਹਨ ਅਵਾਰਾ ਨਾ ਘੁੰਮਣ। ਗੱਜ ਕੇ ਬੋਲੋ ਸਤਨਾਮ। ਖਿਮਾ ਕਰਨੇ, ਦੱਸਣ ਵਾਲਾ ਬਹੁਤ ਕੁਝ ਬਾਕੀ ਹੈ, ਦੱਸਿਆ ਵੀ ਜਾ ਰਿਹਾ, ਬੇਨਤੀਆਂ ਨੂੰ ਪ੍ਰਵਾਨ ਕਰਨ ਦੀ ਕੋਸ਼ਿਸ਼ ਕਰਿਆ ਕਰੋ। ਇਹ ਨਾ ਸਮਝਣਾ ਕਿ ਸਾਨੂੰ ਛੱਜ ਵਿੱਚ ਪਾ ਕੇ ਛੱਟਦੇ ਆ, ਨਹੀਂ, ਤੁਸੀਂ ਆਪਣੀ ਇੱਜ਼ਤ ਨੂੰ ਛੱਜ ਵਿੱਚ ਪਾ ਕੇ ਆਪ ਛੱਟਦੇ ਆ। ਮੈਂ ਬੇਨਤੀ ਕਰਦਾ ਤੁਹਾਡੀ ਇੱਜ਼ਤ ਛੱਜ ਵਿੱਚ ਪਾ ਕੇ ਨਾ ਛੱਟੀ ਜਾਵੇ। ਅੱਜ ਜੋ ਇੱਜ਼ਤ ਸਿੱਖਾਂ ਦੀ ਛੱਟ ਹੋ ਰਹੀ ਤੁਹਾਡੇ ਸਾਹਮਣੇ, ਸਿੱਖ ਲੜਕੀਆਂ ਮੁਸਲਮਾਨ ਧੜਾ ਧੜ ਹੋ ਰਹੀਆਂ ਔਰ ਅਰਬ ਦੇਸ਼ਾਂ ਦੇ ਕਟੜਿਆਂ 'ਚ ਜਾ ਕੇ ਬੇਸਵਾਪਣਾ ਕਮਾ ਰਹੀਆਂ, ਖਾਲਿਸਤਾਨ ਨੂੰ ਰੋਂਦੇ ਆ ਤਾਂ ਸਾਡਾ ਤਾਂ ਇੱਥੇ ਹੋਰ ਹੀ ਕੁਝ ਬਣਨ ਲੱਗਿਆ ਆ। ਮੁੰਡੇ ਕੁੜੀਆਂ ਦਾ ਕੋਈ ਕਿਰਦਾਰ ਨਹੀਂ ਰਿਹਾ, ਕੋਈ ਜੀਵਨ ਰਿਹਾ, ਕੋਈ ਨਿੱਤ ਨਹੀਂ ਰਿਹਾ, ਕੋਈ ਇਸ਼ਨਾਨ ਨਹੀਂ ਰਿਹਾ, ਕੋਈ ਪਾਨ ਨਹੀਂ ਰਿਹਾ, ਕੋਈ ਧਰਮ ਨਹੀਂ ਰਿਹਾ, ਕੋਈ ਸਤਸੰਗ ਨਹੀਂ ਰਿਹਾ, ਕੋਈ ਗਿਆਨ ਧਿਆਨ ਮੁਕਤੀ ਵਾਲੀ ਗੱਲ ਨਹੀਂ ਰਹੀ ਤੇ ਸਿੱਖਿਆ ਦੇਵੇ ਕੌਣ? ਖਿਮਾ ਕਰਨੀ, ਮੁਆਫ ਕਰਨਾ, ਬੇਨਤੀ ਕਰਨਾ ਮੇਰਾ ਫਰਜ਼ ਹੈ। ਗੁੱਸਾ ਨਾ ਕਰਿਓ, ਕਿਉਂਕਿ ਮੈਂ ਤਾਂ ਪਰਦੇਸੀ ਆਦਮੀ, ਅੱਜ ਹਾਂ ਤੇ ਕੱਲ ਨਹੀਂ, ਪਰ ਤੁਹਾਡਾ ਨਿਮਖਾਨੇ ਇਸ ਕਰਕੇ ਤੁਹਾਡੇ ਹਿੱਤ ਵਾਸਤੇ ਕੁਝ ਕਹਿ ਰਹੇ। ਬਚਨ ਮੰਨੋਗੇ ਤੁਹਾਡਾ ਭਲਾ, ਨਾ ਮੰਨੋਗੇ ਮੈਂ ਫਿਰ ਵੀ ਤੁਹਾਡਾ ਬੁਰਾ ਨਹੀਂ ਚਿਤਵਾਂਗਾ, ਕਿਉਂਕਿ ਸਾਡੀ ਤਾਂ ਥਿਊਰੀ ਇਹ ਹੈ ਜਿਸ ਸਕੂਲ ਦੇ ਅਸੀਂ ਵਿਦਿਆਰਥੀ ਹਾਂ, ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮੰਨਾ ਹਟਾਏ, ਦੇਹੀ ਰੋਗ ਨਾ ਲੱਗੇ ਪੱਲੇ, ਸਭ ਕੁਛ ਪਾਏ। ਸਾਡੇ ਸਕੂਲ ਦੀ ਪੜ੍ਹਾਈ ਕਿਸੇ ਦਾ ਬੁਰਾ ਚਿਤ ਬਣਦੀ ਨਹੀਂ, ਬੁਰੇ ਦਾ ਵੀ ਭਲਾ ਸੋਚਾਂਗੇ। ਹਰਾ ਵਿਚਾਰ ਕਹਿੰਦੇ ਆਨੇ ਮਿਥਿਆ ਜਿਹੜਾ ਮੋਹ ਹੈ ਇਹਦੇ ਵਿੱਚ ਜੀਵ ਪਰਚਿਆ ਹੋਇਆ। ਮਾਧਵੇ ਭਾਈ ਦਿਨ ਨੇ ਤਰਿਆਣੇ, ਮਾਇਆ ਦਾ ਪਤੀ ਜੋ ਵਾਹਿਗੁਰੂ ਪਰਮੇਸ਼ਰ ਹੈ, ਦਿਨ ਰਾਤ ਉਹਦਾ ਭਜਨ ਕਰ। ਜਨਮ ਪਦਾਰਥ ਜੀਤ ਹਰ ਕਰਨ, ਇਹ ਜਨਮ ਰੂਪੀ ਪਦਾਰਥ ਨੂੰ ਜਿੱਤ ਲੈ। ਜਿੱਤਣ ਦਾ ਢੰਗ ਹੈ ਗੁਰੂ ਕੀ ਸ਼ਰਨ ਵਿੱਚ ਆ ਜਾ। ਸਰਨ ਨਾ ਤੋਰੀਨ ਅਵਾਰ ਲਾਜ ਮੋਰੀਨ, ਜਿਤਿਓ ਸਰਨ ਆਇਓ ਹੈ ਤਿਤਿਓ ਰਾਖ ਲਾਇਓ ਹੈ। ਬਿਨਾਂ ਸਰਨਤਾ ਕੀ ਨਹੀਂ ਔਰ ਉਹ ਟੰਗ, ਲਿਖੇ ਜੰਤਰ ਕੇਤੇ ਪੜ੍ਹੇ ਮੰਤਰ ਕੋਟੰਗ, ਬਚੇਗਾ ਨਾ ਕੋਈ ਕਰੇ ਕਾਲ ਚੋਟੰਗ, ਜਿਤਿਓ ਸਰਨ ਆਇਓ ਹੈ ਤਿਤਿਓ ਰਾਖ ਲਾਇਓ ਹੈ। ਪ੍ਰਭ ਕੀ ਸਰਨ ਸਗਲ ਪੈ ਲਾਥੇ, ਦੁੱਖ ਬਿਨ ਸੇ ਸੁਖ ਪਾਇਆ। ਪ੍ਰਭੂ ਕੀ ਸ਼ਰਨ ਵਿੱਚ ਆ ਜਾਓ, ਸ਼ੇਰ ਦੀ ਸ਼ਰਨ ਵਿੱਚ ਜਾਣਾ, ਗਿੱਦੜਾਂ ਦਾ ਡਰ ਨਹੀਂ ਰਹਿੰਦਾ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸ਼ੇਰ ਹਨ, ਜਿਹੜਾ ਉਹਨਾਂ ਦੀ ਸ਼ਰਨ ਵਿੱਚ ਆ ਜਾਏਗਾ ਕਾਮ ਕ੍ਰੋਧ ਰੂਪੀ ਗਿੱਦੜਾਂ ਦਾ ਡਰ ਨਹੀਂ ਰਹਿ ਜਾਏਗਾ। ਤਾਂ ਦੇ ਸਾਧ ਸੰਗਤ ਜੀ ਹਜ਼ੂਰ ਕਹਿ ਰਹੇ ਹਨ, ਰਹਾਓ ਕਰਤ ਬਕਾਰ ਦੂ ਕਰ ਝਾਰਤ। ਜਿਹੜੇ ਬੰਦੇ ਆ ਕੇ ਭਜਨ ਨਹੀਂ ਕਰਦੇ, ਬਕਾਰ ਕਰਦੇ ਹਨ, ਉਹਨਾਂ ਦੇ ਦੋਨੋਂ ਹੱਥ ਜਮ ਰਾਜਾ ਮਾਰ ਕੇ ਜੰਦਾਰ ਝਾੜ ਦਿੰਦਾ, ਜਾਂ ਉਹਨਾਂ ਨੂੰ ਕੋਹੜ ਹੋ ਜਾਂਦਾ, ਆਪੇ ਹੀ ਦੋਵੇਂ ਹੱਥ ਝੜ ਜਾਂਦੇ ਜਿਹੜੇ ਇਹਨਾਂ ਹੱਥਾਂ ਨਾਲ ਚੋਰੀਆਂ ਆਦਿ ਕਰਦੇ। ਜਾਂ ਫਿਰ ਦੋਵੇਂ ਹੱਥ ਝਾੜ ਕੇ ਖਾਲੀ ਹੱਥ ਹੀ ਤੁਰ ਜਾਂਦਾ ਕਿ ਮੈਂ ਦੁਨੀਆਂ ਦੇ ਪੁੰਨ ਦਾਨ ਨਾ ਕੀਤਾ, ਨੇਕੀ ਨਾ ਕੀਤੀ, ਪਰਪਕਾਰ ਨਾ ਕੀਤਾ, ਸਤਸੰਗ ਨਾ ਕੀਤਾ, ਨਾਮ ਨਾ ਜਪਿਆ। ਦੋਵੇਂ ਹੱਥ ਝਾੜ ਕੇ ਚੱਲ ਜਾਂਦਾ, ਚੱਲਿਓ ਬਣਜਾਰਾ, ਦੋਵੇਂ ਹੱਥ ਝਾੜ, ਜਿਵੇਂ ਜੁਆਰੀਆ ਹਾਰ ਕੇ ਜਾਂਦਾ ਨਾ ਦੋਵੇਂ ਹੱਥ ਝਾੜ ਕੇ। ਜੁਆਰੀਏ ਵਕਤ ਜਿਹਨਾਂ ਨੇ ਆ ਕੇ ਵਾਹਿਗੁਰੂ ਦਾ ਭਜਨ ਨਹੀਂ ਕੀਤਾ, ਆਪਣਾ ਜਨਮ ਨਿਸ਼ਫਲ ਗੁਆ ਲਿਆ, ਸਵਾਸਾਂ ਦੀ ਪੂੰਜੀ ਵਿਸ਼ੇ ਪਕਾਰਾਂ ਵਿੱਚ ਗੁਆ ਲਈ, 24,000 ਸਵਾਸ ਆ, ਇਹਦਾ ਘਾਟਾ ਰੋਜ਼ ਪੈ ਰਿਹਾ। ਦੁਆਨੀ ਦੁਆਨੀ ਦੇ ਘਾਟੇ ਨੂੰ ਵਾਜਦਾ, 24,000 ਦੇ ਘਾਟੇ ਦੀ ਕਦੀ ਸੋਚੇ ਨਹੀਂ ਕਰਦਾ। ਬੈਸ 12 ਚੱਲਦਾ 18, ਸੋਧ ਚੱਲਿਆ 30, ਮੈਥਨ ਕਰਦੇ 64 ਚੱਲਿਆ, ਕਿਉਂ ਨਾ ਭਜਾ ਜਗਦੀਸ਼। 24,000 ਦੇ ਘਾਟੇ ਨੂੰ ਨਹੀਂ ਸੋਚਦਾ ਤੇ ਇੱਕ ਇੱਕ ਦਮੜੇ ਦੇ ਘਾਟੇ ਨੂੰ ਸੋਚ ਰਿਹਾ, ਇੰਨਾ ਘਾਟਾ ਪੈ ਰਿਹਾ, ਇੰਨਾ ਲਾਭ ਹੋ ਗਿਆ। ਤੇ ਜਿਹੜਾ 24,000 ਦਾ ਰੋਜ਼ ਪੈ ਰਿਹਾ, ਇੱਕ ਸਵਾਸ ਦਾ ਕੋਈ ਮੁੱਲ ਦੇ ਸਕਦਾ? ਮਰਨ ਲੱਗਾ ਵਿਅਕਤੀ ਕਹੇ ਮੈਨੂੰ ਇੰਨੇ ਸਵਾਸ ਮੁੱਲ ਦੇ ਦਿਓ, ਤੇ ਅਮੀਰ ਤਾਂ ਦੁਨੀਆਂ ਦੇ ਸਵਾਸ ਖਰੀਦ ਲੈਣ, ਮਰਨੇ ਨਾ। ਗੱਜ ਕੇ ਬੋਲੋ ਸਤਨਾਮ। ਕੋਈ ਕਿਸੇ ਨੂੰ ਸਵਾਸ ਦੇ ਸਕਦਾ ਨਹੀਂ, ਸਵਾਸ ਦੀ ਕੋਈ ਕੀਮਤ ਨਹੀਂ। ਇਹਨਾਂ ਸਵਾਸਾਂ ਨੂੰ ਤੁਸੀਂ ਬੇਕੀਮਤਾ ਕਰਕੇ ਗੁਆ ਰਹੇ ਹੋ। ਜਿਹਨਾਂ ਨੂੰ ਕੀਮਤ ਦਾ ਪਤਾ ਲੱਗ ਗਿਆ ਉਹ 24 ਘੰਟੇ ਜਪਜੀ ਪੜ੍ਹਦੇ, ਮੂਲ ਮੰਤਰ ਪੜ੍ਹਦੇ, ਸੁਖਮਣੀਆਂ ਪੜ੍ਹਦੇ, ਸਵਾਸ ਸਵਾਸ ਵਾਹਿਗੁਰੂ ਸ਼ਬਦ ਦਾ ਅਭਿਆਸ ਕਰਦੇ, ਸਵਾਸਾਂ ਦੀ ਕੀਮਤ ਜਿਹਨਾਂ ਨੂੰ ਆ ਗਈ। ਗੱਜ ਕੇ ਬੋਲੋ ਸਤਨਾਮ। ਰਾਮ ਰਤਨ ਰਿਦ ਤਿਲ ਨਹੀਂ ਧਾਰਤ, ਰਤਨ ਵਤ ਇਹਦਾ ਜਨਮ ਹੈ, ਰਮਿਆ ਹੋਇਆ ਜਿਹੜਾ ਰਾਮ, ਰਤਨ ਪ੍ਰਕਾਸ਼ ਵਤ ਜਿਹੜਾ ਵਾਹਿਗੁਰੂ, ਉਸ ਦੇ ਪਵਿੱਤਰ ਨਾਮ ਨੂੰ ਤਿਲ ਥੋੜਾ ਮਾਤਰ ਵੀ ਆਪਣੇ ਹਿਰਦੇ ਵਿੱਚ ਧਾਰਨ ਨਹੀਂ ਕਰਦਾ। ਹਿਰਦੇ ਵਿੱਚ ਤਾਂ ਹੋਰ ਚੀਜ਼ਾਂ ਧਾਰੀਆਂ ਹੋਈਆਂ, ਕਿੰਨੇ ਰੰਗ ਰੂਪ ਵਸਦੇ, ਕਿੰਨੇ ਪ੍ਰਕਾਰ ਦੇ ਪਦਾਰਥ ਮਾਇਆ ਵਸਦੀ, ਕਿੰਨੇ ਪ੍ਰਕਾਰ ਦੇ ਸੁੱਖ ਐਸ਼ਵਰਜੀ ਦੇ ਮਨ ਚ ਧਾਰੇ ਹੋਏ, ਪਰ ਵਾਹਿਗੁਰੂ ਨੂੰ ਤਾਂ ਧਾਰਦਾ ਨੀ। ਕਿੰਨਿਆਂ ਨੂੰ ਮਿੱਤਰ ਬਣਾ ਕੇ ਧਾਰਿਆ, ਕਿਸੇ ਨੂੰ ਬੈਰੀ ਬਣਾ ਕੇ, ਕਿਸੇ ਨੂੰ ਕਿਸੇ ਰੂਪ ਨਾਲ, ਕਿਸੇ ਨੂੰ ਕਿਸੇ ਰੂਪ ਨਾਲ ਧਾਰ ਰਿਹਾ, ਪਰੰਤੂ ਜਿਹਨਾਂ ਨੇ ਇੱਕ ਵਾਹਿਗੁਰੂ ਨੂੰ ਹਿਰਦੇ ਚ ਧਾਰ ਲਿਆ, ਬਾਕੀ ਧਾਰਨਾ ਖਤਮ ਹੋ ਜਾਣੀ। ਗੱਜ ਕੇ ਬੋਲੋ ਸਾਧਨ। ਭਰਨ ਕੋਖਣ ਸੰਗ ਔਦ ਬਿਹਾਣੀ, ਆਹ ਜਿਹੜੀ ਛੋਟੀ ਜੀ ਸਾਸ ਨੇ ਢਿੱਡ ਰੂਪੀ ਛਪੜੀ ਆ ਨਾ, ਇਹਨੂੰ ਭਰਨ ਵਿੱਚ ਹੀ ਸਾਰੀ ਉਮਰ ਬੀਤ ਜਾਂਦੀ। ਭਰਤਰੀ ਜੀ ਕਹਿੰਦੇ ਆ ਨਾ ਕਿ ਲਾਈ ਪੇਟ ਦੀ ਪਟਾਰੀ, ਕਰੂਰ ਮੁਖ ਚਾਰੀ, ਪੂਰ ਪੂਰ ਬਿੱਤ ਹਾਰੀ, ਕਹਿੰਦੇ ਸਾਰੀ ਸ੍ਰਿਸ਼ਟੀ ਇਹ ਢਿੱਡ ਨੂੰ ਭਰ ਭਰ ਕੇ ਥੱਕ ਗਈ, ਇਹ ਨੀ ਭਰਦੀ, 999 ਦਰਿਆ ਨਾਲ 7 ਸਮੁੰਦਰ ਭਰ ਗਏ। ਸਵੇਰੇ ਖਾਓ ਤੇ ਸ਼ਾਹ ਵੇਲੇ ਫੇਰ ਭੁੱਖਾ, ਸ਼ਾਹ ਵੇਲੇ ਖਾਓ ਦੁਪਹਿਰੇ ਫੇਰ ਹੋਣਾ, ਦੁਪਹਿਰੇ ਖਾਓ ਤੀਸਰੇ ਪੈਰ, ਤੀਸਰੇ ਪੈਰ ਰਾਤ ਨੂੰ ਫੇਰ ਕਹੀਦਾ, ਰਾਤ ਨੂੰ ਵੀ 2-2 ਵਾਰੀ ਉੱਠ ਕੇ ਮੁੱਛਾ ਲਾਉਂਦੇ। ਗੱਜ ਕੇ ਬੋਲੋ ਸਤਨਾਮ। ਇੰਨੀ ਭੁੱਖ ਲੱਗਦੀ, ਜ਼ਿਆਦਾ ਦਾਰੂ ਪੀ ਜਾਣੇ ਤੇ ਰੋਟੀਆਂ ਮਰੋੜਨੀਆਂ, ਤੇ ਜਿਹੜੇ ਜ਼ਿਆਦਾ ਖਾਵਾਂਗੇ ਪਟਾਕਾ ਪੈਣਾ ਹੀ ਆ, ਵਿਸ਼ੇ ਵਿਕਾਰ ਭੋਗਣਗੇ। ਖਾਧਾ ਹੋਇਆ ਜਿਹੜਾ ਆਨੇ ਉਹ ਵਿਕਾਰ ਦਾ ਰੂਪ ਧਾਰ ਜਾਏਗਾ। ਵਿਕਾਰੀ ਆਦਮੀ ਆਪਣੀ ਇੱਜ਼ਤ ਤੇ ਦੂਏ ਦੀ ਇੱਜ਼ਤ ਨੂੰ ਬਰਬਾਦ ਕਰੇਗਾ। ਤਾਂ ਤੇ ਸਾਂ ਖਾਣਾ ਉਨਾ ਹੀ ਚਾਹੀਦਾ ਜਿਹੜਾ ਖਾਣਾ ਸਾਡੇ ਵਿੱਚ ਸਦਾਚਾਰ ਤੇ ਬ੍ਰਹਮਚਾਰ ਜਪ ਸਤ ਨੂੰ ਪੈਦਾ ਕਰੇ, ਇੰਦਰੀਆਂ ਦੇ ਸੰਜਮ ਨੂੰ ਪੈਦਾ ਕਰੇ। ਜਿਹੜਾ ਖਾਣਾ ਹੋਇਆ ਮਨ ਨੂੰ ਵਿਕਾਰੀ ਬਣਾਉਂਦਾ, ਉਸ ਖਾਣ ਦਾ ਕੀ ਫਾਇਦਾ ਜਿਹੜਾ ਅੰਦਰ ਅਸੀਂ ਸੰਭਾਲਿਆ ਹੀ ਨਾ। ਗੱਜ ਕੇ ਬੋਲੋ ਸਾਧ। ਵਿਕਾਰੀ ਦੀ 10 ਗੁਣਾ ਖੁਰਾਕ ਆ, ਸਦਾਚਾਰੀ ਦੀ 1 ਗੁਣਾ ਖੁਰਾਕ ਆ। 1 ਗੁਣਾ ਖਾ ਕੇ ਉਹ ਸੰਤੁਸ਼ਟ ਹੋ ਜਾਂਦਾ, ਉਹ 10 ਗੁਣਾ ਖਾ ਕੇ ਵਿਸ਼ੇ ਵਿਕਾਰਾਂ ਦੀ ਅੱਗ ਵਿੱਚ ਆਪਣੇ ਆਪ ਨੂੰ ਲੂੰਦਾ ਹੋਇਆ ਫਿਰ ਵੀ ਅਸ਼ਾਂਤ ਹੈ। ਅੱਗ ਭਾਵੇਂ ਆਪਣੇ ਚੁੱਲ੍ਹੇ ਦੀ, ਭਾਵੇਂ ਬਗਾਨੇ ਚੁੱਲ੍ਹੇ ਦੀ, ਇਸ ਕਰਕੇ ਵਿਕਾਰ ਭਾਵੇਂ ਆਪਣੇ ਘਰ ਭੋਗਦੇ ਹੋ, ਭਾਵੇਂ ਬਾਹਰਲੇ ਘਰ ਭੋਗਦੇ ਹੋ, ਅੱਗ ਅੱਗ ਹੀ ਹੈ। ਤਾਂ ਤੇ ਕਾਮ ਦੀ ਅੱਗ ਤੋਂ ਬਚਣ ਵਾਸਤੇ ਗੁਰਬਾਣੀ ਰੂਪੀ ਜਲ ਦਾ ਸਹਾਰਾ ਲੈਣਾ ਅਤ ਜ਼ਰੂਰੀ ਹੈ। ਗ੍ਰਹਿਸਥੀਆਂ ਤੋਂ ਨੂੰ ਪਸ਼ੂ ਪੰਛੀਆਂ ਤੋਂ ਸਿੱਖਿਆ ਲੈਣੀ ਚਾਹੀਦੀ ਹੈ। ਪਸ਼ੂ ਪੰਛੀ ਵੀ ਪੁੱਤਰ ਭਾਵਨਾ ਨਾਲ ਗ੍ਰਹਿਸਥ ਕਰਦੇ। ਅੱਜ ਦੇ ਗ੍ਰਹਿਸਥੀ ਸਾਂ ਲਿੰਗ ਭਾਸ਼ਣ ਦੀ ਪੂਰਤੀ ਵਾਸਤੇ ਆਪਣੇ ਜੀਵਨ ਨੂੰ ਬਰਬਾਦ ਕਰ ਰਹੇ। ਸਾਧੂ ਸੰਤਾਂ ਦੀ ਵੀ ਘਾਟ ਆ ਗਈ ਹੈ। ਮੂੰਹ ਜਵਾਨੀ ਅਕਲ ਦੇ ਗਿਆਨੀ ਬਣ ਗਏ, ਨਾਮ ਦਾ ਅਭਿਆਸ ਜਿਹੜਾ ਉਹਨਾਂ ਨੇ ਵੀ ਤਿਆਗ ਦਿੱਤਾ। ਗੱਜ ਕੇ ਬੋਲੋ ਸਤਨਾਮ। ਸਾਧੂਆਂ ਵਾਸਤੇ ਵੀ ਨਾਮ ਦਾ ਅਭਿਆਸ ਕਰਨਾ, ਪਰਪਕਾਰ ਤੇ ਨੇਕੀ ਦਾ ਉਪਦੇਸ਼ ਦੇਣਾ ਜ਼ਰੂਰੀ ਹੈ। ਵਿਦਿਆ ਪਾਣੀ ਬ੍ਰਹਮ ਦੀ ਜ਼ਰੂਰੀ ਹੈ। ਇਸ ਤਰ੍ਹਾਂ ਗ੍ਰਹਿਸਥੀਆਂ ਵਾਸਤੇ ਗ੍ਰਹਿਸਥੀ ਉਹੋ ਜਿਹਾ ਹੋਣਾ ਚਾਹੀਦਾ ਜਿਹੋ ਜਿਹਾ ਗੁਰੂ ਨਾਨਕ ਗ੍ਰਹਿਸਥੀ ਬਣੇ। ਦੋ ਪੁੱਤਰ ਪੈਦਾ ਕੀਤੇ, ਦੋਨੋਂ ਪਿਤਾ ਵਾਂਗ ਸੰਦੇਹ ਗਏ, ਸਾਧ ਵੀ ਪੂਰਾ ਬਣਿਆ ਤੇ ਗ੍ਰਹਿਸਥੀ ਵੀ ਪੂਰਾ, ਕਿਉਂਕਿ ਗ੍ਰਹਿਸਥੀ ਉੱਤੇ ਸਾਧ ਦਾ ਅੰਕਸ ਰੱਖਿਆ ਬਾਬੇ ਨਾਨਕ ਨੇ। ਵੱਡਾ ਪੁੱਤਰ ਸਾਧ ਬਣਾਇਆ, ਛੋਟਾ ਗ੍ਰਹਿਸਥੀ ਬਣਾਇਆ। ਜੇ ਛੋਟਾ ਭਰਾ ਉਹਨਾਂ ਦਾ ਸ਼ਿਕਾਰ ਖੇਲਣ ਲੱਗਾ ਜਾਨਵਰਾਂ ਦਾ, ਕਹਿੰਦੇ ਲੇਖਾ ਦੇਣਾ ਪਵੇਗਾ, ਕਹਿੰਦੇ ਵੀਰ ਜੀ ਖੇਮਾ ਕਰਨੀ। ਉਸੇ ਵੇਲੇ ਪੰਛੀ ਜਿੰਦੇ ਕਰਕੇ ਉਡਾ ਦਿੱਤੇ, ਘੋੜੇ ਤੇ ਚੜ ਗਏ, ਨਾਲੇ ਆਪਣੇ ਧਰਮ ਪਤਨੀ ਨੂੰ ਨਾਲੇ ਪੁੱਤਰ ਨੂੰ ਬਹਾਲ ਲਿਆ। ਕਹਿੰਦੇ ਲਓ ਭਰਾ ਜੀ, ਵਾਹਿਗੁਰੂ ਖਾਲਸਾ ਵਾਹਿ ਫਤਿਹ, ਲੇਖਾ ਦੇਣ ਚੱਲੇ ਹਾਂ। ਭਾਈ ਕਮਲੀਆ ਜੀ ਕਹਿਣ ਲੱਗੇ, ਮਹਾਰਾ ਆਪਣੇ ਬਾਲ ਜਾਤੀ ਰਹਿਣਾ, ਗੁਰੂ ਨਾਨਕ ਦੀ ਅੰਸ਼ ਬਿੰਦੀ ਵੀ ਸੰਸਾਰ ਤੇ ਰਹਿਣੀ ਚਾਹੀਦੀ ਹੈ, ਨਾਦੀ ਤਾਂ ਹੈ ਜੀ। ਉਸੇ ਵੇਲੇ 16 ਯੋਜਨ ਉਸ ਜਾਤੀ ਬ੍ਰਹਮਚਾਰੀ ਭਰਾ ਸੰਤ ਨੇ ਬਾਂਹ ਵਧਾਈ ਤੇ ਆਪਣੇ ਭਤੀਜੇ ਨੂੰ ਲਾ ਲਿਆ, ਗੂਠਾ ਚੜਾ ਕੇ ਪਾਲ, ਜਿਹਦੀ ਆਸਾ ਬੇਦੀ ਹੈ ਸਾਰੇ। ਗੱਜ ਕੇ ਬੋਲੋ ਸਤਨਾਮ। ਸਾਧ ਬਾਣਾ ਦੇ ਬਾਬਾ ਸ੍ਰੀ ਚੰਦ ਅਰਗਾ ਬਣੋ, ਦਰਿਆਵਾਂ ਦੇ ਪੱਥਰ ਤਾਰ ਤੇ ਚਰਨਾਰ ਦੀ ਬਲਦੀ ਹੋਈ ਧੂਣੇ ਦੀ ਲੱਕੜ ਨੂੰ ਹਰਾ ਕਰਕੇ ਵਿਖਾ ਦਿੱਤਾ, ਔਰ ਪਿਸ਼ਾਬ ਦੀ 5 ਜੋਤਾ ਨਿਸ਼ਾਨ ਜਾਰੀ ਕਰ ਦਿੱਤਾ, ਔਰ ਸਾਹਿਬ ਰਾਣਾ ਪ੍ਰਤਾਪ ਵਰਗਿਆਂ ਨੂੰ ਢਾਰਸ ਦੇ ਕੇ ਅਣਖੀ ਯੋਧਾ ਪੈਦਾ ਕੀਤਾ। ਬਾਬਾ ਸ੍ਰੀ ਚੰਦ ਦਾ ਸੇਵਕ ਸੀ ਰਾਣਾ ਪ੍ਰਤਾਪ। 16 ਉਪਚਾਰ ਬੇਨਤੀ ਮੈਂ ਕਰ ਰਿਹਾ ਸੀ, ਜਹਾਂਗੀਰ ਵਰਗਿਆਂ ਨੂੰ ਚੈਲੇਂਜ ਦੇ ਦਿੱਤਾ। ਬਹੁਤ ਵੱਡਾ ਇਤਿਹਾਸ ਹੈ ਬਾਬਾ ਸ੍ਰੀ ਚੰਦ ਦਾ, ਸਮਾਂ ਇਜਾਜ਼ਤ ਨਹੀਂ ਦੇ ਰਿਹਾ। ਤੇ ਲਖਮੀ ਦਾਸ ਉਹ ਵੀ ਸੰਦੇਹ ਆ ਗਿਆ ਗ੍ਰਹਿਸਥੀ, ਤੇ ਜਤੀ ਵੀ ਸਾਧ ਵੀ ਸੰਦੇਹ ਆ ਗਿਆ। ਅੱਜ ਕਹਿ ਦਿੰਦੇ ਗੁਰੂ ਨਾਨਕ ਵੀ ਗ੍ਰਹਿਸਥੀ ਸੀ, ਅਸੀਂ ਵੀ ਗ੍ਰਹਿਸਥੀ ਹਾਂ, ਗੁਰੂ ਨਾਨਕ ਵਾਲਾ ਗ੍ਰਹਿਸਥ ਕਰੋ ਤਾਂ ਸਹੀ। ਅਸੀਂ ਤਾਂ ਕਹਿੰਦੇ ਧਾਨਿਆ ਜੇ ਤੁਸੀਂ ਬਣ ਜਾਓ ਪੈਰ ਧੋ ਕੇ ਪੀਵਾਂਗੇ। ਉਹਨੇ ਨੌਜਵਾਨ 29 ਸਾਲ ਦੀ ਉਮਰ ਵਿੱਚ ਆਪਣੀ ਧਰਮ ਪਤਨੀ ਨੂੰ ਤਿਆਗਿਆ, ਪੁੱਤਰਾਂ ਮਸੂਮਾਂ ਨੂੰ ਤਿਆਗਿਆ, ਭੈਣ ਦੇ ਹਵਾਲੇ ਕਰਕੇ ਸਾਰੀ ਜ਼ਿੰਦਗੀ 4 ਅਰਦਾਸੀਆਂ ਕਰਕੇ ਚੜਿਆ, ਸੋਧਣ ਧਰਤ ਲਕਾਈ, ਤੇ ਆਪਾਂ ਕੀ ਕਰਦੇ ਹਾਂ, ਅਸੀਂ ਆਪਣੇ ਆਪ ਨੂੰ ਸੋਧਣ ਜੋਗੇ ਨੇ, ਦੁਨੀਆਂ ਨੂੰ ਤਾਂ ਕੀ ਸੋਧਣਾ, ਤੇ ਰੀਸਾਂ ਗੁਰੂ ਨਾਨਕ ਦੀਆਂ ਕਰਦੇ ਹਾਂ। ਗੱਲੀਆਂ ਅਸੀਂ ਚੰਗੀਆਂ ਆਚਾਰੀ ਬੁਰੀਆਂ, ਮਨੁੱਖ ਸੁਧਾ ਕਾਲੀਆਂ, ਬਾਹਰੋਂ ਚਿੜਵੀਆਂ ਰੀਸਾਂ ਕਰੇ ਤਨਾੜੀਆਂ, ਜੋ ਸੇਵਾ ਡਰ ਖੜੀਆਂ। ਗੁਰੂ ਨਾਨਕ ਵਰਗੇ ਬਣਨਾ ਤਾਂ ਬਹੁਤ ਦੂਰ ਹੈ, ਉਹਨਾਂ ਦੇ ਸਿੱਖਾਂ ਵਰਗੇ ਬਣਨਾ ਔਖਾ। ਕੋਈ ਭਾਈ ਮੰਝ ਹੀ ਬਣ ਕੇ ਵਿਖਾਵੇ, ਕੋਈ ਬੀਬੀ ਚੰਦ ਹੀ ਬਣ ਕੇ ਵਿਖਾਵੇ, ਸਿੱਖ ਹੀ ਬਣ ਜਾਏ, ਬਹੁਤ ਵੱਡੀ ਗੱਲ ਹੈ। ਗੁਰੂ ਦੀ ਅਵਸਥਾ ਤਾਂ ਗੁਰੂ ਦੇ ਬਰਾਬਰ ਹੀ। ਗੱਜ ਕੇ ਬੋਲੋ ਸਤਨਾਮ। ਹਜ਼ੂਰ ਕਹਿ ਰਹੇ ਹਨ, ਭਰਨ ਪੋਖਣ ਸੰਗ ਔਤ ਬਿਹਾਣੀ। ਜੇ ਗੁਰੂ ਨਾਨਕ ਨੇ ਮੋਦੀਖਾਨਾ ਕੀਤਾ, ਉਹ ਵੀ ਤੇਰਾ ਤੇਰਾ ਦੀਆਂ ਧੜੀਆਂ ਕਰਕੇ ਤੋਲ ਦਿੱਤਾ। ਦੁਨੀਆਂ ਨੇ ਚੁਗਲਾਂ ਕੀਤੀਆਂ, ਲੇਖੇ ਹੋਏ ਲੇਖੇ ਵਧਦੇ ਰਹੇ। ਉਹ 14 ਬੱਟੇ ਅੱਜ ਵੀ ਸੁਲਤਾਨਪੁਰ ਆਵਾਜ਼ਾਂ ਮਾਰ ਕੇ ਦੱਸਦੇ, ਆਹ ਬੱਟੇ ਹਨ ਜਿਹਨਾਂ ਨੂੰ ਗੁਰੂ ਨਾਨਕ ਦੀ ਚਰਨ ਛੋ, ਜਿਹਦੇ ਨਾਲ ਉਹ ਦੁਨੀਆਂ ਨੂੰ ਧੜੀਆਂ ਤੋਲ ਤੋਲ ਕੇ ਦਿੰਦੇ ਸੀ, 13 ਤੋਂ 13 ਹੀ 13 ਬਣ ਗਏ ਸਨ। ਗੱਜ ਕੇ ਬੋਲੋ ਸਤਨਾਮ।
ਵਾਹਿਗੁਰੂ।
ਕੋਈ ਤੋਲ ਸਕਦਾ ਆਪਣੀ ਦੁਕਾਨ ਨੂੰ? ਗੁਰੂ ਨਾਨਕ ਦਾ ਨਾਂ ਦਾ ਦੁਕਾਨ ਦਾ ਫੈਕਟਰੀ ਦਾ ਰੱਖ ਲੈਣਾ ਬੜਾ ਸੌਖਾ ਮਹਾਂਪੁਰਖਾਂ ਦਾ, ਪਰ ਗੁਰੂ ਨਾਨਕ ਤੇ ਮਹਾਂਪੁਰਖਾਂ ਦੀ ਫੈਕਟਰੀ ਬਣਾਉਣੀ ਬਹੁਤ ਔਖੀ ਹੈ। ਗੱਜ ਕੇ ਬੋਲੋ ਸਤਨਾਮ।
ਵਾਹਿਗੁਰੂ।
ਭਰਨ ਪੋਖਣ ਸੰਗ ਔਤ ਬਿਹਾਣੀ। ਇਹ ਪੇਟ ਨੂੰ ਭਰਨ ਵਿੱਚ ਤੇ ਪੋਖਣ ਪਾਲਣ ਵਿੱਚ ਪਰਿਵਾਰ ਨੂੰ ਸਾਰੀ ਉਮਰ ਬੀਤ ਜਾਂਦੀ ਹੈ। ਬਹੁ ਪਰਪੰਚ ਕਰ ਪਰਤਨ ਲਿਆਵੈ, ਸੁਖਦਾਰਾ ਭਿਆਨ ਲਟਾਵੈ, ਮਨ ਮੇਰੇ ਭੂਲੇ ਕਾਪਣਾ ਕੀਜੈ, ਅੰਤ ਨਵੇਰਾ ਤੇਰੇ ਜੀਪ ਹੈ ਲੀਜੈ, ਛਿਣ ਛਿਣ ਚੀਜੈ ਤਨ ਜਰਾ ਜਨਾਵੈ, ਤਬ ਤੇਰੀ ਓਕ ਕੋਈ ਪਾਣੀਓ ਨਾ ਪਾਵੈ। ਗੁਆਂਢੀ ਦਾ ਪੁੱਤ ਭਾਵੇਂ ਬਿਲਕ ਬਿਲ ਕੇ ਭੁੱਖਾ ਨੰਗਾ ਮਰ ਜਾ, ਕਦੀ ਰੋਟੀ ਪੁੱਛੀ ਪਾਣੀ ਦਿੱਤਾ, ਬਿਮਾਰ ਮਰ ਜਾ। ਆਪਣੇ ਪੁੱਤਾਂ ਨੂੰ ਕਿੰਨੇ ਕਿੰਨੇ ਪਦਾਰਥ ਦਿੰਨੇ। ਜਦ ਤੱਕ ਗੁਆਂਢੀ ਦੇ ਪੁੱਤ ਨਾ ਭੁੱਖੇ ਨਾ ਹਮਦਰਦੀ ਨਹੀਂ ਆਉਂਦੀ, ਉਦੋਂ ਤੱਕ ਰੱਬ ਦੀ ਦਇਆ ਨਹੀਂ ਹੋਵੇਗੀ। ਜਦ ਤੱਕ ਗਰੀਬਾਂ ਦੇ ਉੱਪਰ ਤੁਹਾਡੇ ਤੇ ਦਇਆ ਬਿਰਤੀ ਨਹੀਂ ਆਉਂਦੀ, ਵਾਹਿਗੁਰੂ ਦਾ ਦਰਵਾਜ਼ਾ ਤੁਹਾਡੇ ਲਈ ਨਹੀਂ ਖੁੱਲੇਗਾ। ਵਾਹਿਗੁਰੂ ਦਾ ਦਰਵਾਜ਼ਾ ਉਹਨਾਂ ਲਈ ਖੁੱਲਦਾ ਜਿਹੜੇ ਗਰੀਬ ਪਰਵਰ ਬਣਦੇ, ਜਿਹੜੇ ਜ਼ੁਲਮ ਨੂੰ ਰੋਕਣ ਵਾਸਤੇ ਆਪਣੇ ਖੂਨ ਦੀ ਅਹੁਤੀ ਦਿੰਦੇ। ਹਜ਼ੂਰ ਕਹਿ ਰਿਹਾ, ਜੈ ਜਗਦੀਸ਼ ਕੀ ਗੱਤ ਨਹੀਂ ਜਾਣੀ। ਜਿਹੜਾ ਜਗਦੀਸ਼ ਜਗ ਦੇ ਈਸ਼ਰ ਦਾ ਨਾਮ ਜਪ ਕੇ ਦੀ ਜੈ ਜੈਕਾਰ ਹੋਣੀ ਸੀ, ਉਸ ਨੂੰ ਪ੍ਰਾਪਤ ਕਰਨ ਦੀ ਗੱਤ ਮਰਜ਼ਾਦਾ ਵਿਧੀ ਜਿਹੜੀ ਸੀ, ਉਹ ਤਾਂ ਜਾਣੀ ਨਾ ਮਹਾਤਮਾ ਦੀ ਸੰਗਤ ਕਰਕੇ, ਸਗੋਂ ਉਹਨਾਂ ਨਾਲ ਵਾਦ ਹੀ ਕਰਦਾ ਰਿਹਾ, ਈਰਖਾ ਹੀ ਕਰਦਾ ਰਿਹਾ। ਸਾਰਣ ਸਮਰੱਥ ਗੋਚਰ ਸਵਾਮੀ, ਜਿਹੜਾ ਮਾਸਟਰਾਂ ਨਾਲ ਈਰਖਾ ਕਰੇਗਾ, ਸਕੂਲ ਚ ਜਾ ਕੇ ਉਹਨਾਂ ਦਾੜੀ ਪੱਗ ਨੂੰ ਹੱਥ ਪਾਵੇਗਾ ਤੇ ਕੀ ਉਹਨਾਂ ਨੂੰ ਸਰਟੀਫਿਕੇਟ ਮਿਲ ਜਾਣਗੇ? ਗੱਜ ਕੇ ਬੋਲੋ ਸਾਧੂ। ਜਿਹੜੇ ਸਾਧੂ ਸੰਤ ਹਨ, ਇਹ ਸਿੱਖੀ ਦੇ ਸਕੂਲ ਦੇ ਭਾਈ ਮਾਸਟਰ ਹਨ। ਸਤਿਗੁਰੂ ਬਾਬਾ ਨਾਨਕ ਨੇ ਜੋ ਉਪਦੇਸ਼ ਦਿੱਤਾ, ਉਸ ਪੜ੍ਹਾਈ ਨੂੰ ਇਹ ਕਰਾ ਰਹੇ। ਜੇ ਮਹਾਤਮਾ ਦਾ ਤੁਸੀਂ ਨਿਰਾਦਰ ਕਰੋਗੇ ਤੇ ਫਿਰ ਸਾਹ ਲੈ ਕੇ ਲਓਗੇ। ਜਦੋਂ ਵੀ ਕੁਝ ਪ੍ਰਾਪਤ ਹੋਇਆ, ਕਿਸੇ ਦਾ ਸਤਿਕਾਰ ਕਰਕੇ ਪ੍ਰਾਪਤ ਹੁੰਦਾ, ਅਤੇ ਉਹਦੇ ਹੁਕਮਾਂ ਵਿੱਚ ਆ ਕੇ ਨਿਯਮਾਂ ਉਪਨਿਯਮਾਂ ਦਾ ਧਿਆਨ ਰੱਖਦਿਆਂ ਹੋਇਆਂ ਬ੍ਰਹਮ ਵਿਦਿਆ ਰੂਪੀ ਗੁਰਬਾਣੀ ਦੀ ਪੜ੍ਹਾਈ ਨੂੰ ਪੜ੍ਹ ਕੇ ਰਹਿਤ ਕਰਹਿਤ ਦੀ ਮਰਿਆਦਾ ਨੂੰ ਸਮਝਦਿਆਂ ਹੋਇਆਂ, ਬਾਣੀ ਬਾਣਾ ਸਿਮਰਨ ਸਤਸੰਗ ਔਰ ਕੁਰਬਾਨੀ ਦੇ ਵਿਚਾਰਾਂ ਨੂੰ ਸਮਝ ਕੇ ਜਿਹੜਾ ਨਾਮ ਦਾ ਅਭਿਆਸ ਕਰੇਗਾ, ਉਸ ਦੀ ਹੀ ਸੰਸਾਰ ਤੇ ਜੈ ਜੈ ਹੋਵੇਗੀ। ਜੈ ਜਗਦੀਸ਼ ਕੀ ਗੱਤ ਨਹੀਂ ਜਾਣੀ। ਜਿਹੜੇ ਜਗ ਦੇ ਈਸ਼ਰ ਵਾਹਿਗੁਰੂ ਦੀ ਨਾਮ ਅਭਿਆਸ ਕਮਾਈ ਕਰ ਕੋਈ ਦੀ ਜੈ ਜੈ ਹੋਣੀ ਸੀ, ਉਸ ਗੱਤ ਮਰਜ਼ਾਦਾ ਨੂੰ ਤਾਂ ਜਾਣਿਆ ਨਹੀਂ। ਸਾਰਣ ਸਮਰੱਥ ਗੁਰਚਰ ਸਵਾਮੀ ਅਖੀਰ ਕਹਿੰਦੇ, ਮਹਾਰਾਜ ਅਸੀਂ ਕਲਯੁਗੀ ਜੀਵੇ ਹਾਂ, ਸਾਡੀ ਐਸੀ ਮਤ ਨੇ, ਸਾਡੇ ਕਰਮ ਵੀ ਇੰਨੇ ਚੰਗੇ ਨੇ। ਜਿਵੇਂ ਭਗਤ ਰਵਿਦਾਸ ਕਹਿੰਦੇ, ਮੇਰੀ ਜਾਤ ਕਮੀਨੀ ਪਾਤ ਕਮੀਨੀ, ਹੋਸ਼ਾ ਜਨਮ ਹਮਾਰਾ, ਰਾਜਾ ਰਾਮ ਕੀ ਸੇਵਨਾ ਕਿੰਨੇ ਕਹਿ ਰਵਿਦਾਸ ਚਮਾਰਾ, ਮੇਰੀ ਸੰਗਤ ਪੋਚ ਸੋਚ ਦਿਨ ਰਾਤੀ, ਮੇਰਾ ਕਰਮ ਕੁਟਲਤਾ ਜਨਮ ਕਭੰਤੀ, ਰਾਮ ਗਸਈਆ ਜੀ ਕੇ ਜੀਵਨਾ, ਬੋਹਨਾ ਵਸਾਰਾ ਮੈਂ ਜਨ ਤੇਰਾ, ਮੇਰੀ ਹਰ ਹਰ ਬਿਪਤ ਜਨ ਕਰੋ ਸੁਭਾਈ, ਚਰਨਾ ਛਾਡੋ ਸਰੀਰ ਕਲ ਜਾਈ, ਕਹਿ ਰਵਿਦਾਸ ਪਰੋ ਤੇਰੀ ਸਾਂਭਾ, ਬੇਗ ਮੇਰਾ ਮੋਹ ਕਰਨਾ ਬਲਾਂਬਾ। ਸਾਰਣ ਸਮਰੱਥ ਗੋਚਰ ਸਵਾਮੀ, ਹੇ ਸਮਰੱਥ ਇੰਦਰੀਆਂ ਦੇ ਵਿਸ਼ੇ ਗੋਚਰ, ਮੈਂ ਤੁਹਾਡੀ ਸ਼ਰਨ ਹਾਂ ਸਵਾਮੀ ਨਾਥ ਮਾਲਕ, ਉਧਰ ਨਾਨਕ ਪ੍ਰਭ ਅੰਤਰਜਾਮੀ, ਹੇ ਅੰਤਰਜਾਮੀ ਪ੍ਰਭੂ ਪ੍ਰਭਤਾ ਦੇ ਸੰਯੋਗ, ਆਪ ਹੀ ਕਿਰਪਾ ਕਰਕੇ ਸਾਡਾ ਉਧਾਰ ਕਰੋ। ਜਗਤ ਜਲੰਧਾਰ ਰੱਖ ਲੈ ਆਪਣੀ ਕਿਰਪਾ ਧਾਰ, ਜਿਤ ਦੁਆਰੇ ਉਭਰੇ ਤੇ ਤੈ ਲਿਹੋ ਆਬਾਰ। ਜਿਵੇਂ ਕੌਡੇ ਰਾਕਸ਼ ਤੇ ਮਹਾਰਾਜ ਕਿਰਪਾ ਕੀਤੀ, ਸੱਜਣ ਡੰਗ ਭੂਮੀ ਚੋਰ ਤੇ ਆਪੇ ਤੁੱਠੇ ਹੋ ਕੇ ਉਹਨਾਂ ਦੀ ਕਲਿਆਣ ਕਰਤੀ, ਇਸ ਤਰ੍ਹਾਂ ਅਸੀਂ ਵੀ ਕਲਯੁਗ ਵੀ ਜੀਵ ਪਾਪਾਂ ਨਾਲ ਭਰੇ ਹੋਏ, ਸਾਨੂੰ ਸੋਝੀ ਸਮਤ ਦੇ ਕੇ ਸਾਡੀ ਕਲਿਆਣ ਕਰੋ। ਇਹ ਸਾਧ ਸੰਗ ਜੀ ਵਾਰ ਵਾਰ ਹਜ਼ੂਰ ਗੁਰੂ ਮਹਾਰਾਜ ਬਾਬਾ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਪਾਵਨ ਚਰਨਾਂ ਵਿੱਚ ਬੇਨਤੀਆਂ ਹਨ, ਜੇ ਭੁੱਲੀ ਜੇ ਚੁੱਕੀ ਸਾਏ ਪੀਤ ਹਿੰਜੀ ਕੱਢ ਜਾ, ਜਿਨ੍ਹਾਂ ਨੇ ਉਹ ਦੂਜਾਣੇ ਲੱਗਾ ਝੂਰ ਮਰਾ ਉਸੇ ਵੱਢ ਜਾ, ਉਹਨਾਂ ਛੋਟਾ ਕੰਤ ਪਾਸਰਾ, ਸਦਾ ਰੰਗੀਲਾ ਲਾਲ ਪਿਆਰਾ, ਇਹ ਮਹਿੰਜਾ ਆਸਰਾ। ਤਾਂ ਤੇ ਸਾਧ ਸੰਗਤ ਜੀ ਗੁਰੂ ਅਕਾਲ ਪੁਰਖ ਦੀ ਓਟ ਲੈ ਕੇ ਸਤਸੰਗ ਕਰਿਆ ਕਰੋ, ਨਾਮ ਜਪਿਆ ਕਰੋ, ਸੇਵਾ ਸਿਮਰਨ, ਇੱਕ ਦੂਜੇ ਨਾਲ ਨਫ਼ਰਤ ਈਰਖਾ ਘਿਰਣਾ ਨਾ ਕਰਿਆ ਕਰੋ, ਕਿਉਂਕਿ ਸਾਰਿਆਂ ਵਿੱਚ ਵਾਹਿਗੁਰੂ ਪਰਮੇਸ਼ਰ ਦੀ ਜੋਤ ਹੈ। ਉਹ ਪਤਾ ਨੀ ਕਿਹਦੇ ਤੇ ਖੁਸ਼ ਹੈ। ਅਸੀਂ ਕਿਸੇ ਨਾਲ ਈਰਖਾ ਘਿਰਣਾ ਕਰਾਂਗੇ, ਵਾਹਿਗੁਰੂ ਸਾਡੇ ਤੇ ਨਾਰਾਜ਼ ਹੋਵੇਗਾ। ਤਾਂ ਤੇ ਇੰਨੀਆਂ ਬੇਨਤੀਆਂ ਤੋਂ ਉਦਾਸ ਆਪ ਸਮੂਹ ਸੰਗਤਾਂ ਦੇ ਬਹੁਤ ਬਹੁਤ ਧੰਨਵਾਦੀ ਔਰ ਖਿਮਾ ਦੇ ਜਾਜਕ ਹਨ। ਅੱਜ ਕੁਝ ਸਮਾਂ ਵਧੇਰੇ ਲੱਗ ਗਿਆ ਹੈ ਖਿਮਾ ਕਰ ਦੇਣੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।